ਸਵਈਆ ਮੁੰਡ ਕੀ ਮਾਲ ਦਸਾਣ ਕੇ ਅੰਬਰ ਬਾਮ ਕਰਿਓ ਗਲ ਮੈਂ ਸੰਭਾਰੋ
ਮੁੰਡ ਕੀ ਮਾਲ ਗਲ ਵਿੱਚ ਤੇਰੇ ਜਿਹੜੇ ਸਰੀਰ ਨੇ ਉਹਨਾਂ ਦੀ ਮਾਲ ਹੈ ਮੁੰਡ ਗਲਾ ਸਿਰਾਂ ਦੀ ਮਾਲ ਹੁਣ ਇੱਥੇ ਸ਼ਿਵਜੀ ਦੇ ਸਿਰਾਂ ਦੀ ਮਾਲਾ ਦਿਖਾਈ ਚਲੋ ਉਹਦੇ ਮਾਲਾ ਹੈ ਨੀ ਗਲਤ ਇਹਨਾਂ ਨੇ ਸ਼ਿਵ ਨੂੰ ਮੰਨਿਆ ਹੋਇਆ ਕਾਲ ਰੂਪ ਕਾਲ ਰੂਪ ਤਾਂ ਇਹ ਹੈ ਹੁਕਮ ਹੈ ਕਿਉਂਕਿ ਸ਼ਿਵ ਨੂੰ ਮੰਨਦੇ ਨੇ ਕਾਲ ਰੂਪ ਗੁਰਬਾਣੀ ਮੰਨਦੀ ਹੈ ਇਹਨੂੰ ਕਾਲ ਹੁਕਮ ਨੂੰ ਹੁਕਮ ਮੰਨਦੀ ਤੁਰਕੀ ਬਾਣੀ ਆ ਹੁਕਮ ਇੱਕੋ ਗੱਲ ਹੈ ਇੱਥੇ ਤੁਰਕੀ ਬਾਣੀ ਦੀ ਸੈਂਸ ਵਿੱਚ ਚੱਲਦਾ ਹੁਕਮ ਪੁਲਿੰਗ ਨਹੀਂ ਚੱਲਦਾ ਇਸਤਰੀਲਿੰਗ ਰੂਪ ਚੱਲਦਾ ਉਹਦਾ ਇਹ ਇੱਛਾ ਸ਼ਕਤੀ ਪਰਮੇਸ਼ਰ ਦੀ ਜੇ ਚੰਡੀ ਸ਼ਕਤੀ ਹੈ ਤਾਂ ਇੱਛਾ ਸ਼ਕਤੀ ਹੈ ਸੱਚਖੰਡ ਦੀ ਸੱਚਖੰਡ ਦੀ ਇੱਛਾ ਸ਼ਕਤੀ ਹੈ ਉਲਟ ਕੇ ਮਾਲ ਦੋ ਕਿਸਮ ਦੀ ਹੈ ਉਲਟ ਕੇ ਮਾਲ ਸਿਰ ਵੱਢ ਕੇ ਨਹੀਂ ਆਪਣੇ ਲਏ ਹੋਏ ਵੱਢ ਕੇ ਨਹੀਂ ਲਏ ਮਾਲਾ ਰੱਖੀ ਹੈ ਦੇਣ ਵਾਸਤੇ ਸਰੀਰ ਮਾਲਾ ਦੇਣ ਵਾਸਤੇ ਹੁੰਦੀ ਹੈ ਲੈਣ ਵਾਸਤੇ ਦਿੱਤੀ ਲਏ ਹੋਏ ਸਰੀਰ ਧਰਤੀ ਰਹਿ ਜਾਂਦੇ ਨੇ ਸਾਡੇ ਜਨਮ ਦੇਣ ਵਾਸਤੇ ਮਾਲਾ ਮਾਲਾ ਵਾਲੇ ਤਾਂ ਕੁਛ ਮਿਲਦਾ ਹੁੰਦਾ ਜੇ ਮਾਲਾ ਦੇ ਵਿੱਚ ਕੋਈ ਪਰੋਹੀ ਦਾ ਥੋੜ੍ਹੀ ਜਿਹਾ ਲੈ ਕੇ ਕਿਸੇ ਤੋਂ ਮਾਲਾ ਐਸੀ ਚੀਜ਼ ਨਹੀਂ ਹੈ ਕਿ ਦੂਜੇ ਤੋਂ ਲੈ ਕੇ ਕੁਛ ਪਰੋਹੀ ਦਾ ਹੈ ਮਾਲਾ ਤਾਂ ਕੋਈ ਦੇਣ ਵਾਲੀ ਚੀਜ਼ ਹੈ ਜੇ ਦੇਣ ਵਾਲੀ ਚੀਜ਼ ਮਾਲਾ ਨਹੀਂ ਫਿਰ ਮਾਲਾ ਕਾਹਦੀ ਹੋ ਜੇ ਮਾਲਾ ਚ ਉਹਨੂੰ ਕੁਛ ਨਹੀਂ ਮਿਲਦਾ ਜੀ ਦੇਖੋ ਮਾਲਾ ਹੈ ਦੂਜੇ ਨੂੰ ਕੀ ਦਊਗਾ ਜਿਹੜੇ ਦੇਹਾਂ ਦੇ ਦੇਣੇ ਨੇ ਨਾ ਸਾਨੂੰ ਜਨਮ ਉਹਦੇ ਕੋਲ ਮਾਲਾ ਵੀ ਜਿਹੜਾ ਜਿਹੋ ਜਿਹਾ ਮਰਜ਼ੀ ਲੈ ਲੈ ਭਾਈ ਤੂੰ ਕੀ ਬਣਨਾ ਦੱਸ ਕੀ ਬਣਨਾ ਚਾਹੁੰਦਾ ਸਿਰ ਕਹਿੰਦੇ ਆਦਮੀ ਦੇਈ ਹਨ ਉਲਟ ਦਾ ਮਤਲਬ ਆਦਮੀ ਹੋ ਨਹੀਂ ਹੈ ਗੱਲ ਹੈ ਆਦਮੀ ਦੇ ਸਿਰ ਸਿਰ ਤਾਂ ਸਾਰੇ ਜਾਨਵਰਾਂ ਦਾ ਹੁੰਦਾ ਸਿਰ ਤਾਂ ਸਾਰੇ ਜਾਨਵਰਾਂ ਦਾ ਸਾਰੇ ਜਾਨਵਰਾਂ ਦਾ ਹੀ ਕਾਲ ਹੈ ਉੱਥੇ ਆਦਮੀ ਆਦਮੀ ਦੇ ਸਿਰ ਦਿਖਾਏ ਹੋਏ ਕਮਜ਼ੋਰੀ ਆ ਗਈ ਨਾ ਇੱਥੇ ਨੇੜੇ ਆ ਗਈ ਨਾ ਸੋਚ ਉਹਨਾਂ ਦੀ ਸਿਰ ਕਿਉਂਕਿ ਆਦਮੀ ਦਾ ਹੀ ਕਾਲ ਕਾਲ ਤਾਂ ਸਾਰਿਆਂ ਦਾ ਹੀ ਹੈ ਸਿਰ ਸਾਰਿਆਂ ਦਾ ਹੀ ਹੈ ਮੁੰਡ ਕੋ ਮਾਲ
ਮੁੰਡ ਕੀ ਮਾਲ ਦਸਾਨ ਕੇ ਅੰਬਰ
ਦਸਾਨ ਕੇ ਅੰਬਰ ਦਸੇ ਦਿਸ਼ਾਵਾਂ ਦਾ ਜਿਹੜਾ ਹੈ ਨਾ ਦਸੇ ਦਿਸ਼ਾਵਾਂ ਉਹਦੀਆਂ ਕੀ ਨੇ ਦਸੇ ਪਾਸੇ ਉਹਦੇ ਸਰੀਰ ਦੇ ਕੀ ਹੈ ਉੱਪਰੇ ਉੱਪਰ ਹੈ ਹੋਰ ਕੁਛ ਨਹੀਂ ਉੱਪਰ ਆਕਾਸ਼ ਆਕਾਸ਼ ਦਾ ਹੀ ਕੱਪੜਾ ਪਾਇਆ ਹੋਇਆ ਜੋਤ ਦਾ ਉੜਿਆ ਹੋਇਆ ਆਕਾਸ਼ ਉੱਤੇ ਜੋਤ ਆਕਾਸ਼ ਚ ਹੁੰਦੀ ਆਕਾਸ਼ ਨਾਲ ਸੰਬੰਧ ਹੈ ਜੋਤ ਤਾਂ ਹੋਰ ਕੀ ਹੁੰਦਾ ਜੋਤ ਦਾ ਆਕਾਸ਼ ਹੀ ਸਰੀਰ ਹੁੰਦਾ ਦਸੇ ਦਸਾਵਾਂ ਅੰਬਰ ਦੀਆਂ ਬੜੀਆਂ ਹੋਈਆਂ ਨੇ ਉਹਦੀਆਂ ਕਹੋ ਤੁਸੀਂ ਕੱਪੜੇ ਦਾ ਹੁੰਦਾ ਸਰੀਰ ਸਰੀਰ ਨੂੰ ਕੱਪੜਾ ਹੀ ਕਿਹਾ ਹੈ ਆਪਣੇ ਬਸ ਉਹਦਾ ਸਰੀਰ ਜਿਹੜਾ ਉੱਬਰ ਦਾ ਹੀ ਸਰੀਰ ਹੈ ਉੱਬਰ ਦਿਸਾਨ ਕੋ
ਦਿਸਾਨ ਕੇ ਅੰਬਰ ਬਾਮ ਕਰਿਓ ਗਲ ਮੈਂ ਸੰਭਾਰੋ
ਬਾਮ ਬਾਮ ਹੁੰਦਾ ਖੱਬਾ ਪਾਸਾ ਇੱਧਰਲਾ ਪਾਸਾ ਗਲ ਵਿੱਚ ਜਿਹੜੀ ਗਲ ਗਲਾ ਗਲ ਦਾ ਮਤਲਬ ਕੰਠ ਗਲ ਦਾ ਮਤਲਬ ਗਲ ਹੀ ਹੈ ਗਰਦਨ ਨਹੀਂ ਇਹ ਗਰਦਨ ਹੁੰਦੀ ਹੈ ਗਲ ਤੋਂ ਜਦ ਅਸੀਂ ਗਲ ਦਾ ਅਰਥ ਲਵਾਂਗੇ ਮੇਰੇ ਗਲੇ ਪੈ ਗਏ ਅੰਦਰ ਪੈ ਗਏ ਨਾ ਗਲੇ ਗਲ ਤੋਂ ਗੱਲ ਬੜੀ ਹੈ ਗੱਲ ਕਿੱਥੋਂ ਨਿਕਲਦੀ ਹੈ ਗਲ ਚੋਂ ਗਲ ਦੇ ਵਿੱਚੋਂ ਨਿਕਲਣ ਵਾਲੀ ਚੀਜ਼ ਉਹਨੂੰ ਗੱਲ ਹੈ ਗੱਲੇ ਅਸੀਂ ਚੰਗੀਆਂ ਆਚਾਰੀ ਬੁਰੀਆਂ ਜਿਹੜੇ ਅੰਦਰ ਬਾਣੀ ਸੀ ਬਾਣੀ ਜਦੋਂ ਨਿਕਲਦੀ ਆਵਾਜ਼ ਬੋਲ ਉਹ ਖੱਬੇ ਪਾਸੇ ਗੱਲੀ ਜਦ ਖੱਬੇ ਪਾਸੇ ਜਾਂਦੀ ਹੈ ਤਾਂ ਤ੍ਰਿਕੁਟੀ ਚਲੀ ਜਾਂਦੀ ਹੈ ਜਦ ਸੱਜੇ ਪਾਸੇ ਹੁੰਦੀ ਹੈ ਹਿਰਦੇ 'ਚ ਹੁੰਦੀ ਹੈ ਜਿਹੜੀ ਗੱਲ ਹਿਰਦੇ ਸੀ ਉਹ ਪ੍ਰਗਟ ਕਰਨ ਲੱਗ ਗਈ ਬਾਹਰ ਜਿਹੜਾ ਗਿਆਨ ਹਿਰਦੇ 'ਚ ਹੁੰਦਾ ਉਹਨੂੰ ਪ੍ਰਗਟ ਜਾਂ ਕਰਨਾ ਤਾਂ ਬਾਮ ਵਾਲੇ ਪਾਸੇ ਖੱਬੇ ਵਾਲੇ ਪਾਸੇ ਆ ਕੇ ਨਾ ਮਨ ਵਾਲੇ ਪਾਸੇ ਆ ਕੇ ਫਿਰ ਤ੍ਰਿਕੁਟੀ ਰਾਹੀਂ ਪ੍ਰਗਟ ਹੁੰਦਾ। ਜਦ ਕਿਸੇ ਨਾਲ ਚਰਚਾ ਕਰਦੀ ਹੈ ਤ੍ਰਿਕੁਟੀ ਨਾਲ ਕਰਦੀ ਹੈ, ਤ੍ਰਿਕੁਟੀ ਦੇ ਬਿਨਾਂ ਤਾਂ ਬੋਲਿਆ ਨਹੀਂ ਜਾਂਦਾ। ਸਰੀਰ ਨੇ ਬੋਲਣਾ ਹੀ ਜਦ ਸਰੀਰ ਨੇ ਜਦੋਂ ਬੋਲਣਾ ਜੇ ਤਾਂ ਵਿਚਾਰ ਨਾ ਫਿਰ ਤਾਂ ਤ੍ਰਿਕੁਟੀ ਦੀ ਲੋੜ ਨਹੀਂ, ਜੇ ਬੋਲਣਾ ਫਿਰ ਤ੍ਰਿਕੁਟੀ ਦੀ ਲੋੜ, ਜਾਂ ਗਿਆਨ ਚਰਚਾ ਕਰਨੀ ਹੈ ਤ੍ਰਿਕੁਟੀ ਦੀ ਲੋੜ ਹੈ। ਇਸ ਕਰਕੇ ਉਹ ਤਲਵਾਰ ਜਿਹੜੀ ਸੀ ਨਾ ਗਿਆਨ ਖੜ ਗਈ, ਖੱਬੇ ਪਾਸੇ ਕਰ ਲਈ, ਖੱਬੇ ਪਾਸੇ ਪਹਿਨਦੇ ਆਪਾਂ ਤਲਵਾਰ, ਉਹਨਾਂ ਦਾ ਜੀ ਰਹੂ ਸੱਜੇ ਪਾਸੇ, ਸਿੱਧੇ ਸੱਜੇ ਪਾਸੇ ਹੁੰਦਾ ਇਧਰ। ਇਸ ਕਰਕੇ ਜਦ ਉਹ ਚੱਲਦੇ ਨੇ ਨਾ ਫਿਰ ਐ ਚੱਲਦੇ ਨੇ, ਜਿਹੜੇ ਉਹ ਇੱਧਰ ਸਾਡੀ ਚੁੱਕ ਦਰਬਾਰ ਇੱਧਰ, ਸਾਨੂੰ ਐ ਗੇੜਾ ਦੇਣਾ ਚਾਹੀਦਾ, ਨਹੀਂ ਤਾਂ ਮਾਇਆ ਵਿੱਚ ਅੰਦਰ ਆ ਗਈ, ਆ ਜਿਹੜਾ ਇਸ਼ਟ ਆ ਬਾਹਰ ਆ ਗਿਆ। ਦਰਬਾਰ ਇਸ਼ਟ ਹੈ ਨਾ ਸਾਡਾ ਵੱਡੀ ਬਣਦੇ ਨਾ ਸੀ ਕਿਰਪਾ, ਜਿੱਥੇ ਸ਼ਸਤਰ ਨਾਮ ਨਮਸਕਾਰ ਆਹੋ, ਇਹ ਬਾਹਰ ਆ ਗਈ, ਸਰੀਰ ਅੰਦਰ ਆ ਗਿਆ, ਮਾਇਆ ਅੰਦਰ ਆ ਗਈ, ਅੰਦਰ ਮਾਇਆ ਆ ਗਈ, ਫਿਰ ਮਾਇਆ ਨੂੰ ਬਾਹਰ ਰੱਖਣਾ, ਸਰੀਰ ਮਾਇਆ ਦਾ ਬਾਹਰ ਰੱਖਣਾ ਸੀ ਹਿੰਦੂਆਂ ਦੀ ਰੀਸ ਕਰ ਲਈ। ਖਾਲਸਾ ਤਾਂ ਹੀ ਪ੍ਰਕਰਮਾ ਐਂ ਕਰਦੇ ਨੇ, ਸਿੱਧ ਨਿਹੰਗ ਸਿੰਘ ਐਵੇਂ ਨਹੀਂ ਕਰਦੇ, ਸਿਖਾਏ ਹੋਏ ਨੇ ਤਾਂ ਕਰਦੇ ਨੇ। ਇੱਥੇ ਸਾਧਾ ਨੇ ਆਪਣੇ ਵਾਲੀਆਂ ਸ਼ੁਰੂ ਕਰ ਲਈਆਂ, ਜਦ ਸਾਧ ਆ ਗਏ ਗੁਰਦੁਆਰਿਆਂ ਚ, ਇਹਨਾਂ ਕੋਲ ਸਾਧਾ ਵਾਲੀਆਂ ਨੇ ਪ੍ਰਕਰਮਾ, ਜਨੇਊ ਵਾਲੀਆਂ ਪ੍ਰਕਰਮਾ ਨੇ। ਹੁਣ ਇਹਨਾਂ ਨੂੰ ਜਨੇਊ ਪਾ ਲੈਣੇ ਚਾਹੀਦੇ ਨੇ ਕਿਰਪਾਨ ਲਾ ਕੇ, ਫਿਰ ਤਾਂ ਪ੍ਰਕਰਮਾ ਠੀਕ ਨੇ। ਜੇ ਜਨੇਊ ਇੱਧਰ ਹੋਊ ਨਾ ਸਰੀਰ ਬਾਹਰ ਆ ਜੂ, ਫਿਰ ਜਨੇਊ ਅੰਦਰ ਆ ਜੂ ਨਾ, ਜਨੇਊ ਇਸ਼ਟ ਹੈ। ਦਿਆ ਕਪਾਹ ਸੰਤੋਖ ਸੂਤ, ਸਾਡੀ ਕਿਰਪਾਨ ਗਿਆਨ ਖੜਨ ਦੀ ਪ੍ਰਤੀਕ ਹੈ, ਗਿਆਨ ਖੜਨ ਦੀ ਨਿਸ਼ਾਨੀ ਹੈ, ਗਿਆਨ ਖੜਨ ਦਾ ਸਰੂਪ ਹੈ, ਸਰਗੁਣ ਸਰੂਪ। ਕਿਸੇ ਚੀਜ਼ ਦਾ ਆਪਾਂ ਪ੍ਰਤੀਬਿੰਬ, ਬਿੰਬ ਦਾ ਪ੍ਰਤੀਬਿੰਬ ਕਰ ਲਈਏ ਨਾ, ਪ੍ਰਤੀਬਿੰਬ ਦਾ ਬਿੰਬ ਬਣਾ ਲਈਏ, ਇਹ ਬਿੰਬ ਕੀ ਹੈ? ਬਿੰਬ ਸਾਡੇ ਕੋਲ ਗਿਆਨ ਖੜ ਗਿਆ, ਉਹਦਾ ਪ੍ਰਤੀਬਿੰਬ ਹੈ, ਉਹਦੇ ਪ੍ਰਤੀ ਇਹ ਬਿੰਬ ਬਣਾਇਆ ਹੈ। ਤਲਵਾਰ ਕਿਉਂ ਪਾਈ ਹੈ? ਇਹ ਤਾਂ ਬਾਹਰ ਦਿਖਾਵੇ ਦੀ, ਅਸਲ ਗਿਆਨ ਖੜਕਾਉਣੀ ਚਾਹੀਦੀ ਹੈ, ਬੋਲੇ ਗਿਆਨ ਖੜਕ ਪਾਈ ਹੋਣੀ ਚਾਹੀਦੀ ਹੈ, ਬਾਹਰਲੇ ਸਰੀਰ ਨੇ ਹੱਥ ਤਲਵਾਰ ਚਾਹੀਦੀ ਹੈ, ਫਿਰ ਵੀ ਸਰੀਰ ਨਾ ਹੋਏ, ਕਿਉਂਕਿ ਸਰੀਰ ਦੀ ਰਕਸ਼ਕ ਹੈ, ਭਾਵੇਂ ਸਰੀਰ ਇਹ ਚਲਾਉਂਦਾ ਇਹਨੂੰ, ਪਰ ਰੱਖਿਆ ਵਾਸਤੇ ਆਪਣੀ ਵਾਸਤੇ ਹੀ ਚਲਾਉਂਦਾ, ਸਰੀਰ ਦੀ ਰੱਖਿਆ ਵਾਸਤੇ ਤਲਵਾਰ ਵਰਤਦੇ ਆਪਾਂ। ਰਕਸ਼ਕ ਚੀਜ਼ ਜਿਹੜੀ ਹੁੰਦੀ ਹੈ, ਰੱਖਿਆ ਕਰਨ ਵਾਲੀ ਵਸਤੂ ਜਿਹਦੀ ਰੱਖਿਆ ਕਰਦੀ ਹੈ, ਉਹਦੇ ਨਾਲ ਸ੍ਰੇਸ਼ਟੀ ਜ਼ਰੂਰ ਹੁੰਦੀ ਹੈ। ਜਿਹੜੀ ਚੀਜ਼ ਰੱਖਿਆ ਕਰਦੀ ਹੈ, ਜਿਹਦੀ ਰੱਖਿਆ ਕਰਦੀ ਹੈ, ਉਹਦੇ ਨਾਲ ਸ੍ਰੇਸ਼ਟ ਜ਼ਰੂਰ ਹੁੰਦੀ ਹੈ, ਸ੍ਰੇਸ਼ਟ ਹੋਊ ਉਹਦੇ ਨਾਲ, ਤਾਂ ਹੀ ਰੱਖਿਆ ਕਰੂ, ਵੀ ਉਹ ਆਪਣੀ ਰੱਖਿਆ ਆਪੇ ਕਰ ਲਵੇ, ਫਿਰ ਆਪਣੀ ਰੱਖਿਆ ਆਪੇ ਕਰ ਲਵੇ, ਜੇ ਉਹੀ ਸ੍ਰੇਸ਼ਟ ਹੈ ਫਿਰ ਉਹ ਆਪਣੀ ਰੱਖਿਆ ਆਪ ਕਰ ਲਵੇ। ਰੱਖਿਆ ਕਰਨ ਵਾਲੀ ਚੀਜ਼ ਸ੍ਰੇਸ਼ਟ ਹੁੰਦੀ ਜੋ, ਇਸ ਕਰਕੇ ਸ਼ਾਸਤਰ ਨਾਮ ਵਾਲਾ ਦੇ ਵਿੱਚ ਜਿੱਥੇ ਸ਼ਾਸਤਰ ਨਾਮ ਹੋਵੇ ਨਮਸਕਾਰ ਤਾਂ, ਜਿੱਥੇ ਸ਼ਸਤਰ ਭੇਮ ਨਮਸਕਾਰ ਤੇ ਹੋ, ਕਿਉਂਕਿ ਇਹ ਜਿਹੜੀ ਲੜਾਈ ਹੈਗੀ ਗਿਆਨ ਖੜਕ ਦੀ, ਜਿਹੜੀ ਲੜਾਈ ਹੈਗੀ ਗਿਆਨ ਚਰਚਾ ਦੀ, ਉਹਦੇ ਵਿੱਚ ਵੀ ਹਥਿਆਰੇ ਨੇ ਕਿਸਮ ਦੇ ਕਾਬੂ ਦੇ, ਬਰੀਕ ਤੋਂ ਬਰੀਕ ਫਰਕ ਜਿਹੜਾ ਭਰਮ ਦਾ ਉਹ ਵੀ ਫੜ ਲੈਣਾ, ਜਾ ਕੇ ਤੀਰ ਦੀ ਮੁਖੀ ਨਾਲ ਕੱਢ ਲੈਣਾ, ਵੀ ਆ ਲੈ ਇੱਥੇ ਤੇਰੇ ਕੱਚੇ, ਜਿੱਥੇ ਕੱਚ ਹੈ ਉਹ ਕੱਚੇ ਕੱਢ ਲੈਣ, ਗੱਲ ਜਿੱਥੇ ਗੱਲ ਵਿੱਚ ਕੱਚ ਹੈ ਉਹ ਕੱਚ ਫੜ ਲੈਣਾ, ਜਾ ਕੇ ਆਹ ਕੱਚ ਹੈ ਇੱਥੇ, ਗੱਲ ਕੱਚ ਉਹੀ ਕਮਜ਼ੋਰੀ ਹੈ, ਜਿੰਨਾ ਝੂਠ ਉਹਨਾਂ ਲੱਭ ਲੈਣ, ਉਹ ਸੂਈ ਦੇ ਰੱਗੇ ਜਿੰਨਾ ਵੀ ਹੋ ਸਕਦਾ, ਤਿਲ ਜਿੰਨਾ ਵੀ ਹੋ ਸਕਦਾ, ਤਿਲ ਤਿਲ ਕੱਟੀ ਹੈ, ਨਾਮ ਦੇ ਨਾਲ ਤਿਲ ਜਿੰਨਾ ਵੀ ਨਹੀਂ ਭਰਵਣਾ, ਇਹਦਾ ਪਰ ਤਿਲ ਜਿੰਨਾ ਵੀ ਹੋ ਸਕਦਾ।
ਮੁੰਡ ਕੀ ਮਾਲ ਦਿਸਾਨ ਕੇ ਅੰਬਰ,
ਮੁੰਡ ਕੀ ਮਾਲ ਦਿਸਾਨ ਕੇ ਅੰਬਰ,
ਬਾਮ ਕਰਿਓ ਗਲ ਮੈਂ ਸੰਭਾਲੂ,
ਬਾਮ ਕਰਿਓ ਜਿਹੜੀ ਭਾਰੀ ਤਲਵਾਰ ਸੀ ਤੇਰੇ ਕੋਲ, ਗਿਆਨ ਖੜਕ ਜਿਹੜੀ ਬਹੁਤ ਸ਼ਕਤੀਸ਼ਾਲੀ ਸੀ, ਭਾਰੋ ਦਾ ਮਤਲਬ ਬਦਲ ਚ ਭਾਰੋ ਨਹੀਂ ਹੈ। ਭਾਰੋ ਠਾਕਰ ਵੀ ਕਿਹਾ ਹੋਇਆ, ਭਾਰੋ ਠਾਕਰ ਨਹੀਂ ਕਿਹਾ ਹੋਇਆ। ਭਾਰੋ ਦਾ ਮਤਲਬ ਵਜ਼ਨਦਾਰ ਥੋੜੀ ਹੁੰਦਾ, ਭਾਰੋ ਦਾ ਛੱਤੀ ਹਾਲ ਹੀ ਹੁੰਦਾ ਸਾਰੇ। ਆਪਾਂ ਕਹਿੰਦਾ ਭਾਰੂ ਪੈ ਗਿਆ ਉਹਦੇ ਤੇ, ਭਾਰੂ ਪੈ ਗਿਆ ਉਹਦੇ ਤੇ, ਤੂੰ ਸਾਰਿਆਂ ਨਾਲ ਭਾਰੂ ਆ ਸਾਰਿਆਂ ਦੇ ਉੱਤੇ, ਕੋਈ ਸ਼ਕਤੀਸ਼ਾਲੀ ਨਹੀਂ ਹੈ ਤੇਰੀ ਜਿਹੜੀ ਖੜਗਾ ਹੈ, ਗਿਆਨ ਖੜਗਾ ਸਾਰਿਆਂ ਤੇ ਭਾਰੂ ਹੈ, ਕੱਲੀ ਉਹ ਸਾਰੀ ਸ੍ਰਿਸ਼ਟੀ ਤੇ ਭਾਰੂ ਹੈ, ਸਾਰੇ ਇਕੱਠੇ ਹੋ ਗਏ ਜਾਣ ਉਹਨਾਂ ਤੋਂ ਭਾਰੂ ਹੈ। ਇਹ ਮਦਨਦਾਰ ਨਹੀਂ ਹੁੰਦਾ ਇਹਦਾ ਅਰਥ, ਸ਼ਕਤੀਸ਼ਾਲੀ ਹੁੰਦਾ ਭਾਰੂ ਦਾ ਅਰਥ। ਉਹ ਲਫ਼ਜ਼ ਨੂੰ ਅਸੀਂ ਕਿਸ ਸੈਂਸ ਵਿੱਚ ਵਰਤਦੇ ਹਾਂ ਉਹ ਅਲੱਗ ਗੱਲ ਹੈ, ਅਸੀਂ ਅਲੱਗ ਅਲੱਗ ਸੈਂਸਾਂ 'ਚ ਵਰਤਣ ਲੱਗ ਜਾਂਦੇ ਹਾਂ। ਪਰ ਇੱਥੇ ਭਾਰੂ ਦਾ ਅਰਥ ਸ਼ਕਤੀ ਹੈ, ਭਾਰੂ ਪੈ ਜਾਂਦੀ ਹੈ। ਉਹ ਚੜ ਚੜ ਕਹਿੰਦਾ ਵੀ ਉਹ ਤੇ ਭਾਰੀ ਪੈ ਗਿਆ ਵਕੀਲ, ਦੂਜੇ ਵਕੀਲ ਤੇ ਭਾਰੀ ਪੈ ਗਿਆ।
ਲੋਚਨ ਲਾਲ ਕਰਾਲ ਦਪੈਣ ਦੋ ਭਾਲ ਵਿਰਾਜਤ ਹੈ ਅਨਿਆਰੋ।
ਜਿਸ ਵਕਤ ਚੰਡੀ, ਜਿਸ ਵਕਤ ਗੁਰਮੁਖ ਗਿਆ ਮਤਲਬ ਆਉਂਦਾ ਨਾ ਗਿਆਨ ਚਰਚਾ 'ਚ ਬਦਾਲ 'ਚ, ਇਹ ਉਸ ਵੇਲੇ ਦਾ ਨਕਸ਼ਾ। ਇਹ ਗੱਲ ਹੈ, ਇੱਕ ਪਾਸੇ ਗੁਰਮੁਖ ਹੈ ਕੋਈ, ਇੱਕ ਪਾਸੇ ਭਰਮ ਗਿਆਨੀ ਨੇ, ਦੋਏ ਆ ਗਏ ਮੈਦਾਨ 'ਚ ਗਿਆਨ ਚਰਚਾ ਨੂੰ। ਗੱਲ ਹੁਣ ਇਹ ਹੈ, ਕੋਈ ਲੜਾਈ ਨਹੀਂ ਹੈ, ਗਿਆਨ ਚਰਚਾ ਗੁਰੂ ਨਾਨਕ ਕਰਦੇ ਨਹੀਂ ਰਹੇ, ਭਗਤ ਕਰਦੇ ਨਹੀਂ ਰਹੇ। ਇਹ ਲੜਾਈ ਵਿਚਾਰਾਂ ਦੀ ਲੜਾਈ ਹੈ, ਲੜਾਈ ਮਤਲਬ ਹੈ ਫਿਲੋਸਫੀਕਲ ਲੜਾਈ ਹੈ, ਵਿਚਾਰਧਾਰਾ ਦੀ ਲੜਾਈ ਹੈ, ਸੱਚ ਤੱਕ ਪਹੁੰਚਣ ਦੀ ਲੜਾਈ ਹੈ। ਯਾਨੀ ਕੁਛ ਇਹਨੂੰ ਵਿਚਾਰ ਚਰਚਾ ਹੀ ਕਹਾਂਗੇ, ਲੜਾਈ ਨਹੀਂ ਕਹਾਂਗੇ। ਵਿਚਾਰ ਚਰਚਾ, ਵਿਚਾਰ ਚਰਚਾ ਵੀ ਲੜਾਈ ਵਰਗੀ ਉਹ ਗੱਲ ਹੁੰਦੀ ਹੈ। ਚਰਚਾ ਹੀ ਤਾਂ ਹੈ ਜੇ ਇੱਕ ਦੂਏ ਦੇ ਵਿਰੋਧੀ ਵਿਚਾਰ ਨੇ, ਜੇ ਵਿਚਾਰ ਵਿਰੋਧੀ ਨਹੀਂ ਹੁੰਦੀ ਚਰਚਾ ਕਹਦੀ ਹੈ, ਫਿਰ ਤਾਂ ਚਰਚਾ ਹੀ ਨਹੀਂ। ਚਰਚਾ ਉੱਥੇ ਹੁੰਦੀ ਹੈ ਜਿਸ ਵਕਤ ਕੋਈ ਇੱਕ ਆਦਮੀ ਦੂਸਰੇ ਵਿਚਾਰ ਤੇ ਇਨਸਿਸਟ ਕਰੇ, ਖੜਾ ਹੋਵੇ ਫਰਮਾਇਆ ਵੀ ਨਹੀਂ ਇਹੀ ਠੀਕ ਹੈ, ਉਹ ਠੀਕ ਹੋਵੇ ਨਾ, ਉੱਥੇ ਇਹ ਲੜਾਈ ਵਰਗੀ ਪੋਜੀਸ਼ਨ ਬਣ ਜਾਂਦੀ। ਲੋਚਨ ਲਾਲ
ਕਰਾਲ ਦਪੈਣ,
ਕਰਾਲ ਦਪੈਣ, ਜਿਹਦਾ ਯੁੱਧ ਦੇ ਵਿੱਚ ਕਰਾਲ ਉਹਨਾਂ ਨੂੰ ਲੱਗਦੇ ਨੇ, ਦੇਖੋ ਉਹਨਾਂ ਨੂੰ ਕਰਾਲ ਲੱਗਦੇ ਨੇ, ਕਿਉਂਕਿ ਜਿਹੜੇ ਆਦਮੀ ਹੰਕਾਰੀ ਹੁੰਦੇ ਨੇ ਉਹਨਾਂ ਨੂੰ ਦੇਖ ਕੇ ਆਮ ਆਦਮੀ ਨੂੰ ਭੈ ਲੱਗਦੀ ਹੈ, ਉਹਨਾਂ ਦੀ ਤੱਕੜੀ ਐਸੀ ਹੁੰਦੀ ਹੈ, ਦ੍ਰਿਸ਼ਟੀ ਐਸੀ ਹੁੰਦੀ ਹੈ। ਵੱਡੇ ਹੰਕਾਰੀ ਆਦਮੀ ਜਿਹੜੇ ਵੱਡੇ ਵੱਡੇ ਰਾਜੇ ਹੋਣ ਚਾਹੇ ਕੋਈ ਸੰਤ ਹੋਣ, ਉਹਨਾਂ ਵੱਲ ਕੋਈ ਝਾਕ ਨਹੀਂ ਸਕਦਾ, ਇਹੋ ਜਿਹਾ ਉਹਨਾਂ ਦਾ ਝਾਕਣ ਦਾ ਦੂਏ ਵੱਲ ਰੋਹ ਪਾਉਣ ਦਾ ਤਰੀਕਾ ਹੁੰਦਾ। ਹੰਕਾਰ ਵੱਲ ਵੀ ਨਹੀਂ ਝਾਕ ਹੁੰਦਾ ਤੇ ਬ੍ਰਹਮ ਆਤਮ ਗਿਆਨ ਵੱਲ ਵੀ ਨਹੀਂ ਝਾਕ, ਦੋਏ ਟਕਰਾ ਕੇ ਹੋਮੇ ਨਾਵੇ ਨਾਲ ਵਿਰੋਧ ਹੈ, ਤਾਂ ਹੀ ਹੋਮੇ ਨਾਵੇ ਨਾਲ ਵਿਰੋਧ ਹੈ। ਉਹ ਵੀ ਓਡਾ ਹੀ ਸ਼ਕਤੀਸ਼ਾਲੀ ਹੈ, ਇਹ ਵੀ ਓਡਾ ਹੀ ਸ਼ਕਤੀਸ਼ਾਲੀ। ਸੰਸਾਰ ਨੂੰ ਦੋਏ ਨਹੀਂ ਝਾਕਣ ਦਿੰਦੇ ਆਪਣੇ ਵੱਲ, ਸੰਸਾਰੀ ਆਦਮੀ ਦੀ ਹਿੰਮਤ ਨਹੀਂ ਦੋਹਾਂ ਵੱਲ ਝਾਕਦੀ। ਹੁਣ ਹੰਕਾਰੀ ਨੂੰ ਭਰਮ ਹੋ ਗਿਆ ਵੀ ਮੇਰੇ ਵੱਲ ਤਾਂ ਕੋਈ ਝਾਕ ਨਹੀਂ ਸਕਦਾ, ਆਪਾਂ ਕਹਿ ਨਹੀਂ ਦਿੰਦੇ ਮੇਰੇ ਵੱਲ ਤਾਂ ਕੋਈ ਝਾਕ ਨਹੀਂ ਸਕਦਾ, ਤੇਰੀ ਅੱਖਾਂ 'ਚ ਅੱਖਾਂ ਪਾ ਕੇ ਦੇਖ ਹੋ ਨਹੀਂ ਸਕਦਾ, ਭੈ ਭੀਤ ਹੋ ਜਾਂਦਾ। ਇਹ ਹੰਕਾਰ ਦਾ ਜੋ ਡਾਕੂ ਦੇਖੇ ਹੋਣਗੇ ਬੜੇ ਬੜੇ, ਉਹਦੇ ਵੱਲ ਆਦਮੀ ਝਾਕ ਨਹੀਂ ਸਕਦਾ, ਕਮਜ਼ੋਰ ਆਦਮੀ ਨਹੀਂ ਝਾਕਦਾ। ਉਹਦੀਆਂ ਅੱਖਾਂ ਦੇ ਵਿੱਚ ਕੀ ਹੁੰਦਾ, ਅੱਖਾਂ ਦੇ ਵਿੱਚ ਕਾਲ ਹੁੰਦਾ, ਆਦਮੀ ਡਰਦਾ ਵੀ ਇਹਦਾ ਕੀ ਇਹਨੇ ਤਾਂ ਗੋਲੀਆਂ ਮਾਰ ਦੇਣੀ, ਉਹ ਤਾਂ ਤਾਂ ਡਰਦਾ ਹੁੰਦਾ, ਇਹਦਾ ਕਰੂਲ ਆਦਮੀ ਹੈ, ਕਰੂਲ ਆਦਮੀ ਦੀ ਨਿਗਾਹ ਵੀ ਭੈੜੀ ਹੁੰਦੀ ਹੈ। ਇਹ ਵੀ ਪੁਲਿਸ ਵਾਲੇ ਜਿਹੜੇ ਥੜ ਥੁੜੇਦਾਰ ਹੁੰਦੇ ਨੇ ਉੱਤੇ ਘੂਰਦੇ ਰਿਹਾ, ਕਹਿੰਦਾ ਅੱਖਾਂ ਅੱਖਾਂ 'ਚ ਘੂਰਦਾ। ਇਹ ਜਿਹੜੇ ਹੁੰਦੇ ਨੇ ਹੰਕਾਰੀ, ਇਹਨਾਂ ਦੀ ਅੱਖਾਂ 'ਚ ਘੂਰ ਹੁੰਦੀ ਹੈ, ਘੂਰ ਸੰਸਾਰ ਨੂੰ ਡਰਾ ਕੇ ਹਲੂਰ, ਬ੍ਰਹਮਗਿਆਨੀ ਦੀ ਅੱਖਾਂ 'ਚ ਘੂਰ ਨਹੀਂ ਹੁੰਦੀ। ਉਹਦੀ ਦ੍ਰਿਸ਼ਟੀ 'ਚ ਕੀ ਹੁੰਦਾ, ਉਹਦੀ ਦ੍ਰਿਸ਼ਟੀ ਅੰਬਰ ਤੋਂ ਬਰਸੂਦੀ ਹੈ, ਉਹ ਬ੍ਰਹਮਈ ਦ੍ਰਿਸ਼ਟੀ ਹੁੰਦੀ ਹੈ, ਪਰ ਉਹ ਭੈ ਨਹੀਂ ਖਾਂਦੀ, ਕਿਸੇ 'ਤੇ ਡਰਦੀ ਨਹੀਂ ਹੈ, ਭੈ ਪਾਉ ਨਾ ਕਿਸੇ ਨੂੰ ਡਰਾਉਂਦੀ ਹੈ, ਡਰਾਉਂਦੀ ਵੀ ਨਹੀਂ ਹੈ, ਡਰਦੀ ਵੀ ਨਹੀਂ ਹੈ। ਨੌਵੇਂ ਪਾਸ਼ਾ ਕਹਿ ਰਹੇ ਭੈ ਕਾਹੂ ਕੋ ਦੇਤ ਨਾ ਨਾ ਭੈ ਮਨ ਤਾਂ ਸਾਨੂੰ ਕੋਈ ਡਰਾਉਣਾ ਚਾਹੇ ਨਾ ਅੱਖਾਂ ਦੀ ਭੈ ਦੇ ਕੇ ਅੱਖਾਂ ਕੱਢ ਕੇ ਆਖਾਂ ਨਾ ਪੈਰ ਵੱਲ ਨੂੰ ਅੱਖਾਂ ਕੱਢਦਾ ਅਸੀਂ ਨੀ ਡਰਦੇ ਹੋ ਸਕਦਾ ਉੱਥੇ ਡਰਾਇਆ ਡਰਾਉਣ ਦੀ ਕੋਸ਼ਿਸ਼ ਕੀਤੀ ਹੋਵੇ ਦਿੱਲੀ ਦਿੱਲੀ ਕੋਸ਼ਿਸ਼ ਕੀਤੀ ਹੋਵੇ ਭੈ ਦੇਣ ਦੀ ਵੀ ਮੰਨ ਜਾ ਨਹੀਂ ਉੱਥੇ ਵੀ ਬੜੇ ਬੜੇ ਅਹਿਲਕਾਰ ਸੀਗੇ ਉਹਨਾਂ ਨੇ ਕਿਹਾ ਭੈ ਕਾਹੂ ਕੋ ਦੇ ਤਨਹ ਨਾ ਭੈ ਮਨ ਕਾਹੂ ਨਾ ਸੀ ਨੀ ਭੈ ਮਨ ਤੇ ਕਿਸੇ ਦੀ ਨਾ ਕਿਧਰ ਅਸੀਂ ਭੈ ਦਿੰਦੇ ਇਹ ਸਾਡੀ ਇਹ ਥਿਊਰੀ ਹੈ ਗੁਰਮੁਖ ਦੀ ਇਹ ਥਿਊਰੀ ਹੈ ਰੋਚਨ
ਲਾਲ ਕਰਾਲ ਦਪੈ
ਉਹਦੇ ਰੋਚਨ ਲਾਲ ਨੇ ਕਰਾਲ ਨੇ ਜਿਹੜਾ ਦੂਆ ਆਇਆ ਇਹ ਗੁਰਮੁਖ ਨਹੀਂ ਆਇਆ
ਦੋ ਭਾਲ ਵਿਰਾਜਤ ਹੈ ਨਿਆਰੋ
ਨਹੀਂ ਇਹ ਗੁਰਮੁਖ ਦੀ ਹੋਈ ਹੈ ਇਹ ਇਸ ਵਿੱਚ ਗੁਰਮੁਖ ਦਾ ਅੱਗੇ ਮੇਰਾ ਖਿਆਲ ਹੈ ਥੱਲੇ ਦੂਆ ਆਊਗਾ ਅੱਗੇ ਪੜ੍ਹਦਾ ਪਹਿਲਾਂ
ਲੋਚਨ ਲਾਲ ਕਰਾਲ ਦਪੈ ਦੋ ਭਾਲ ਵਿਰਾਜਤ ਹੈ ਅਨਿਆਰੋ ਛੋਟੇ ਹੈ ਬਾਲ ਮਹਾ ਵਿਕਰਾਲ ਵਿਸਾਲ ਦਸੈ ਰਥ ਪਤ ਉਜਿਆਰੋ ਛਾਟਤ ਜਵਾਲ ਲੈ ਕਰ ਬਿਆਲ ਸੁਕਾਲ ਸਦਾ ਪ੍ਰਤਪਾਲ ਤਿਹਾਰੋ
ਅਗਲਾ ਆਊਗਾ ਉਹਦਾ
ਲੋਚਨ ਲਾਲ ਕਰਾਲ ਦਪੈ
ਲੋਚਨ ਲਾਲ ਕਰਾਲ ਦਪੈ ਯਾਨੀ ਕਰਾਲ ਕਿਹਨੂੰ ਲੱਗਦੇ ਨੇ ਕਰਾਲ ਜਿਹੜੇ ਵਕਾਰ ਨੇ ਅੰਦਰ ਉਹਨਾਂ ਨੂੰ ਕਰਾਲ ਲੱਗਦੇ ਨੇ ਵਕਾਰ ਜਿਹੜੇ ਨੇ ਕੰਬਦੇ ਨੇ ਉਹ ਦੇਖ ਕੇ ਦ੍ਰਿਸ਼ਟੀ ਨੂੰ ਚਾਹੇ ਦ੍ਰਿਸ਼ਟੀ ਅੰਮ੍ਰਿਤਮਈ ਹੈ ਪਰ ਜਿਹੜੇ ਵਕਾਰ ਨੇ ਨਾ ਕੰਬ ਜਾਂਦੇ ਨੇ ਦੇਖ ਕੇ ਪਾਪ ਤਨ ਭੀਤਰ ਉਹਨਾਂ ਨੂੰ ਕਰਾਲ ਲੱਗਦੇ ਨੇ ਇਹ ਜਿਹੜੇ ਵਿਰੋਧੀ ਨੇ ਉਹਨਾਂ ਨੂੰ ਕਰਾਲ ਲੱਗਦੇ ਨੇ ਜਿਹੜੇ ਗੁਰਮਤ ਨੂੰ ਨਹੀਂ ਮੰਨਦੇ ਈਰਖਾਲੂ ਨੇ ਉਹਨਾਂ ਨੂੰ ਕਰਾਲ ਬੁਲਦੇ ਲੱਗਦੇ ਨੇ ਉਹਨਾਂ ਨੂੰ ਕਰਾਲ ਦਿਪੈ ਰੋਸ਼ਨੀ ਦੇ ਰਹੇ ਨੇ ਰੋਸ਼ਨ ਨੇ ਨੇਤਰ ਰੋਸ਼ਨੀ ਨਿਕਲ ਰਹੀ ਹੈ ਵਿੱਚੋਂ
ਦੋ ਭਾਲ ਵਿਰਾਜਤ ਹੈ ਅਨਿਆਰੋ ਦੋ ਭਾਲ ਵਿਰਾਜਤ ਹੈ ਅਨਿਆਰੋ
ਦੋ ਦੇ ਰੋਣਾ ਸੀ ਨਾ
ਲੋਚਨ ਲਾਲ ਕਰਾਲ ਦਪੈ ਦੋ
ਦੋ
ਭਾਲ
ਨੇਤਰ
ਭਾਲ ਵਿਰਾਜਤ ਹੈ ਅਨਿਆਰੋ
ਦੋ ਅੰਤਲੇ ਔਰ ਬਾਹਰਲੇ ਦੋ ਤੇ ਲੱਗੂ ਨਾ ਭਾਲ ਵਿਰਾਜਤ ਹੈ
ਲੋਚਨ ਲਾਲ ਕਰਾਲ ਦਪੈ ਦੋ ਭਾਲ ਵਿਰਾਜਤ ਹੈ ਅਨਿਆਰੋ
ਭਾਲ ਜਿਹੜਾ ਮੱਥਾ ਉਹਦੇ ਤੇ ਵਿਰਾਜਮਾਨ ਨੇ ਦੋਏ ਨੇ ਤਾਂ ਜਿਹੜੇ ਉਹਨਾਂ ਦੇ ਵਿੱਚੋਂ ਕੀ ਨਿਕਲਦਾ ਉਹਨਾਂ ਚੋਂ ਅਣਿਆਲੇ ਤੀਰ ਨਿਕਲਦੇ ਨੇ ਰੋਸ਼ਨੀ ਇਹ ਜੀ ਹੈ ਜਿਵੇਂ ਅਣਿਆਲੇ ਤੀਰ ਹੁੰਦੇ ਨੇ ਅਣਿਆਰੋ ਅਣੀ ਅਣੀ ਕਹਿੰਦੇ ਨੇ
ਅਣਿਆਰੋ
ਜਿਵੇਂ ਤੀਰ ਚੱਲਦੇ ਹੁੰਦੇ ਨੇ ਤੀਰ ਨਿਕਲਦੇ ਨੇ ਐ ਰੋਸ਼ਨੀ ਨਿਕਲਦੀ ਹੈ ਜਿਵੇਂ ਤੀਰ ਹੁੰਦੇ ਨੇ ਹੰਕਾਰ ਵਾਸਤੇ ਤੀਰ ਨੇ
ਛੋਟੇ ਹੈ ਬਾਲ ਮਹਾਂ ਵਿਕਰਾਲ
ਜਿਹੜੇ ਗੁਰਮੁਖ ਨੇ ਉਹਨਾਂ ਵਾਸਤੇ ਕਿਰਪਾ ਦ੍ਰਿਸ਼ਟੀ ਹੈ ਪਰ ਹੰਕਾਰੀਆਂ ਵਾਸਤੇ ਤੀਰ ਉਹਨਾਂ ਨੂੰ ਪਸੰਦ ਨਹੀਂ ਹੈ ਜੀ ਦ੍ਰਿਸ਼ਟੀ ਹੰਕਾਰੀਆਂ ਨੂੰ ਪਸੰਦ ਨਹੀਂ ਦ੍ਰਿਸ਼ਟੀ ਇਹ ਉਹਨਾਂ ਨੂੰ ਜਿਵੇਂ ਸੂਰਜ ਦੀ ਰੋਸ਼ਨੀ ਕਿਰਨ ਨਿਕਲਦੀ ਹੈ ਚਾਹੇ ਮਹੀਨਾ ਸਾਲ ਦਾ ਹੋਵੇ ਸਾਨੂੰ ਤਾਂ ਬਹੁਤ ਚੰਗੀ ਲੱਗਦੀ ਹੈ ਰੋਸ਼ਨੀ ਵੀ ਹੁੰਦੀ ਹੈ ਧੁੱਪ ਵੀ ਚੰਗੀ ਲੱਗਦੀ ਹੈ ਪਰ ਉਹਨੂੰ ਤਾਂ ਖੰਡ ਚ ਆ ਵੜਦਾ ਰੋਸ਼ਨੀ ਹੁੰਦੀ ਸਰ ਉਹਨੂੰ ਖੰਡ ਚ ਵੜ ਜਾਂਦਾ ਉਹਨੂੰ ਚੰਗੀ ਲੱਗਦੀ ਹੈ ਇਹ ਜਿਹੜਾ ਹੁੰਦਾ ਨਾ ਗੁਰਮਨਮੁੱਖ ਇਹ ਸਾਖਤ ਇਹਨੂੰ ਉਲੂ ਨਾਲ ਤਾਂ ਹੀ ਇਹਨੂੰ ਦਿੰਦੇ ਨੇ ਇੰਨੀ ਰੋਸ਼ਨੀ ਮਿਲਦੀ ਹੋਵੇ ਸੂਰਜ ਦੀ ਉਹ ਤਾਂ ਫਾਇਦਾ ਉਠਾਉਣ ਦੀ ਬਜਾਏ ਉਲੂ ਖੰਡ ਜਾਵੜਦਾ ਲਾਭ ਨਹੀਂ ਉਠਾਉਂਦਾ ਇਹ ਲਾਭਦਾਇਕ ਰੋਸ਼ਨੀ ਹੈ ਹੰਕਾਰ ਦੀ ਰੋਸ਼ਨੀ ਲਾਭਦਾਇਕ ਨਹੀਂ ਹੁੰਦੀ ਬੜਬੜੀਆਂ ਜੰਗਾਂ ਹੰਕਾਰ ਦੇ ਸੱਤੇ ਹੋਈਆਂ ਨੇ ਹੰਕਾਰ ਦੀ ਹੰਕਾਰ ਟਕਰਾ ਜਾਂਦਾ ਹੰਕਾਰ ਟਕਰਾਉਂਦਾ ਹੰਕਾਰ ਬਾਹਰ ਜੰਗ ਕਰਦਾ ਜਿਹੜਾ ਸਾਧੂ ਹੈ ਗੁਰਮੁਖ ਹੈ ਭਗਤ ਉਹ ਤਾਂ ਜੰਗ ਨਹੀਂ ਕਰਦਾ ਬਾਹਰ ਕਿਉਂਕਿ ਜੰਗ ਤਾਂ ਜ਼ਮੀਨ ਵਾਸਤੇ ਹੋਊ ਜਾਂ ਪੈਸੇ ਵਾਸਤੇ ਹੋਊ, ਉਹਨੂੰ ਤਾਂ ਇਹਦਾ ਕਬਜ਼ਾ ਕਰਨ ਦੀ ਲੋੜ ਹੀ ਨਹੀਂ ਹੈ। ਉਹ ਨਹੀਂ ਲੜਾਈ ਕਰਦਾ, ਲੋਕ ਲੜਾਈ ਕਰਦੇ ਨੇ ਉਹਦੇ ਨਾਲ। ਅਸਲ ਚ ਕਾਰ ਕਹਿੰਦਾ ਮੇਰੇ ਤੋਂ ਉੱਤੇ ਹੈ, ਇਹਦੀ ਬਦਲ ਤਾਂ ਹੋ ਚੱਲੀ, ਮੇਰੇ ਤੋਂ ਜ਼ਿਆਦਾ ਉਹਨੂੰ ਬਰਦਾਸ਼ਤ ਨਹੀਂ। ਕਿਤੇ ਇਹ ਨਾ ਹੋਵੇ ਲੋਕ ਇਹਨੂੰ ਕਹਿ ਦੇਣ ਵੀ ਸਾਡਾ ਤਾਂ ਹੀ ਰਾਜਾ ਹੀ ਇਹ, ਉਹਨੂੰ ਆਪਣਾ ਖਤਰਾ ਪੈਦਾ ਹੋ ਜਾਂਦਾ, ਇੱਧਰ ਨੂੰ ਆਪਣਾ ਖਤਰਾ ਪੈਦਾ ਹੋ ਜਾਂਦਾ ਮੇਰਾ ਰਾਜ ਨਾ ਚਲਿਆ ਜਾਵੇ। ਇੱਧਰ ਦੀ ਵੀ ਇਹ ਤਾਹੀ ਹੈ ਨਾ ਵੀ ਕੋਈ ਜ਼ਿਆਦਾ ਤਪ ਕਰ ਲਵੇ, ਜ਼ਿਆਦਾ ਭਗਤ ਹੋ ਜਾਵੇ ਮੇਰਾ ਰਾਜ ਨਾ ਚਲਿਆ ਜਾਵੇ, ਮੈਂ ਤਾਂ ਤਪ ਭੰਗ ਕਰ। ਇੱਕ ਚੱਲ ਰਹੀ ਹੈ ਉੱਥੇ ਫਿਲੋਸਫੀ ਦੇ ਵਿੱਚ, ਹਿੰਦੂ ਮਤ ਵਿੱਚ। ਇੱਧਰ ਹਮੇਸ਼ਾ ਇਹ ਚਾਹੁੰਦਾ ਵੀ ਮੇਰਾ ਜਿਹੜਾ ਤਪ ਕਰ ਰਿਹਾ ਜਦੋਂ ਇੱਕ ਖਾਸ ਸਟੇਜ ਤੇ ਚਲਾ ਜਾਊਗਾ, ਉਹ ਤੋਂ ਬਾਅਦ ਉਹਦਾ ਮੈਂ ਤਪ ਹਰ ਹਿੱਲੇ ਭੁੱਖ ਕਰਨਾ, ਗਾਹ ਨਹੀਂ ਕਰ ਦੇਣਾ ਉਹਨੂੰ ਤਪ। ਹਿੰਦੂਇਜ਼ਮ ਹੈ ਸਾਰਾ, ਤਾਂ ਕਿ ਜੇ ਉਹ ਗਾਹ ਚਲਿਆ ਗਿਆ ਤਾਂ ਉਹ ਰਾਜ ਮਿਲ ਜਾਣ, ਮੇਰੀ ਛੁੱਟੀ ਹੋ ਜੂ ਉਹਨੂੰ ਰਾਜ ਮਿਲ ਜੂ। ਉਸ ਰਾਜ ਦੇ ਆਧਾਰ ਤੇ ਚਰਿੱਤਰ ਨੇ ਤਰੀਆ ਚਰਿੱਤਰ ਸਾਰੇ, ਇਹ ਧਰਮ ਦਾ ਅੰਗ ਹੈ। ਉਸ ਧਰਮ ਉਸ ਸਟੇਜ ਤੋਂ ਤੁਸੀਂ ਅੱਗੇ ਨਿਕਲਣਾ, ਗੁਰਮੁਖ ਨੇ ਤਾਂ ਸਟੇਜ ਪਾਰ ਕਰਨੀ ਹੈ ਨਾ, ਉਹਨਾਂ ਨੇ ਉਹ ਨਿਕਲ ਨਹੀਂ ਦੇਣਾ ਤੁਹਾਨੂੰ, ਤੁਸੀਂ ਉਹ ਸਟੇਜ ਪਾਰ ਕਰਨੀ ਹੈ, ਬਾਰਡਰ ਕ੍ਰੋਸ ਕਰਨਾ ਇੱਧਰ ਵਾਲਾ ਰਾਜ ਵਾਲਾ। ਉਹਨਾਂ ਨੂੰ ਖਤਰਾ ਹੋ ਜਾਣਾ ਵੀ ਇਹ ਜਿਹੜਾ ਰਾਜਪਾਲ ਦੋਵੇਂ ਪਾਤਸ਼ਾਹ ਨੂੰ ਕੀ ਕਿਹਾ ਬਗਾਵਤ ਕਦੇ ਕਰਦਾ, ਕਿਹਾ ਕਹਿੰਦੇ ਬਗਾਵਤ ਪੈਦਾ ਕਰਦੇ। ਉਹ ਤਿਹਾੜ ਦੇ ਇਲਾਕੇ ਚ ਹਰਿਆਣੇ ਦੇ ਬਾਰਡਰ ਦੇ ਨਾਲ ਰਾਜਸਥਾਨ ਦੇ, ਰਾਜਸਥਾਨ ਦਾ ਕੁਛ ਹਿੱਸਾ ਪ੍ਰਚਾਰ ਕਰਦੇ ਸੀ, ਪਹਿਲਾਂ ਤਾਂ ਦਿੱਲੀ ਦੇ ਘੇਰੇ ਘੇਰੇ ਬਗਾਵਤ ਪੈਦਾ ਕਰਦੇ। ਏਕਤਾ ਕਰਨ ਨੂੰ ਬਗਾਵਤ ਕਹਿੰਦੇ ਸੀ ਉਹ। ਜੇ ਏਕਤਾ ਪੈਦਾ ਹੋ ਗਈ ਨਾ ਹਿੰਦੁਸਤਾਨ ਦੀ ਪਬਲਿਕ ਦੇ ਵਿੱਚ, ਇਸਲਾਮ ਨੂੰ ਖਤਰਾ ਫਿਰ ਉਹ ਤੋਂ ਏਕਤਾ ਤੋਂ ਫਟੇ ਰਹਿਣਗੇ, ਤਾਂ ਹੀ ਸਾਡਾ ਰਾਜ ਹੈ। ਏਕਤਾ ਨੂੰ ਬਗਾਵਤ ਕਹਿੰਦੇ ਸੀ ਵੀ ਜੇ ਸਾਰੇ ਇੱਕ ਹੋ ਕੇ ਇਹਦੇ ਮਗਰ ਲੱਗ ਗਏ ਫਿਰ ਇਹਨੂੰ ਜਿਵੇਂ ਇਹ ਕਹੂ ਉਵੇਂ ਸਾਨੂੰ ਬਦਰੂ ਮੰਨਣਾ ਪਊ। ਜੇ ਇਹਦਾ ਹੀ ਹੁਕਮ ਚੱਲੂਗਾ ਫਿਰ ਇਹੀ ਰਾਜਾ ਹੋਇਆ, ਗੱਦੀ ਤੇ ਕੋਈ ਬੈਠੇ। ਹੁਣ ਇੱਥੇ SSP ਹੈ ਆਪਣੇ, IG ਹੈ, DIG ਹੈ, ਪਰ ਉੱਤੇ ਤਾਂ ਚੀਫ ਮਿਨਿਸਟਰ ਬੈਠਾ ਤੂੰ ਭਾਈ, ਉੱਪਰ ਤਾਂ ਉਹ ਬੈਠਾ, ਰਾਜ ਤਾਂ ਉੱਪਰਲੇ ਦਾ ਹੀ ਮੰਨਿਆ ਜਾਂਦਾ ਨਾ। ਭਾਵੇਂ ਕੱਲ੍ਹ ਥੱਲੇ ਕੰਮ ਥੱਲੇ ਵਾਲੇ ਦਾ ਹੀ ਕਰਦਾ, ਥੱਲੇ ਵਾਲਾ ਵੀ ਕੁਛ ਆਪਣੀਆਂ ਮਰਜ਼ੀਆਂ ਕਰ ਲੈਂਦਾ ਚਲੋ ਥੋੜ੍ਹੀ ਬਹੁਤੀ, ਪਰ ਕੱਲ੍ਹ ਰਾਜ ਤਾਂ ਉੱਤੇ ਵਾਲੇ ਦਾ ਬਣਿਆ। ਇਹ ਖਤਰਾ ਸੀ, ਇਹ ਕਾਰਨ ਸੀਗਾ ਉਹਨਾਂ ਨੇ ਫੜ ਕੇ ਜੇਲ੍ਹ ਚ ਪਾਤਾ। ਇਹ ਕੰਮ ਨਹੀਂ ਅਸੀਂ ਕਰ ਦੇਣਾ, ਏਕਤਾ ਨਹੀਂ ਕਰਨ ਦੇਣੀ, ਏਕਤਾ ਸੰਸਾਰ ਦੀ ਨਹੀਂ ਕਰਨ ਦਿੰਦਾ ਸੰਸਾਰੀ ਰਾਜਾ। ਏਕਤਾ ਹੋ ਗਈ ਤਾਂ ਰਾਜ ਗਿਆ, ਧੜੇਬੰਦੀ ਰਹੀ ਉਹਦਾ ਰਾਜ ਬਣਿਆ ਹੈ। ਧੜੇਬੰਦੀ ਦੇ ਵਿੱਚ ਹੀ ਸੰਸਾਰੀ ਆਦਮੀ ਰਾਜ ਕਰ ਸਕਦਾ, ਏਕਤਾ ਦੇ ਵਿੱਚ ਸੰਸਾਰੀ ਆਦਮੀ ਰਾਜ ਨਹੀਂ ਕਰ ਸਕਦਾ। ਫਿਰ ਨਿਰਾਕਾਰੀ ਰਾਜ ਆਦਮੀ ਉਹ ਕਰੂਗਾ, ਨਿਰਪੱਖ ਹੈ ਉਹ ਕਰੂਗਾ, ਧਰਮੀ ਆਦਮੀ ਰਾਜ ਕਰੂਗਾ। ਧਰਮ ਦਾ ਰਾਜ ਜਦ ਹੋਊ ਜਾਂ ਸੰਸਾਰ ਚ ਏਕਤਾ ਹੋ ਜਾਊਗਾ, ਜਿੰਨਾ ਚਿਰ ਸੰਸਾਰ ਦੇ ਲੋਕਾਂ ਚ ਏਕਤਾ ਨਹੀਂ। ਅਸਲ ਚ ਆਪਣੀ ਬੇਈਮਾਨੀ ਦੀ ਖੱਟੀ ਖਾ ਰਹੇ ਨੇ ਲੋਕ, ਸਾਰੇ ਬੇਈਮਾਨ ਰੌਲਾ ਪਾਉਂਦੇ ਨੇ। ਸਰਕਾਰ ਇਹ ਜੀ ਆਪਣੇ ਅੰਦਰ ਚੱਕੋ, ਤੁਸੀਂ ਕਹੇ ਜੇ ਆਪਣੇ ਅੰਦਰ ਕੋਈ ਨਹੀਂ ਚੱਕਦਾ, ਕਸੂਰ ਇਹਨਾਂ ਦਾ ਆਪਣਾ। ਬਈ ਜਿਹੜਾ ਤੁਹਾਨੂੰ ਲਾਲਚ ਦਿੰਦਾ ਉਹਦੇ ਉਹਨੂੰ ਵੋਟਾਂ ਖਾਦੇ ਦਿੰਦੇ, ਜਿਹੜਾ ਲਾਲਚ ਦੀ ਗੱਲ ਕਰਦਾ ਤੁਹਾਨੂੰ ਲਾਲਚ ਦੇ ਕੇ ਵੋਟਾਂ ਲੈਂਦਾ ਸੋਚੇ, ਉਹਨੂੰ ਤੁਸੀਂ ਇਮਾਨਦਾਰ ਆਦਮੀ ਕਿਵੇਂ ਬੋਲਿਆ ਵੀ ਇਮਾਨਦਾਰ ਹੈ? ਲਾਲਚ ਦੇ ਕੇ ਵੋਟ ਲੈਣ ਵਾਲਾ ਇਮਾਨਦਾਰ ਕਿਉਂ ਸੀ? ਉਹ ਤਾਂ ਪਾੜ ਕੇ ਤੁਹਾਨੂੰ ਵੋਟ ਲੈ ਰਿਹਾ, ਜਾਂ ਵੋਟਾਂ ਲੈ ਲਓ ਆਪਣੀ ਮਰਜ਼ੀ ਕਰੂਗਾ, ਲਾਲਚ ਦੇਵੇ ਚਾਹੇ ਨਾ ਦੇਵੇ, ਪੈਸੇ ਵੀ ਦੇ ਰਹੇ ਨੇ, ਕਣਕ ਵੀ ਦੇ ਰਹੇ ਨੇ, ਸ਼ਰਾਬ ਵੀ ਪਿਲਾ ਰਹੇ ਨੇ, ਭੁੱਕੀ ਵੀ ਦੇ ਰਹੇ ਨੇ, ਇਹ ਵੀ ਕਰ ਰਹੇ ਨੇ। ਉਹਨਾਂ ਨੂੰ ਪਤਾ ਪਬਲਿਕ ਸਾਨੂੰ ਕਿਵੇਂ ਪਰੇਸ਼ਾਨ ਕਰ ਰਹੀ ਹੈ, ਪਬਲਿਕ ਉਹਨਾਂ ਨੂੰ ਨਹੀਂ ਪਰੇਸ਼ਾਨ ਕਰ ਰਹੀ ਵੋਟਾਂ ਵੇਲੇ, ਉਹ ਆਪਣੀ ਕਸਰ ਬਾਅਦ 'ਚ ਕੱਢ ਲੈਂਦੇ ਨੇ, ਕੱਢਦੇ ਹੀ ਰਹਿੰਦੇ ਨੇ 5 ਸਾਲ। ਕਸੂਰ ਕੀ ਦਾ? ਕਸੂਰ ਪਬਲਿਕ, ਪਬਲਿਕ ਠੀਕ ਹੋਵੇ ਰਾਜਾ ਆਪੇ ਠੀਕ ਹੋ ਜੂਗਾ। ਜੇ ਰਾਜਾ ਠੀਕ ਕਰਨਾ, ਜੇ ਰਾਜਾ ਹੀ ਠੀਕ ਹੋਵੇ ਉਹ ਤਾਂ ਫਿਰ ਪਰਮੇਸ਼ਰ ਦੀ ਖੇਡ। ਜੇ ਰਾਜਾ ਹੀ ਠੀਕ ਹੋਵੇ, ਗਲਤ ਰਾਜਾ ਜਿਹੜਾ ਹੈ, ਗਲਤ ਰਾਜ ਪ੍ਰਬੰਧ ਵੀ ਪਰਮੇਸ਼ਰ ਦੇ ਹੁਕਮ ਨਾਲ ਪਬਲਿਕ ਨੂੰ ਇਹ ਟੇਸਟ ਦਿੱਤਾ ਵੀ ਜੇ ਤੁਸੀਂ ਇਹੋ ਜਿਹੇ ਹੋਵੋਗੇ ਤਾਂ ਤੁਹਾਨੂੰ ਕੁੱਟੇ ਪਊਗੀ ਉੱਤੋਂ। ਇਹ ਜਿਹੜੇ ਤੁਹਾਡੇ ਔਗਣ ਨੇ ਨਾ ਵੀ ਮੈਂ ਜ਼ਿਆਦਾ ਖਾਲਾਂ ਜਾਤੀਵਾਦ ਦੇ ਨਾਂ 'ਤੇ ਜਾਂ ਕਿਸੇ ਹੋਰ ਨਾਂ 'ਤੇ ਸਿਫਾਰਸ਼ ਦੇ ਨਾਂ 'ਤੇ, ਉਹ ਕਹਿੰਦਾ ਮੈਂ ਜ਼ਿਆਦਾ ਖਾਲਾਂ, ਉਹ ਕਹਿੰਦਾ ਮੈਂ ਜ਼ਿਆਦਾ ਖਾਲਾਂ, ਇਹਦੀ ਸਜ਼ਾ ਸਾਰਿਆਂ ਨੂੰ ਮਿਲਣੀ ਮਿਲਣੀ ਚਾਹੀਦੀ ਹੈ। ਸਜ਼ਾ ਕਿਉਂ ਨਾ ਮਿਲੇ? ਕਿਉਂ ਕਹਿੰਦਾ ਕੋਈ ਮੈਂ ਜ਼ਿਆਦਾ ਖਾਲਾਂ? ਆਪਣੇ ਆਪਣੇ ਹੱਕ 'ਤੇ ਕਿਉਂ ਨਹੀਂ ਖੜਦੇ? ਉਹ ਤਾਂ ਮਿਲੂਗੀ ਸਜ਼ਾ, ਮਿਲਦੀ ਰਹੂਗੀ ਜਿੰਨਾ ਚਿਰ ਸਮਝਦੇ ਨਹੀਂ। ਇਹੀ ਗੁਰਬਾਣੀ ਸਮਝਾ ਰਹੀ, ਆਪਣੇ ਆਪਣੇ ਹੱਕ 'ਤੇ ਖੜੋ। ਇਸਲਾਮ ਵੀ ਇਹ ਕਹਿੰਦਾ ਆਪਣੇ ਹੱਕ 'ਤੇ ਖੜੋ, ਪਰ ਹੱਕ 'ਤੇ ਨਹੀਂ ਖੜ ਰਹੇ ਨਾ। ਉਹਦੇ ਘੁੜ ਨਾਲ ਪਿਸੇ ਜਾਂਦਾ, ਦਾਣਿਆਂ ਦੇ ਵਿੱਚ ਘੁੜਾਂ ਵੀ ਤਾਂ ਹੁੰਦਾ, ਆਟੇ ਨਾਲ ਘੁੜ ਵੀ ਤਾਂ ਪਿਸਦਾ ਹੀ ਹੈ। ਵੀ ਜਿਹੜੇ ਚੰਗੇ ਨੇ ਉਹਦਾ ਉਹ ਵੀ ਪਿਸਦੇ ਨੇ। ਹਾਂਜੀ,
ਛੁੱਟੇ ਹੈ ਬਾਲ ਮਹਾਂ ਵਿਕਰਾਲ,
ਛੁੱਟੇ ਹੈ ਬਾਲ, ਬਾਲ ਕੀ ਛੁੱਟੇ? ਬਾਲ ਕੇਸ ਨਹੀਂ ਹੈ ਅਸਲ ਦੇ ਵਿੱਚ, ਕੇਸ ਆਇਆ ਹੈ ਆਪਣੇ, ਕੇਸ ਗਏ ਪੱਟ ਕੇ। ਬਾਲ ਬਾਲਕ ਦੋਏ ਛੱਡ ਦਿੱਤੇ, ਬੁੱਧਰ ਬਲ ਦੋਏ ਛੱਡ ਦਿੱਤੇ ਖੁੱਲੇ, ਵੀ ਹੁਣ ਤੁਸੀਂ ਕਰੋ ਕੰਮ। ਸੰਸਾਰ ਦੀ ਜੰਗ ਹੈ ਬਈ, ਸੰਸਾਰੀ ਧਰਾਤਲ ਤੇ ਆ ਕੇ ਚਰਚਾ ਹੋ ਰਹੀ ਹੈ ਨਾ, ਸੰਸਾਰੀ ਬੰਦੇ ਨਾਲ ਚਰਚਾ ਹੋ ਰਹੀ ਹੈ। ਹੁਣ ਇਹ ਖੁੱਲੇ ਬਾਲ ਖੁੱਲੇ ਨੇ, ਬਾਲ ਖੁੱਲੇ ਨੇ ਜਾਂ ਨਾ ਖੁੱਲੇ ਨੇ, ਪਹਿਲਾਂ ਬੰਨਿਆਂ ਦੀ ਜੂੜੇ ਜੇ ਖੁੱਲ ਕੇ ਫਿਰ ਕੀ ਹੋ ਗਿਆ? ਪਹਿਲੀ ਗੱਲ ਹੈ, ਜੇ ਜੰਗ ਜੂੜਾ ਖੁੱਲ ਜਾ, ਜੰਗ ਨਹੀਂ ਕਰ ਸਕਦਾ, ਲੜਾਈ ਸੋ ਕਰੂੰਗਾ ਜਿਹਦੇ ਬਾਲ ਖੁੱਲ ਗਏ, ਉਹ ਤਾਂ ਖਮੁਰਿਆ ਜਾਣਾ ਰਿਵਾਰਡ। ਕੋਈ ਬਾਲ ਖੁੱਲ ਗਿਆ ਖਮੁਰਿਆ ਜਾਣਾ, ਲੜਾਈ ਉਹਨੇ ਕੀ ਕਰਨੀ? ਇਹਦਾ ਉਹਨਾਂ ਸਰਨੰਗਾ, ਫਿਰ ਸਰਨੰਗਾ ਹੋ ਨਹੀਂ ਸਕਦਾ। ਉਹ ਤੇ ਤਾਂ ਰੰਪਕ ਵਰਧਨ ਕਿਹਾ ਹੋਇਆ, ਇਹਨੂੰ ਰੰਪਕ ਵਰਧਨ ਕਿਹਾ ਹੋਇਆ। ਜੈ ਜੈ ਹੋਸੀ ਮੈਂ ਖਾਸੁਰ ਵਰਧਨ, ਰੰਪਕ ਵਰਧਨ ਆਦਮ੍ਰਿਤੇ, ਹਰ ਵਕਤ ਤੇਰੇ ਜੂੜਾ ਵੱਜਾ ਰਹਿੰਦਾ ਕੇਸਾਂ ਦਾ, ਕਦੇ ਨੀ ਖੁੱਲਦਾ। ਉੱਥੇ ਕਿਹਾ ਹੋਇਆ ਉੱਥੇ ਅਕਾਲ ਉਸਤਤ ਦੇ ਵਿੱਚ, ਜਿਹੜਾ ਤਰਪੰਗੀ ਛੰਦ ਹੈ, ਦੀਰਘ ਦੀਰਘ ਤਰਪੰਗੀ ਛੰਦ ਹੈ ਨਾ, ਜਿੱਥੇ ਜੈ ਜੈ ਹੋਸੀ ਮੈਂ ਖਾਸੁਰ ਵਰਧਨ, ਹਾਂ ਸਾਹ ਲੱਗਿਆ ਰੰਪ ਕਬਰ ਤੋਂ, ਤੇਰਾ ਜੂੜਾ ਖੁੱਲਦਾ ਹੀ ਨੀ ਕਦੇ। ਰੰਪ ਕਹਿੰਦੇ ਨੇ ਜੂੜੇ ਨੂੰ, ਰੰਪ ਕਬਰ ਦਨ ਆਦਮ੍ਰਿਤ, ਇਹ ਤੇ ਬਾਲ ਲਿਖਿਆ, ਬਾਲ ਹੈ ਬਾਲ, ਬਾਲਕ ਦੋਏ ਛੱਡ,
ਛੁੱਟੇ ਹੈ ਬਾਲ ਮਹਾਂ ਵਿਕਰਾਲ,
ਛੁੱਟ ਗਏ ਮਨ ਨੂੰ ਆਜ਼ਾਦ ਕਰਤਾ, ਗਿਆਨਵਾਨ ਹੈ ਮਨ, ਤਾਂ ਹੀ ਤਾਂ ਖੱਬੇ ਪਾਸੇ ਖੜ ਦਿੱਤੀ ਹੈ, ਉਹਨੇ ਖੱਬੇ ਪਾਸੇ ਖੜ ਗਾ, ਮਨ ਨੂੰ ਦੇ ਦਿੱਤੀ ਵੀ ਤੂੰ ਵਰਤ, ਹੁਣ ਗਿਆਨ ਜਿਹੜਾ ਤੈਂ ਲਿਆ ਵਰਤ ਸੰਸਾਰ ਦੇ ਵਿੱਚ। ਪਹਿਲਾਂ ਉੱਤੇ ਗਿਆ ਨਾ ਖੱਬੇ ਪਾਸੇ ਖੜਕ ਦਿੱਤੀ, ਜਿਹੜਾ ਬੰਨਿਆ ਆਇਆ ਸੀ ਮਨ ਗਿਆਨ ਕਬਰ ਦਾ, ਚੁੱਪ ਕਰਾਇਆ ਸੀ ਬੋਲਣ ਦੇ, ਮਨ ਨੂੰ ਚੁੱਪ ਕਰਾਇਆ ਹੋਇਆ ਸੀ ਵੀ ਤੂੰ ਨਹੀਂ ਬੋਲ ਸਕਦਾ, ਉਹਨੂੰ ਛੂਟ ਦੇ ਦਿੱਤੀ ਵੀ ਬੋਲ ਹੁਣ ਖੁੱਲ ਜਾ ਤੂੰ, ਇਹਦੇ ਨਾਲ ਤੂੰ ਕਰ ਗੱਲ, ਮੈਂ ਹੈਗਾ ਪਿੱਛੇ ਤੈਨੂੰ, ਜਿਹੜੀ ਗੱਲ ਤੈਨੂੰ ਨਹੀਂ ਪਤਾ ਮੇਰੇ ਤੋਂ ਪੁੱਛ ਲਈ। ਬੁੱਧਦਾਰ ਮਨ ਨੂੰ ਆਜ਼ਾਦੀ ਦੇ ਦਿੱਤੀ ਬੋਲਣ ਦੀ, ਆਜ਼ਾਦ ਕਰਤੇ ਦੋਏ
ਛੁੱਟੇ ਬਾਲ ਮਹਾਂ ਵਿਕਰਾਲ,
ਤਾਂ ਉਹ ਗੱਲ ਬਣਦੀ ਹੈ। ਉਹ ਬਾਲ ਬਾਲਕਾਂ ਦੀ ਗੱਲ ਹੈ, ਬਾਲਕ ਦੋਏ ਛੱਡ ਦੇ, ਬਾਲਕ ਦੋਏ ਬਾਲਕ ਨੇ,
ਬਾਲ ਮਰੇ ਬਾਲਕ ਕੀ ਲੀਲਾ,
ਹਾਂ ਬਾਲ ਮਰੇ ਬਾਲਕ ਕੀ ਲੀਲਾ, ਬਾਲਕ ਨੇ ਮਰਦਾ ਕਦੇ, ਮਨ ਮਰਦਾ ਨਾ, ਬਾਲਕ ਕੀ ਲੀਲਾ, ਆਪਣੀ ਲੀਲਾ ਚ ਮਰਦਾ ਹੈ, ਜੇ ਆਪਣੀ ਲੀਲਾ ਛੱਡ ਕੇ ਰਾਮ ਦੀ ਲੀਲਾ ਜਾ ਜਾਵੇ ਕਾਹਨੂੰ ਮਰੇ।
ਛੋਟੇ ਹੈ ਬਾਲ ਮਹਾਂ ਵਿਕਰਾਲ,
ਮਹਾਂ ਵਿਕਰਾਲ, ਬਸ ਫਿਰ ਉਹ ਵੀ ਫਿਰ ਗੁੱਸੇ, ਦੇਖੋ ਗੁੱਸਾ ਮਨ ਨੂੰ ਆ ਸਕਦਾ, ਵਿਕਰਾਲ ਰੂਪ ਦੇ ਵਿੱਚ ਛੁੱਟੇ ਵੀ ਚੰਗਾ ਫਿਰ ਤੈਨੂੰ, ਚੰਗਾ ਫਿਰ ਤੂੰ, ਜਿਵੇਂ ਕੋਈ ਬੀਰ ਰਸ, ਇਹ ਬੀਰ ਰਸ ਹੈ ਜਿਹੜਾ ਨਾ, ਜਬੈ ਬਾਣ ਲਾਗੈ ਤਵੈ ਰੋਸ ਨਾਲ ਛੁੱਟੇ, ਰੋਸ ਕ੍ਰੋਧ ਨਾਲ ਨੀ, ਕ੍ਰੋਧ ਔਰ ਰੋਸ ਫਰਕ ਹੈ, ਵਿਕਰਾਲ ਰੂਪ ਕਹਿੰਦਾ ਰੋਸ ਦੇ ਵਿੱਚ।
ਵਿਸਾਲ ਨਸੈ ਰੱਤ,
ਤੈਨੂੰ ਬਹੁਤ ਬੜਾ ਹੰਕਾਰ ਹੈ, ਤਾਂ ਫਿਰ ਆ ਜਾ ਤੂੰ ਦੇਖ।
ਵਿਸਾਲ ਲਸੈ ਰਦ ਪੰਥ ਅਜਿਆਰੋ,
ਵਿਸਾਲ ਲਸੈ, ਵਿਸਾਲ ਵਿਸ਼ਾਲ ਬਹੁਤ ਬੜਾ ਵਿਸ਼ਾਲ ਹੈ, ਵਿਸ਼ਾਲ ਕਹਿੰਦੇ ਨੇ ਜਿਹੜਾ ਉਹਦਾ ਗਿਆਨ ਦਾ ਦਾਇਰਾ ਬਹੁਤ ਵੱਡਾ ਹੈ, ਵਿਸ਼ਾਲ ਰਜ, ਰਜ ਪੰਖ ਜਾਂਦਾ, ਰਜ ਹੁੰਦਾ ਰੋਸ਼ਨੀ, ਜੋ ਰੋਸ਼ਨੀ ਪੈਂਦੀ ਉਹਨੂੰ ਰਜ ਕਹਿੰਦੇ ਨੇ, ਪੰਕਜ ਕਹਿੰਦੇ ਨੇ ਹਿਰਦੇ ਨੂੰ,
ਪੰਥ ਉਜਿਆਰੋ
ਪੰਥ ਪੰਕਤੀਆਂ, ਹਿਰਦੇ ਚੋਂ ਰੋਸ਼ਨੀ ਦਾ ਹਿਰਦੇ ਜਾ ਬਹੁਤ ਵੱਡੀ ਪੰਕਤੀਆਂ ਇਹੋ ਜਿਹੀਆਂ ਨਿਕਲਦੀਆਂ ਨੇ, ਸ਼ਬਦ ਇਹੋ ਜਿਹੇ ਨਿਕਲਦੇ ਨੇ, ਗੱਲ ਇਹੋ ਜਿਹੀ ਨਿਕਲਦੀ ਹੈ ਲਗਾਤਾਰ ਜਿਵੇਂ ਬਾਲਾ ਨਿਕਲਦੀ ਹੈ, ਉਸ ਹਿਸਾਬ ਨਾਲ ਗੱਲ ਪੰਥ ਦਾ ਮਤਲਬ ਪੰਕਤੀ, ਐਸੀਆਂ ਪੰਕਤੀਆਂ ਬਣ ਬਣ ਨਿਕਲਦੀਆਂ ਨੇ ਨਾ ਗਿਆਨ ਦੀਆਂ, ਜਿਵੇਂ ਗੁਰਬਾਣੀ ਉਚਾਰਨ ਕੀਤੀ ਹੋਈ ਹੈ, ਜਿਹੜੀਆਂ ਅੱਗੇ ਚਰਨ ਕਰ ਰਹੀਆਂ ਨੇ, ਜਿੱਥੇ ਭਰਮ ਗਿਆਨ ਹੈ, ਭਰਮ ਗਿਆਨ ਦੀ ਗੱਲ ਕਰਦਾ ਹੈ, ਉਹੀ ਜੀ ਗੱਲ ਨਿਕਲਦੀ ਹੈ ਅੰਦਰੋਂ ਪੰਕਤੀ, ਉਹਦੇ ਤੇ ਜਦੇ ਚਰਨ ਪੈ ਜਾਂਦਾ ਪਤਾ ਲੱਗ ਜਾਂਦਾ ਵੀ ਇਹ ਸਭ ਝੂਠ ਹੈ, ਗੁਰਬਾਣੀ ਕਰੇ ਰਹੀ ਹੈ ਨਾ, ਜੇਕਰ ਸੂਤਕ ਬੰਦੀਏ ਸਭ ਤੇ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਪਾਰੀ ਹੈ ਨਾ ਰੋਸ਼ਨੀ, ਇਹ ਹੈ ਭਗਤੀ, ਕਿਉਂਕਿ ਅੰਦਰ ਪਹਿਲਾਂ ਚਾਨਣ, ਜੇ ਤੇ ਦਾਣੇ ਹਨ ਕੇ ਜੀ ਬਾਜ ਨਾ ਪੋਏ, ਤਵੇ ਜਵਾਬ ਕੀ ਦਿੰਦੇ, ਸੂਤਕ ਕਿਉਂ ਘਰ ਰੱਖੀਏ, ਸੂਤਕ ਪਵੇ ਰਸੋਏ, ਇਸ ਤਰੀਕੇ ਨਾਲ ਚਾਨਣ ਕਰਦੀ ਜਾਂਦੀ ਹੈ, ਉਹਨਾਂ ਨੇ ਪਖੰਡਵਾਦ ਬਣਿਆ ਹੋਇਆ, ਇਹ ਪਖੰਡਵਾਦ ਨੂੰ ਖੰਡਨ ਕਰ ਰਹੇ, ਪੰਥ ਦਾ ਉਹਨਾਂ ਪੰਕਤੀ ਹੈ, ਉਜਿਆਰੋ ਹਰ ਪੰਕਤੀ ਚਾਨਣ ਕਰ ਰਹੀ ਹੈ, ਰੋਸ਼ਨੀ ਦੇ ਰਹੀ ਹੈ, ਜਿੱਥੇ ਭਰਮ ਹੈ ਭਰਮ ਨੂੰ ਦੂਰ ਕਰ ਰਹੀ ਹੈ, ਭਰਮ ਪਾਇਆ ਹੋਇਆ ਉਰਜੀ ਪਾਇਆ ਹੋਇਆ,
ਛੱਟਤ ਜਵਾਬ ਲਏ ਕਰ ਬਿਆਲ,
ਛੱਟਤ ਨਹੀਂ ਛਾਂਟਤ,
ਛਾਂਟਤ ਜਵਾਬ ਲਏ ਕਰ ਬਿਆਲ,
ਛਾਂਟ ਛਾਂਟਣਾ ਛਾਂਟੀ ਕਰਨੀ, ਦੁੱਧ ਔਰ ਪਾਣੀ ਨੂੰ ਅਲੱਗ ਅਲੱਗ ਕਰ ਦੇਣਾ, ਝੂਠ ਔਰ ਸੱਚ ਨੂੰ ਅਲੱਗ ਅਲੱਗ ਕਰ ਦੇਣਾ, ਸੱਚ ਹੈ ਜਿਹੜਾ ਉਹਦੇ ਵਿੱਚ ਉਹਨੂੰ ਮੰਨ ਲੈਣਾ, ਝੂਠ ਨੂੰ ਅਲੱਗ ਕਰ ਦੇਣਾ, ਛਾਂਟਤ
ਛਾਂਟਤ ਜਵਾਲ ਲਏ ਕਰ ਬਿਆਲ,
ਜਵਾਲ ਜਿਹੜਾ ਕੋਈ ਕ੍ਰੋਧ ਦੀ ਗੱਲ ਆਉਂਦੀ ਹੈ ਨਾ ਵਿੱਚੋਂ, ਉਹ ਕ੍ਰੋਧ ਜਿਵੇਂ ਉਹ ਕਰਦਾ ਜੋਗੀ ਤੁਝ ਕਿਆ ਬੈਸਣ ਦੀ ਜੈ, ਤੂੰ ਉੱਥੇ ਕੋਈ ਗੱਲ ਗੁੱਸੇ ਨਾਲ ਨਾ ਕਰ, ਗਿਆਨ ਨਾਲ ਕਰ, ਇਹ ਤਾਂ ਫਿਰ ਜੇ ਇੱਧਰ ਨੂੰ ਮੈਂ ਇਹਦਾ ਜਵਾਬ ਆ ਦੇ ਤਾਂ ਫਿਰ ਲੜਾਈ ਹੋ ਜੂ, ਲੜਾਈ ਨਹੀਂ ਗੱਲ ਗਿਆਂਦੀ, ਉੱਥੇ ਹੀ ਛੰਟੀ ਕਰਕੇ ਬਾਹਰ ਕੱਢ ਦਿੰਦੇ, ਜਿਹੜੀ ਗੱਲ ਭੜਕਾਊ ਗੱਲ ਹੈ,
ਛੰਟ ਦਾ ਜਵਾਬ
ਅੱਗ ਲਾਉਣ ਅੱਗ ਲਾਊ ਗੱਲ ਹੈ ਨਾ, ਜਿਹੜੀ ਗੱਲ ਕ੍ਰੋਧ ਵਾਲੀ ਹੈ, ਜਵਾਲ ਦਾ ਮਤਲਬ ਕ੍ਰੋਧ, ਜਿਹਦੇ ਜਿਹੜੀ ਗੱਲ ਨਾ ਅੱਗ ਭੜਕਣੀ ਹੈ, ਕਿਉਂਕਿ ਵੀਰ ਰਸ ਚ ਆਪ ਹੀ ਗੱਲ ਕਰਦੇ ਨੇ, ਜਬੈ ਬਾਣ ਲੱਗ ਗਿਆ ਤਬੈ ਰੋਸ ਜਾਗ, ਉਹ ਕ੍ਰੋਧ ਨਾ ਕਰਦਾ ਗੱਲ, ਪਰ ਜਦ ਉਹ ਕ੍ਰੋਧ ਜ਼ਿਆਦਾ ਗੱਲ ਹੋ ਜਾਂਦੀ ਹੈ ਫਿਰ ਕਹਿੰਦਾ ਵੀ ਦੇਖੋ ਇਹਦਾ ਜਵਾਬ ਮੈਂ ਆਹ ਦੇ ਸਕਦਾ, ਜੇ ਭਲਾ ਮੈਂ ਆਹ ਗੱਲ ਕਹਿਣਾ ਲੜਾਈ ਹੋ ਜੂ ਕਿ ਨਹੀਂ ਹੋ ਜੂ, ਇਸ ਕਰਕੇ ਜੇ ਤਾਂ ਗਿਆਨ ਚਰਚਾ ਕਰਦੀ ਹੈ, ਗਿਆਨ ਚਰਚਾ ਕਰਨ ਬੈਠੇ ਆਪਾਂ ਲੜਨ ਵਾਸਤੇ ਨਹੀਂ ਬੈਠੇ, ਉਹ ਛਾਂਟ ਕੇ ਅੱਡ ਕਰ ਦਿੰਦੇ, ਜਦੇ ਦੇਖਣ ਵਾਲੇ ਦੇਖਦੇ ਨੇ ਵੀ ਹਾਂ ਤਾਂ ਬਈ ਗੱਲ ਤਾਂ ਲੜਾਈ ਵਾਲੀ ਹੋ ਜੂ, ਤੂੰ ਕੱਲ ਗਿਆਨ ਦੀ ਗੱਲ ਲੜਾਈ ਵਾਲੀ ਕਦੇ ਕਰਦੇ, ਜੇ ਗਿਆਨ ਮੁੱਕ ਗਿਆ ਹੱਥ ਖੜੇ ਕਰਦੇ, ਚਰਚਾ ਨਹੀਂ ਕਰਨੀ ਚਾਹੁੰਦਾ ਤਾਂ ਛੱਡ ਦਿੰਦੇ ਆਪਾਂ, ਚਰਚਾ ਛੱਡ ਦਿੰਦੇ, ਇਸ ਕਰਕੇ ਛਾਂਟ ਛਾਂਟ ਕੇ ਉਹਨੂੰ ਬਾਹਰ ਕੱਢਦੇ, ਜਿੱਥੇ ਕੋਈ ਭੜਕਾਹਟ ਵਾਲੀ ਗੱਲ ਆਉਂਦੀ ਹੈ, ਲੜਾਈ ਵਾਲੀ ਗੱਲ ਆਉਂਦੀ ਹੈ, ਜਿੱਥੇ ਅਲਝਣ ਵਾਲੀ ਗੱਲ ਆਉਂਦੀ ਹੈ ਨਾ, ਗਿਆਨ ਚਰਚਾ ਦੇ ਵਿੱਚ ਜਿੱਥੇ ਸਾਰੀ ਲੜਾਈ ਵਾਲੀ ਗੱਲ ਗੁੱਸੇ ਵਾਲੀ ਗੱਲ ਆਉਂਦੀ ਹੈ, ਕ੍ਰੋਧ ਵਾਲੀ ਗੱਲ ਆਉਂਦੀ ਹੈ, ਕ੍ਰੋਧ ਦੇ ਵਿੱਚ ਤਾਂ ਸਾਰਾ ਗਿਆਨ ਦਾ ਨਾਸ ਹੋ ਜਾਂਦਾ, ਉਹਨੂੰ ਛਾਂਟ ਕੇ ਅੱਡ ਕਰ,
ਛਾਂਟ ਤੋਂ ਜਵਾਬ ਲਏ ਕਰ ਬਿਆਲ,
ਲਏ ਕਰ ਬਿਆਲ, ਕਰ ਬਿਆਲ ਦਾ ਮਤਲਬ ਹੈ ਰੋਸ਼ਨੀ ਪਾ ਕੇ ਉਸ ਗੱਲ, ਉਸ ਗੱਲ ਤੇ ਰੋਸ਼ਨੀ ਪਾ ਕੇ, ਬਿਆਲ ਦਾ ਮਤਲਬ ਰੋਸ਼ਨੀ ਹੁੰਦੀ, ਉਹ ਗੱਲ ਤੇ ਰੋਸ਼ਨੀ ਪਾ ਦੇਣੀ, ਦੇਖੋ ਜੇ ਹੁਣ ਆਪਾਂ ਇੱਧਰ ਨੂੰ ਜਾਵਾਂਗੇ ਤਾਂ ਸਿਰ ਚ ਕੀ ਬਣੂ, ਗਿਆਨ ਦੀ ਗੱਲ ਹੋਊਗੀ, ਇਹਦਾ ਲੜਾਈ ਨਿਕਲੂ, ਗਿਆਨ ਚਰਚਾ ਚ ਲੜਾਈ ਦਾ ਕੋਈ ਕੰਮ ਨਹੀਂ ਹੁੰਦਾ, ਆਪਾਂ ਗਿਆਨ ਵਿਚਾਰ ਨੂੰ ਬੈਠੇ ਕਰਨਾ, ਕਰੋ ਨਹੀਂ ਕਰੋ ਨਾ ਕਰੋ,
ਸੁਕਾਲ ਸਦਾ ਪ੍ਰਤਪਾਲ ਤੇ ਹਾਰੋ,
ਹਾਂ
ਛੱਡਣ ਜਵਾਬ ਲਏ ਕਰ ਬਿਆਲ, ਸੁਕਾਲ ਸਦਾ ਪ੍ਰਤਪਾਲ ਤੇ ਹਰੋ
ਸੁਕਾਲ ਸਦਾ ਪ੍ਰਤਪਾਲ ਤੇ ਹਰੋ ਤੇ ਵੀ ਇਹ ਗੁਰਮਤ ਜਿਹੜਾ ਸੁਕਾਲ ਹੈ ਦੋ ਕਿਸਮ ਦੇ ਕਾਲ ਹੁੰਦੇ ਨੇ ਨਾ ਸੁਕਾਲ ਲਿਖਦਾ ਸੁਕਾਲ ਬਚਾਉਣ ਵਾਲਾ ਕਾਲ ਮਾਰਨ ਵਾਲਾ ਦੋ ਰੂਪ ਨੇ ਨਾ ਸੁਕਾਲ ਹੈ ਬਖਸ਼ਿਸ਼ ਕਰਨ ਵਾਲਾ ਕੱਲਾ ਕਾਲ ਹੈ ਮਾਰਨ ਵਾਲਾ ਮਾਰਨ ਵਾਲਾ ਵੀ ਹੁੰਦਾ ਸੁਕਾਲ ਜਿਹੜਾ ਹੈ ਤੇਰੇ ਨਾਲ ਹਰ ਵਕਤ ਤੇਰੇ ਨਾਲ ਤੈਨੂੰ ਬਚਾਉਣ ਵਾਲਾ ਖੜਾ ਜਿੱਥੇ ਤੈਨੂੰ ਲੋੜ ਹੈ ਪ੍ਰਤਪਾਲ ਕਰਨ ਵਾਲਾ ਖੜਾ ਜਿੱਥੇ ਤੈਨੂੰ ਗਿਆਨ ਦੀ ਲੋੜ ਪੈਂਦੀ ਹੈ ਜਿਹੜੇ ਹਥਿਆਰ ਦੀ ਲੋੜ ਪੈਂਦੀ ਹੈ ਜਿੱਥੋਂ ਤੈਨੂੰ ਕੋਈ ਔਕੜ ਆਉਂਦੀ ਹੈ ਉਹ ਨਾਲ ਖੜਾ ਤੇਰੇ ਪਿਛਲੇ ਪਾਸੇ ਹੁਕਮ ਤੇਰੇ ਪਿਛਲੇ ਪਾਸੇ ਖੜਾ ਜਦ ਹੀ ਉੱਥੋਂ ਮਿਲ ਜਾਂਦੀ ਹੈ
ਭਾਣ ਸੇ ਤੇਜ ਭਿਆਨਕ ਭੂਤਜ ਉਂਦਰ ਸੇ ਜਨ ਕੀਰਤਨ ਭਾਰੇ
ਆਹ ਉਹਨਾਂ ਦਾ ਦੂਏ ਪੱਖ ਦਾ ਉਹ ਤਾਂ ਹੈ ਨਾ ਗੁਰਮੁਖੀ ਪੱਖ ਆ ਮਨਮੁਖੀ ਪੱਖ ਦਾ
ਭਾਣ ਸੇ ਤੇਜ
ਜਿਹੜਾ ਮੁਕਾਬਲੇ ਤੇ ਆਇਆ ਉਹ ਕਹਿ ਜਾ ਉਹਦਾ ਕਹਿ ਜਾ ਸਰੂਪ ਹੈ ਜਿਹੜਾ ਦੂਜੇ ਪਾਸੇ ਤੇ ਆਇਆ ਇੱਦਾਂ ਦਾ ਤਾਂ ਇੱਕ ਪੱਖ ਦਿਖਾਉਂਦਾ ਉਹਨੂੰ ਪਹਿਲਾਂ
ਭਾਣ ਸੇ ਤੇਜ ਭਿਆਨਕ ਭੂਤਜ
ਭਾਣ ਸੇ ਤੇਜ ਭਾਣ ਵਰਗਾ ਤੇਜ ਕਹਿਤਾ ਉਹਦਾ ਭਾਣ ਵਰਗੇ ਤੇਜ ਦੇ ਵਿੱਚ ਗਰਮੀ ਹੁੰਦੀ ਹੈ ਕ੍ਰੋਧ ਹੁੰਦਾ ਹੈ ਲਾਈਟ ਤਾਂ ਹੁੰਦੀ ਹੈ ਵਿੱਚ ਅੱਗ ਵੀ ਹੁੰਦੀ ਹੈ ਇਸ ਕਰਕੇ ਜਿਹੜੀ ਗਿਆਨ ਦੀ ਰੋਸ਼ਨੀ ਠੰਡੀ ਹੁੰਦੀ ਹੈ ਅੱਗ ਨਹੀਂ ਹੁੰਦੀ ਭਾਣ ਸੇ ਤੇਜ
ਭਿਆਨਕ ਭੂਤਜ
ਭਿਆਨਕ ਭੂਤਜ ਭਿਆਨਕ ਉਹਨਾਂ ਦੇ ਚਿਹਰੇ ਹੀ ਭਿਆਨ ਕਰੇ ਡਰ ਲੱਗਦਾ ਦੇਖ ਕੇ ਕਿਉਂਕਿ ਹੰਕਾਰੀ ਬਹੁਤ ਨੇ ਰਾਜੇ ਚਾਹੇ ਉਹ ਧਰਤੀ ਦਾ ਕੁਛ ਟੁਕੜਾ ਉਹਨਾਂ ਨੂੰ ਆਪਣੇ ਰਾਜੇ ਦੇ ਤੌਰ ਤੇ ਮੰਨਦਾ ਜਿਵੇਂ ਕੀ ਹੈ ਉੱਥੇ ਗੋਰਖ ਮਤਾ ਗੋਰਖ ਨੂੰ ਉਹ ਧਰਮ ਦਾ ਰਾਜਾ ਮੰਨਦੇ ਸੀ ਗੋਰਖ ਮਤਾ ਉੱਥੇ ਚਰਚਾ ਹੁਣ ਗਈ ਸਮਝ ਲਓ ਉੱਥੇ ਹੋ ਰਹੀ ਹੈ ਚਰਚਾ ਉਧਰੋਂ ਕੌਣ ਆਇਆ ਗੋਰਖ ਦੇ ਜਿਹੜੇ ਬੰਦੇ ਆਏ ਨੇ ਉਹ ਏਡੇ ਹੰਕਾਰੀ ਨੇ ਗੋਰਖ ਮਤਾ ਨਾਂ ਦਾ ਨਾਂ ਇੱਕ ਪਾਸੇ ਤਾਂ ਉਹਨਾਂ ਦਾ ਨਕਸ਼ਾ ਗੋਰਖ ਜਿਹੜੇ ਉਹ ਗੋਰਖ ਦਾ ਚੇਲਾ ਜਿਹੜਾ ਵੀ ਹੈ ਉਸ ਵੇਲੇ ਗੋਰਖ ਗੋਰਖ ਕਹਿੰਦੇ ਤੇ ਹਰੇ ਆਪਣੇ ਆਪ ਜਿਹੜਾ ਚੇਲਾ ਹੁੰਦਾ ਸੀ ਨਾ ਚਾਹੇ ਉਹਦਾ ਕੁਛ ਵੀ ਹੋਵੇ ਹਾਂ
ਭਾਣ ਸੇ ਤੇਜ ਭਿਆਨਕ ਭੂਤਜ ਊਂ ਧਰ ਸੇ ਜਿਨ ਕੇ ਤਨ ਭਾਰੇ
ਭੂਤਜ ਕੁਛ ਭੂਮੀ ਦਾ
ਊਂ ਧਰ ਸੇ ਜਿਨ ਕੇ ਤਨ ਭਾਰੇ
ਆ ਭੂਤ ਧਰ ਸੇ ਜਿਨ ਕੇ ਤਨ ਭਾਰੇ ਜਿਨ੍ਹਾਂ ਦੇ ਹਿਰਦੇ ਜਿਹੜੇ ਸੀ ਨਾ ਜਿਨ੍ਹਾਂ ਦੇ ਹੰਕਾਰ ਸੀ ਨਾ ਜਿਹੜੇ ਧਰਤੀ ਨੂੰ ਵੀ ਵਜਨਦਾਰ ਸੀ ਸਾਰੇ ਭਾਰੇ ਸੀ ਏਡੇ ਹੰਕਾਰ ਸੀ ਕਿੱਤਾ ਗੱਬ ਅਸਮਾਨ ਨਵਾਬਤ ਸਮਝਿਆ ਚ ਲੱਗਿਆ ਹੰਕਾਰ ਕਹਿੰਦਾ ਕਹਿੰਦੇ ਅਸਮਾਨ ਸਾਰੇ ਚ ਬਿਉਂਦਾਰੀ ਹੰਕਾਰ ਹੈ ਅਸਮਾਨ ਛੋਟਾ ਹੰਕਾਰ ਵੱਡਾ ਉਸ ਬੰਦੇ ਦਾ ਨਕਸ਼ਾ ਸਿੱਖਿਆ ਹੈ ਜਿਹਦਾ ਕਿ ਹੰਕਾਰ ਅਸਮਾਨ ਵਿੱਚ ਵੀ ਅਸਮਾਨ ਛੋਟਾ ਹੋਵੇ ਹੰਕਾਰ ਜ਼ਿਆਦਾ ਵੱਡਾ ਹੋਵੇ ਅਸਮਾਨ ਨਾ ਮਾਵਤ ਵਿੱਚ ਵੀ ਬਿਉਂਦਾ ਉਹਦੇ ਬਿਆਨ ਤਾਂ ਕਹਿੰਦੇ ਨੇ ਤਲਵਾਰ ਆ ਜਾਂਦੀ ਹੈ ਉਹਦੇ ਵਿੱਚ ਬਿਉਂਦਾ ਨਹੀਂ ਹੈ ਹੰਕਾਰ ਵੱਡਾ ਹੈ ਅਸਮਾਨ ਛੋਟਾ ਹੈ
ਭਾਰੀ ਘੁਮਾਨ ਭਰੇ ਮਨ ਭੀਤਰ
ਭਾਰੀ ਘੁਮਾਨ ਭਰੇ ਮਨ ਭੀਤਰ ਮਨ ਵਿੱਚ ਬਹੁਤ ਘੁਮਾਨ ਮੈਨੂੰ ਮੇਰੇ ਸਾਹਮਣੇ ਕੋਈ ਬੋਲ ਸਕਦਾ ਬੋਲਿਆ ਹੀ ਨਹੀਂ ਕਦੇ ਕੋਈ ਬੋਲਿਆ ਵੀ ਨਹੀਂ ਸੀ
ਭਾਰ ਪਰੇ ਨਹੀਂ ਸੀ ਭਗਤਾਰੇ ਭਾਰੀ ਘੁਮਾਨ ਭਰੇ ਮਨ ਭੀਤਰ ਭਾਰ ਪਰੇ ਨਹੀਂ ਸੀ ਭਗਤਾਰੇ
ਭਾਰ ਪਰੇ ਉਹਨਾਂ ਨੂੰ ਤਾਂ ਲੋਕ ਜ਼ਮੀਨ ਤੇ ਪੈਰ ਨਹੀਂ ਰੱਖਣ ਦਿੰਦੇ ਥੱਲੇ ਉਹ ਵਿਛਾਉਂਦੇ ਨੇ ਮਖਮਲ ਦੇ ਥਾਲ ਚ ਪੈਰ ਰੱਖਦੇ ਨੇ ਜ਼ਮੀਨ ਤੇ ਨਹੀਂ ਰੱਖਣ ਦਿੰਦੇ ਪੈਰ ਮੰਜਿਆਂ ਤੇ ਚੱਕ ਕੇ ਫਿਰਦੇ ਨੇ ਹਾਥੀਆਂ ਤੇ ਫਿਰਦੇ ਨੇ ਜ਼ਮੀਨ ਤੇ ਨਹੀਂ ਪੈਰ ਰੱਖਣ ਦਿੰਦੇ ਯਾਰ ਰਾੜੇ ਵਾਲਾ ਥੱਲੇ ਜ਼ਮੀਨ ਤੇ ਨਹੀਂ ਪੈਰ ਰੱਖਣ ਦਿੰਦੇ ਹੁੰਦੇ ਕਾਰੀ ਸੀ ਨਾ ਥਾਨ ਵਿਛਾ ਕੇ ਹੁੰਦਾ ਸੀ ਆਪਣੇ ਘਰ ਤੇਰਾ ਗੁਰਦੁਆਰਾ ਤੇਰੇ ਹੀ ਬੰਦੇ ਤੂੰ ਥਾਨ ਵਿਛਾ ਕੇ ਲੋਕਾਂ ਨੂੰ ਦਿਖਾਉਣਾ ਵਰਤਮਾਨੀ ਇਹਦੀ ਹੋਰ ਕੀ ਸੀ ਲੋਕਾਂ ਦਾ ਪ੍ਰਭਾਵ ਪਾਉਂਦਾ ਸੀ ਨਾ। ਜਦ ਮੈਂ ਕਿਸੇ ਦੇ ਘਰ ਜਾ ਬਹੁ ਵੀ ਇੱਦਾਂ ਹੀ ਕਰੇ, ਆਪਣੇ ਘਰ ਤਾਂ ਕਰਦਾ ਸੀ ਨਾ, ਜਦ ਉੱਥੋਂ ਨਿਕਲ ਕੇ ਆਉਂਦਾ ਸੀ ਨਾ, ਥਾਂ ਲੈ ਕੇ ਆਉਂਦੇ ਸੀ ਅੰਦਰੋਂ, ਮੈਂ ਇੱਕ ਵਾਰ ਦੇਖਿਆ ਆਪ ਪਛਾਉਂਦੇ, ਬੜੀ ਅਜੀਬ ਲੱਗਿਆ ਮੈਨੂੰ। ਔਰ ਉਹੀ ਮੈਂ ਦੇਖਿਆ ਸੀ ਪੁੱਜੇ ਬੈਠਾ ਬਾਬੇ ਜੈ ਸਿੰਘ ਨੇ, ਜ਼ਮੀਨ ਤੇ ਬੈਠਿਆ, ਥੱਲੇ ਉੱਤੇ ਵੀ ਨਹੀਂ ਸੀ ਬਹਿੰਦਾ, ਕੱਪੜਾ ਪਰੇ ਕਰਤਾ ਮੈਂ ਇਹਨਾਂ ਦੇ ਸਾਹਮਣੇ ਕੱਪੜੇ ਦੇ ਨਹੀਂ ਬਹਿ ਸਕਦਾ। ਉਹੀ ਸੰਗਤ ਵਿੱਚ ਕੀ ਡਰਾਮਾ ਕਰ ਰਿਹਾ ਬੰਦਾ, ਮਤਵਾਰੀ ਸੀ ਗੁਰਮਤਾ, ਇੱਕ ਅੱਖਰ ਨਹੀਂ ਸੀ ਉਹਨੂੰ ਪਤਾ ਕੀ ਹੁੰਦਾ, ਇੱਕ ਅੱਖਰ ਦਾ ਉਹਨੂੰ ਅਰਥ ਨਹੀਂ ਸੀ ਪਤਾ, ਸਾਰੀ ਯੋਗਮਤ ਦੀ ਗੱਲ ਕਰ ਰਹੇ, ਉਹ ਵੀ ਗਲਤ ਕਰ ਰਿਹਾ ਯੋਗਮਤ ਦੀ। ਉਹਦਾ ਭਗਤੀ ਨੌ ਪ੍ਰਕਾਰ ਦੀ ਭਗਤੀ ਹੁੰਦੀ ਹੈ, ਭਗਤੀ ਹੈ ਇੱਕ ਪ੍ਰਕਾਰ ਦੀ, ਉਹਨੂੰ ਭਗਤੀ ਦਾ ਨਹੀਂ ਪਤਾ ਕੀ ਹੁੰਦੀ ਹੈ ਭਗਤੀ। ਜਿਹੜੇ ਆਦਮੀ ਨੇ ਸਾਰੀ ਉਮਰ ਬਾਲਾ ਨਹੀਂ ਛੱਡੀ ਉਹਨੂੰ ਪ੍ਰਾਪਤ ਕੀ ਹੋਇਆ ਸਵਾ, ਪ੍ਰਾਪਤ ਉਹਨੂੰ ਕੀ ਹੋਣਾ। ਜਿਹੜੇ ਆਦਮੀ ਨੇ ਸਾਰੀ ਉਮਰ ਬਾਲਾ ਨਹੀਂ ਛੁੱਟੀ ਉਹਨੂੰ ਸਮਝ ਨਹੀਂ ਆਈ ਵੀ ਕਬੀਰ ਨੇ ਬਾਲਾ ਕਿਉਂ ਛੱਡੀ ਸੀ, ਉਹਨੂੰ ਕੀ ਪ੍ਰਾਪਤ ਕੀ ਹੋਣਾ ਸੀ, ਉਹਨੂੰ ਪ੍ਰਾਪਤ ਆਹੀ ਹੋਇਆ ਬਸ, ਮਾਇਆ ਮਾਇਆਧਾਰੀ ਸੀ। ਕਾਰਾਂ ਸੁੱਖ ਸੰਸਾਰੀ ਇਹ ਚੇਲੇ ਪਿੱਛੋਂ ਕੀ ਕਰਦੇ ਨੇ, ਜਿਹੜਾ ਕੁਛ ਸਿਖਾਇਆ ਸੀ ਉਹ ਕਰਦੇ ਨੇ, ਹੋਰ ਕੀ ਕਰਦੇ ਹੋ।
ਭਾਲਕ ਜਿਉਂ ਭਵਕੈ ਬਿਨ ਪੈਰਨ,
ਭਾਲਕ ਜਿਉਂ ਧਰਤੀ ਤੇ ਪੈਰ ਨਹੀਂ ਲਾਉਂਦੇ, ਧਰਤੀ ਤੇ ਪੱਕੇ ਦਾ ਪੈਰ ਨਹੀਂ ਟਿਕਦਾ, ਉਹ ਤਾਂ ਹੋਰ ਆਪਾਂ ਸੈਂਸ ਵਿੱਚ ਵਰਤਦੇ ਹਾਂ, ਧਰਤੀ ਤੇ ਨਹੀਂ ਪੈਰ ਰੱਖਣ ਦਿੰਦੇ, ਧਰਤੀ ਅਸ਼ੁੱਧ ਹੈ, ਇਹ ਧਰਤੀ ਨੂੰ ਅਸ਼ੁੱਧ ਮੰਨਦੇ ਨੇ ਸਾਰੇ ਨੂੰ। ਸੰਤ ਦੇ ਪੇਟ ਚ ਇਹ ਨਹੀਂ ਪਤਾ, ਤੇਰੇ ਆਪਣੇ ਪੇਟ ਚ ਕੀ ਉਹ ਨਹੀਂ ਪਤਾ ਹੈਗਾ, ਧਰਤੀ ਚ ਮਿਲਣਾ ਮਿੱਟੀ ਚ ਮਿਲਣਾ। ਕਬੀਰ ਤਾਂ ਹੀ ਕਹਿੰਦੇ ਖਾਕ ਨਾ ਦਿੱਤੀ ਹੈ ਸ਼ੇਖ ਫਰੀਦ, ਖਾਕ ਨਾ ਦਿੱਤੀ ਹੈ, ਖਾਕ ਨੂੰ ਨਿੰਦਦੇ ਸੀ ਤਾਂ ਕਿਹਾ ਖਾਕ ਨਾ ਦਿੱਤੀ ਹੈ, ਇਹ ਨਿੰਦਿਆ ਕਰਦੇ ਤੇ ਖਾਕ ਦੀ, ਜ਼ਮੀਨ ਨੂੰ ਪੈਰ ਨਹੀਂ ਸੀ ਲਾਉਂਦੇ, ਇਹ ਬਲੀਨ ਹੈ ਧਰਤੀ, ਤੇਰਾ ਸਰੀਰ ਕੀ ਹੈ ਬਈ, ਉਹ ਕੀ ਹੈ ਜਿਹਨੇ ਧਰਤੀ ਨੂੰ ਲੱਗਣਾ, ਉਹ ਕੀ ਹੈ ਉਹ, ਜੇ ਥੋੜਾ ਜਿਹਾ ਖੂਨ ਡਿਗੜਾ ਹੋਵੇ ਕਿਸੇ ਨੂੰ ਲੱਗ ਜਾਵੇ ਉਹ ਚੀਜ਼ ਬਲੀਨ ਹੋ ਜਾਂਦੀ, ਜੇ ਇਹਦਾ ਖੂਨ ਕਿਸੇ ਕੱਪੜੇ ਨੂੰ ਲੱਗ ਜਾਵੇ ਕੱਪੜਾ ਬਲੀਨ ਕਰ ਦਿੰਦਾ ਖੂਨ ਤੇਰਾ, ਤੂੰ ਇਹਨੂੰ ਜਗ੍ਹਾ ਸਮਝਦਾ। ਗਿਆਨ ਦੀ ਕੋਈ ਗੱਲ ਨਹੀਂ ਹੈ, ਹੰਕਾਰ ਹੈ ਇਹਦੇ ਵਿੱਚ, ਕੋਈ ਗਿਆਨ ਦੀ ਗੱਲ ਨਹੀਂ, ਹੋਵੇ ਮੈਂ ਬੈਠਾ।
ਭਾਲਕ ਜਿਉਂ ਭਵਕੈ ਬਿਨ ਪੈਰਨ,
ਭਾਲਕ ਭਾਲੂ ਕਹਿੰਦੇ ਨੇ ਇਹਨੂੰ, ਰਿੱਛ ਨੂੰ, ਰਿੱਛ ਵੀ ਭਵਕਦਾ, ਰਿੱਛ ਦੀ ਵੀ ਭਵਕ ਚੰਗੀ ਹੁੰਦੀ ਹੈ, ਸ਼ੇਰ ਦੀ ਨਹੀਂ ਕਹੀ ਇੱਥੇ ਭਵਕ, ਸ਼ੇਰ ਦੀ ਭਵਕ ਗੁਰਮੁਖ ਦੀ ਹੋ ਸਕਦੀ ਹੈ, ਮਨਮੁਖ ਦੀ ਨਹੀਂ ਹੋ ਸਕਦੀ।
ਭਾਲਕ ਜਿਉਂ ਭਵਕੈ,
ਭਾਲਕ ਭਾਲਕ ਭਵਕ
ਬਿਨ ਪੈਰਨ,
ਬਿਨ ਪੈਰ ਰਣ ਅਲੱਗ, ਰਣ ਜੰਗ ਵਿੱਚ, ਜੰਗ ਚ ਆ ਕੇ ਭਵਕਦੇ ਨੇ, ਕਹਿੰਦਾ ਜਿਵੇਂ ਰਿੱਛ ਭਵਕਦਾ ਹੁੰਦਾ, ਭਵਕ ਮਾਰਦਾ ਰਿੱਛ ਉਹ ਵੀ ਚੰਗੀ ਮਾਰਦਾ ਭਵਕ, ਐਸੇ ਨਹੀਂ ਵਦਾਨ ਜਾ ਕੇ ਰਿੱਛ ਵਾਂ ਭਵਕ ਮਾਰਦੇ, ਸ਼ੇਰ ਵਾਂ ਨਹੀਂ ਭਵਕ ਸਕਦੇ, ਮਨਮੁੱਖ ਭੁੱਖ ਨੂੰ ਭੁੱਕਣਾ ਜਾਣਦਾ, ਮਨਮੁੱਖ ਭੁੱਕਣਾ ਤਾਂ ਜਾਣਦਾ ਹੀ ਨਹੀਂ ਨਾ, ਉਹ ਭਵਕਦੇ ਨੇ ਡਰਾਉਣ ਵਾਸਤੇ ਦੂਏ ਨੂੰ, ਆਪ ਹੀ ਡਰਦੇ ਹੁੰਦੇ ਨੇ ਅੰਦਰੋਂ, ਰਿੱਛ ਆਪ ਹੀ ਡਰਦਾ ਹੁੰਦਾ, ਜਾਂ ਡਰਾਉਂਦਾ ਡਰਦਾ ਆਪ ਹੁੰਦਾ, ਅਸਲ ਚ ਉਹਦੀ ਭਵਕ ਤਾਂ ਨਿਕਲਦੀ ਹੈ ਡਰਾਉਣ ਵਾਸਤੇ, ਜਿਵੇਂ ਸੱਪ ਫੁੰਕਾਰਾ ਮਾਰਦਾ, ਅਸਲ ਡਰਦਾ ਹੁੰਦਾ ਉਹ ਆਪ, ਮੈਨੂੰ ਤੂੰ ਕੁਛ ਨਾ ਕਹਿ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਚਲਾ ਜਾ, ਐਂ ਕਹਿੰਦਾ ਹੁੰਦਾ, ਉਹਦਾ ਵੀ ਭੌਕਦਾ ਆ ਵੀ ਤੂੰ ਕਹਿੰਦੇ ਵੀ ਅਸੀਂ ਚਰਚਾ ਨਹੀਂ ਕਰਨੀ, ਮੇਰੀ ਵੀ ਇੱਜ਼ਤ ਵੱਜੂਗੀ ਤੇਰੀ ਵੀ ਵੱਜੂਗੀ, ਚਲੇ ਜਾਓ ਤੁਸੀਂ, ਤੂੰ ਵੀ ਠੀਕ ਹੈ ਮੈਂ ਵੀ ਠੀਕ, ਸ਼ੇਰ ਦਾ ਫੈਸਲਾ ਕਰ ਦੇਣਾ ਇੱਕ ਪਾਸੇ।
ਰਣ ਭੈਰ
ਭਾਲਕ ਜਿਉਂ ਭਵਕੈ ਰਣ ਭੀਤਰ,
ਭਾਲਕ ਜਿਉਂ ਭਵਕੈ ਬਿਨ ਪੈ,
ਬਿਨ ਪੈ ਬਿਨ ਪੈ ਪੈ ਦੇ ਵਿੱਚ ਪੈਰ ਹੀ,
ਰਣ ਭੈਰਮ ਭੈਰੀ ਬਜਾਏ ਨਗਾਰੇ,
ਰਣ ਭੈਰਮ ਭੇਰੀ, ਉਹ ਗਲਤ ਹੈ ਇਕਲਾਉਣ, ਭੇਰੀ ਭੇਰੀ ਵੱਜਦੀ ਹੁੰਦੀ ਹੈ, ਜਿਸ ਵੇਲੇ ਜਾਂਦੇ ਨੇ ਧਾਰਨ ਦੇ ਵਿੱਚ ਪੂਰੇ ਉਹਨਾਂ ਦੇ ਭੇਰੀ ਆ ਨਗਾਰੇ ਵੱਜਦੇ ਜਾਂਦੇ ਜਾਂ ਨਿਕਲਦੇ ਨੇ ਨਾ ਭੇਰੀ ਆ ਨਗਾਰੇ ਵੱਜ ਕੇ ਉੱਥੇ ਸਟੇਜ ਤੱਕ ਛੱਡ ਕੇ ਆਉਂਦੇ ਨੇ ਜਦ ਬਾਹਰ ਵੀ ਚੱਲਦੇ ਨੇ ਤਾਂ ਵੀ ਨਗਾਰੇ ਭੇਰੀਆਂ ਵੱਜਦੇ ਚੱਲਦੇ ਨੇ ਹਾਥੀਆਂ ਤੇ ਚੜ੍ਹ ਕੇ ਚੱਲਦੇ ਹੁੰਦੇ ਸੀ ਅੱਗੇ ਇਹ ਹਾਥੀਆਂ ਤੇ ਚੜ੍ਹ ਕੇ ਪੂਰੇ ਭੇਰੀ ਨਗਾਰੇ ਵੱਜਦੇ ਜਾਂਦੇ ਹੁੰਦੇ ਸੀ
ਤੇ ਝੱਟ ਝੂਮ ਗਿਰੇ ਰਣ ਭੂਮੀ
ਇਹ ਤਾਂ ਜਦੋਂ ਇੱਥੇ ਮੁਸਲਮਾਨਾਂ ਦਾ ਰਾਜ ਹੋਇਆ ਜਦ ਹਟੇ ਛਿੱਤਰਾਂ ਦੇ ਡਰਦੇ ਰਾਜ ਦੂਆ ਹੋ ਗਿਆ ਨਾ ਮੁਸਲਮਾਨਾਂ ਦਾ ਪਹਿਲਾਂ ਬੜੇ ਡਰਾਮੇ ਹੁੰਦੇ ਸੀ ਇੱਥੇ ਇਹਨਾਂ ਦੇ ਉਹਨਾਂ ਨੇ ਹਟਾ ਟੂ ਉੱਤੇ ਕਿਉਂ ਉਹਨਾਂ ਨੇ ਕਿਹਾ ਵੀ ਆ ਜਾਓ ਵੀ ਚਰਚਾ ਕਰੋ ਸਾਡਾ ਦੱਸੋ ਤੁਹਾਡੇ ਕੋਲ ਕੀ ਹੈ ਉਦੋਂ ਹਟ ਕੇ ਉਦੋਂ ਪਹਿਲਾਂ ਦੀ ਕਥਾ ਬਾਰੇ
ਤੇ ਝੱਟ ਝੂਮ ਗਿਰੇ ਨਨ ਭੂਮੀ ਭਵਾਨੀ ਜੂ ਕੇ ਭਲਕਾਨ ਕੋ ਮਾਰੇ
ਤੇ ਝੱਟ ਝੂਮ ਗਿਰੇ ਝੂਮ ਕੇ ਗਿਰੇ ਨੇ ਝੱਟ ਹਟਾ ਇੱਕੋ ਹੀ ਝੱਟ ਲੱਗੀ ਹੈ ਝੂਮ ਕੇ ਝੂਮਣਾ ਹੁੰਦਾ ਖੁਸ਼ੀ ਨਾਲ ਆਸ਼ਾਸ਼ ਕਰਕੇ ਵੀ ਹੋ ਇਹ ਗਿਆ ਮੰਨ ਗਏ ਚੂਮ ਦੇਖੋ ਜਿਹੜੇ ਤਾਂ ਗਿਰੇ ਨੇ ਮਰੇ ਨੇ ਉਹ ਤਾਂ ਹੋ ਗਏ ਮੁਕਤ ਜਿਹੜੇ ਭੱਜ ਗਏ ਜਾਂ ਭੱਜ ਗਏ ਲਿਖਿਆ ਜਾਂ ਮਰ ਗਏ ਲਿਖਿਆ ਜਿੰਨੇ ਮਰ ਗਏ ਕੱਟੇ ਗਏ ਵੱਟੇ ਗਏ ਬੋਟੀ ਬੋਟੀ ਹੋ ਗਏ ਉਹ ਮੁਕਤ ਹੋ ਗਏ ਅਖੀਰ ਤੱਕ ਲੜਦੇ ਰਹੇ ਇੱਕ ਵੀ ਜਿੰਨਾ ਚਿਰ ਉਹਨਾਂ ਦੇ ਅੰਦਰ ਰਹਿ ਗਈ ਨਾ ਭਰਮ ਦੀ ਉਹ ਭਰਮ ਦੇ ਸਵਾਲਾਂ ਦੇ ਜਵਾਬ ਲੈਂਦੇ ਰਹੇ ਤਾਂ ਕਿ ਲੜਾਈ ਕਰਦੇ ਰਹੇ ਜਿਹੜੇ ਵਿਰੋਧ ਕਰਦੇ ਤੇ ਉਹਦਾ ਮੰਨਿਆ ਹੀ ਨਹੀਂ ਉਸ ਗੱਲ ਉਹਨਾਂ ਨੇ ਭਰਮ ਨਹੀਂ ਆਪਣਾ ਦੂਰ ਕੀਤਾ ਉਹਨਾਂ ਨੇ ਮੰਨਿਆ ਹੀ ਨਹੀਂ ਤਾਂ ਇੱਕੋ ਹੀ ਗੱਲ ਸੀ ਮੈਨਾਵਾਨ ਨੂੰ ਮੈਨਾਵਾਨ ਵਾਲਾ ਤਾਂ ਫਿਰ ਆਪਣੇ ਘਰ ਨੂੰ ਜਾਂਦਾ
ਝੱਟ ਝੂਮ ਗਿਰੇ ਰਣ ਭੂਮੀ
ਤੇ ਝੱਟ ਝੂਮ ਗਿਰੇ ਰਣ ਭੂਮੀ
ਭਵਾਨੀ ਜੂ ਕੇ ਭਲਕਾਨ ਕੋ ਮਾਰੇ
ਭਾਨੂ ਭਵਾਨੀ ਜੀ ਕੇ ਭਲਕਾਨ ਕੇ ਮਾਰੇ ਉਹਨਾਂ ਦੇ ਜਿਹੜੇ ਭਲਾ ਭਲਕਾਨ ਹੁੰਦਾ ਭਲੇ ਦੇ ਜਿਹੜੇ ਉਹਨਾਂ ਦੇ ਲੱਗੇ ਨੇ ਨਾ ਭਲੇ ਦੇ ਬੋਲ ਉਹਨਾਂ ਦੇ ਭਲੇ ਖਾਤਰ ਜੋ ਬੋਲ ਲੱਗੇ
ਭਲਕਾਨ ਕੋ ਮਾਰੇ
ਭਲੇ ਦੇ ਭਲੇ ਵਾਸਤੇ ਜਿਹੜੇ ਉਹਨਾਂ ਦੇ ਕੰਨਾਂ ਤੇ ਪਈਆਂ ਨੇ ਨਾ ਕੰਨਾਂ ਤੇ ਬੋਲ ਕੰਨਾਂ ਤੇ ਵੱਜਦੇ ਨੇ ਭਲਕਾਨ ਜਿਹੜੇ ਉਹਨਾਂ ਦੇ ਕੰਨ ਚ ਵੱਜੀਆਂ ਨਾ ਭਲੇ ਦੀਆਂ ਗੱਲਾਂ ਉਹਨਾਂ ਦੇ ਭਲੇ ਦੀ ਉਹਨਾਂ ਦੇ ਭਲੇ ਦੀਆਂ ਫਰੀਦ ਬੁਰੇ ਦਾ ਭਲਾ ਕਰ ਲੜਾਈ ਤਾਂ ਹੈ ਨੀ ਉਹਨਾਂ ਦੇ ਭਲੇ ਵਾਸਤੇ ਜੋ ਉਹਨਾਂ ਦੇ ਕੰਨਾਂ ਚ ਗੱਲਾਂ ਪਾਈਆਂ ਨੇ ਨਾ ਕੰਨਾਂ ਤੇ ਵੱਜੀਆਂ ਨੇ ਉਹਦੇ ਮਾਰੇ ਹੋਏ ਝੂਮ ਕੇ ਖੁਸ਼ੀ ਨਾਲ ਗਿਰ ਗਏ ਹਾਰ ਮੰਨ ਕੇ ਵੀ ਹਾਂ ਇਹ ਗੱਲ ਠੀਕ ਹੈ ਸਾਡੇ ਵਾਲੀ ਗੱਲ ਝੂਮਣਾ ਹੁੰਦਾ ਕਿਸੇ ਗੱਲ ਤੇ ਖੁਸ਼ੀ ਨਾਲ ਉਹ ਕਹਿੰਦੇ ਝੂਮ ਉੱਠੇ ਕੋਈ ਗਾਉਂਦਾ ਝੂਮ ਝੂਮਦਾ ਨਾ ਉੱਠੇ ਉਸ ਸੱਚ ਨੂੰ ਜਦ ਪ੍ਰਗਟ ਹੋਇਆ ਝੂਮ ਉੱਠ ਉਹਨਾਂ ਨੂੰ ਖੁਸ਼ੀ ਹੋਈ ਇਸ ਗੱਲ ਚਾਹੇ ਉਹਨਾਂ ਨੇ ਜਿਹੜੇ ਉਹਨਾਂ ਦੇ ਕੋਲ ਗਿਆਨ ਸੀ ਉਹਦੇ ਥੱਪੜੇ ਪਏ ਇਹ ਨਹੀਂ ਹੁੰਦਾ ਇੱਦਾਂ ਹੁੰਦਾ ਪਰ ਉਹਨਾਂ ਨੇ ਤਾਂ ਬੁਰਾ ਨਹੀਂ ਬਣਾਇਆ ਬੁਰਾ ਨਹੀਂ ਬਣਾਇਆ ਸ਼ੰਕਾ ਨਿਵਰਤ ਹੋ ਗਈ ਵੀ ਕਿਸੇ ਦੀ ਸ਼ੰਕਾ ਪਾਈ ਹੋਈ ਸੀ ਨਿਵਰਤ ਹੋ ਗਈ ਉਹ ਮਨੋ ਜਿਹੜੇ ਸੀਗੇ ਨਾ ਕੁਸੁੱਧ ਨਹੀਂ ਸੀ ਮਨੋ ਕੁਸੁੱਧ ਹੋਣਾ ਹੋਰ ਗੱਲ ਹੈ ਜਿਵੇਂ ਤੁਸੀਂ ਕੱਲ੍ਹ ਕਹਿਣ ਤੇ ਉਹ ਜਿਹੜਾ ਮਨਮੁੱਖ ਹੋਣਾ ਹੋਰ ਗੱਲ ਹੈ ਜਿਹੜਾ ਸਾਕਤ ਹੋਣਾ ਹੋਰ ਗੱਲ ਮਨਮੁੱਖ ਨੂੰ ਤਾਂ ਪਤਾ ਨਹੀਂ ਹੈ ਸਾਕਤ ਨੂੰ ਪਤਾ ਵੀ ਹੈ ਵਿਰੋਧ ਕਰਦਾ ਸੀ ਸਾਕਤ ਹੁੰਦਾ ਸੱਚ ਦਾ ਵਿਰੋਧ ਕਰਦਾ ਸਾਕਤ ਵੱਡਾ ਅਹੰਕਾਰੀ ਉਹ ਤਾਂ ਵਿਰੋਧ ਖੜਾ ਉਹਨੂੰ ਵਿਰੋਧ ਚ ਹੀ ਖੜਾ ਰਹਿਣਾ ਸਾਕਤ ਸਾਕਤ ਸਿਉਂ ਕਰ
ਉਲਟੀ
ਉਲਟੀ ਸਾਕਤ ਨਾ ਨਹੀਂ ਮੰਨਣਾ ਮਨਮੁੱਖ ਬਣ ਜਾਂਦਾ ਮਨਮੁੱਖ ਤਾਂ ਗੁਰਮੁਖ ਬਣ ਸਕਦਾ ਮਨਮੁੱਖ ਤਾਂ ਸੋਹਣ ਹੈ ਤੁਸੀਂ ਘੜ ਕੇ ਜੋ ਮਰਜ਼ੀ ਬਣਾ ਦਿਓ ਉਹਦਾ ਉਹ ਤਾਂ ਘੜ ਦੀ ਉਹ ਗੱਲ ਹੈ ਕਬੀਰ ਵੀ ਹੁਣ ਮਨਮੁੱਖ ਹੀ ਸੀਗਾ ਪਹਿਲਾਂ ਅੰਦਰੋਂ ਤਾਂ ਨਿਰਮਲ ਸੀ ਮਨਮੁੱਖ ਮਤਲਬ ਨਹੀਂ ਹੁੰਦਾ ਉਹ ਜੋ ਸੁਣ ਲਿਆ ਬਦਲਿਆ ਉਹਨੇ ਉਹਨੇ ਮਨ ਦਾ ਗਿਆਨ ਜਿਹੜਾ ਸੀ ਉਹ ਬਦਲ ਗਿਆ, ਜਿਨ੍ਹਾਂ ਕੋ ਮਨ ਦੀ ਜਾਣਕਾਰੀ ਹੁੰਦੀ ਉਹਦੇ।
ਕੋਟ ਕਰੀ ਨਹੀਂ ਕੋਟ ਭੁਜਾਣ ਕੀ, ਚੋਟ ਬਰੇ ਰਣ ਕੋਟ ਸੰਘਾਰੇ।
ਕੋਟ ਕਰੀ ਨਹੀਂ,
ਕੋਟ ਕਰੀ ਨਹੀਂ ਕੋਟ ਭੁਜਾਣ ਕੀ।
ਹਾਂ, ਉਹਨਾਂ ਨੇ ਕਰੋੜਾਂ ਬਾਹਾਂ ਦੀ ਓਟ ਨਹੀਂ ਤੱਕੀ, ਕਰੋੜਾਂ ਆਦਮੀ ਫੌਜਾਂ ਦੀ ਇਕੱਠੀਆਂ ਕਰਦੇ ਉਹ, ਕਰੋੜਾਂ ਮੂਹਰੇ ਫੌਜਾਂ ਲੜਦੀਆਂ ਨੇ ਉਹਨਾਂ ਦੀ ਪ੍ਰਵਾਹ ਨਹੀਂ ਕਰਦੇ ਉਹ, ਓਟ ਨਹੀਂ ਤੱਕੀ ਕਰੋੜਾਂ ਭੁਜਾਵਾਂ ਦੀ। ਆਪਣੀ ਫੌਜ ਸੀ ਚਾਹੇ, ਕਰੋੜਾਂ ਫੌਜਾਂ ਨੂੰ ਨਹੀਂ ਮੂਹਰੇ ਕੀਤਾ, ਆਪ ਮੂਹਰੇ ਹੋ ਕੇ ਲੜੇ, ਤੇ ਰਾਜਾ ਆਪ ਮੂਹਰੇ ਹੋ ਕੇ ਲੜਦਾ ਸੀ, ਫੌਜ ਦੇ ਮੂਹਰੇ ਆਪ ਰਾਜਾ ਲੜਦਾ ਸੀ। ਇਹ ਨਹੀਂ ਵੀ ਕਰੋੜਾਂ ਮੂਹਰੇ ਕਰ ਦੋ ਤੇ ਮੈਂ ਪਿੱਛੇ ਖੜਾ, ਇਹ ਨਹੀਂ ਸੀ ਕਰਦਾ, ਆਪ ਮੂਹਰੇ ਹੋ ਕੇ ਲੜਦਾ। ਇਵੇਂ ਜਿਹੜੇ ਗੁਰੂ ਹੁੰਦੇ ਨੇ ਉਹਨਾਂ ਨੂੰ ਆਪੇ ਲੜਨਾ ਪੈਂਦਾ, ਉਹ ਚੇਲੇ ਥੋੜੀ ਲੜਦੇ ਉਹਨਾਂ ਦੀ, ਚਰਚਾ ਤਾਂ ਉਹੀ ਕਰੂਗਾ ਗੁਰੂ ਹੈ ਕਰੂਗਾ, ਆਪ ਚਰਚਾ ਆਪ ਕਰਦੇ ਸੀ, ਚੇਲੇ ਬਥੇਰੇ ਸੀ, ਚਾਹੇ ਚੇਲੇ ਨੀ ਉਹਨਾਂ ਨੇ ਪੂਰੇ ਭੇਜੇ।
ਓਟ ਕਰੀ ਨੇ ਕੋਟ ਭੁਜਾਣ ਕੀ, ਚੋਟ ਪਰੇ ਰਣ ਕੋਟ ਸੰਘਾਰੇ।
ਚੋਟ ਪਰੇ ਜਾਂ ਚੋਟ ਪਈ ਦਵਾਂਬੇ ਤੇ, ਜੰਗ ਦੇ ਵਿੱਚ ਜਾ ਕੇ ਕਰੋੜਾਂ ਸੰਘਾਰ ਤੇ ਉਹਨਾਂ ਨੇ
ਕੋਟ ਸੰਘਾਰੇ,
ਕਰੋੜਾਂ ਨਾਲ ਚਰਚਾ ਕਰਕੇ ਜਿੱਤਾ। ਇਹੋ ਜਿਹੇ ਵੀ ਹੋਏ ਜੇ, ਕਿਉਂ ਜਦੋਂ ਝੂਠ ਨਾਲ ਝੂਠ ਲੜਦਾ ਨਾ ਆ ਕੇ, ਜਿਹੜੇ ਵੱਧ ਪਰਵਿਗਿਆਨੀ ਨੇ ਹਾਰ ਜਾਂਦੇ, ਆਪਸ ਵਿੱਚ ਇਹਦੇ ਚਰਚਾ ਦੂਜੇ ਧਰਮਾਂ ਦੀ ਹੁੰਦੀ ਹੋ ਰਹਿੰਦੀ ਹੈ, ਜਿਹੜੇ ਧਰਮ ਦੇ ਖਤਮ ਹੁੰਦੇ ਰਹਿੰਦੇ ਨੇ, ਬਹੁਤ ਸਾਰੀਆਂ ਮੱਤਾਂ ਖਤਮ ਹੋ ਗਈਆਂ, ਜਿਹੜੇ ਉਦੋਂ ਜਿੱਤੇ ਨੇ ਉਦੋਂ ਵੀ ਤਾਂ ਕੋਈ ਮਤੀ ਜਿੱਤੀ ਹੈ, ਬਾਈਬਲ ਐਵੇਂ ਥੋੜ੍ਹੀ ਉਹਨਾਂ ਨੇ ਰਿਵਾਈਜ਼ ਕਰਤੀ, ਕੁਛ ਬੰਦਿਆਂ ਨੇ ਦੱਸਿਆ ਉਹਨਾਂ ਨੂੰ ਵੀ ਇਹ ਚ ਗਲਤੀਆਂ ਨੇ, ਉਹ ਹੈ ਜੇ ਪਿਛਲੇ ਜਿਹੜੀ ਹੈ ਉਸ ਗੱਲ ਆਈ ਹੈ, ਉਹਨਾਂ ਨੇ ਇਹ ਨਹੀਂ ਪ੍ਰਭਾਵ ਕੀਤਾ ਬਾਈਬਲ ਨੂੰ ਮੰਨਣ ਵਾਲੇ ਕਿੰਨੇ ਨੇ, ਇਹ ਨਹੀਂ ਪ੍ਰਭਾਵ ਕੀਤਾ ਇਸ ਸੱਤ ਮੁੱਖ ਨੂੰ ਮੰਨਣ ਵਾਲੇ ਕਿੰਨੇ ਨੇ। ਉਹਨਾਂ ਨੇ ਕਿਹਾ ਇਹ ਗੱਲ ਗਲਤ ਹੈ, ਠੀਕ ਨਹੀਂ ਹੈ, ਠੀਕ ਨਹੀਂ ਹੈ, ਆਖਰ ਉਹ ਅਮੈਂਡਮੈਂਟ ਕਰਨੀ ਪਈ, ਪੱਤਾ ਖਤਮ ਹੋ ਗਈ। ਭਾਵੇਂ ਉਹਨਾਂ ਦੀ ਮਤ ਵੀ ਪੂਰੀ ਨਹੀਂ ਸੀ, ਪਰ ਉਸ ਵੇਲੇ ਦੇ ਮਤ ਨੂੰ ਠੀਕ ਸੀ, ਉਹ ਉਸ ਵੇਲੇ ਦੀ ਮਤ ਨੂੰ ਠੀਕ ਸੀ, ਇੱਦਾਂ ਵੀ ਮਤਾਂ ਬਦਲੀਆਂ ਨੇ, ਬਦਲ ਬਦਲ ਕੇ ਆਈਆਂ ਨੇ, ਬਦਲਦੀਆਂ ਰਹੀਆਂ ਨੇ ਉੱਤਰ।
ਕੋਟਣ ਸੇ ਜਿਨਕੇ ਤਨ ਰਾਜਤ, ਬਾਸਮ ਸੋ ਕਬ ਹੁਣ ਹੈ ਹਾਰੇ।
ਕੋਟਣ
ਕੋਟਣ ਸੇ ਜਿਨਕੇ ਤਨ ਰਾਜਤ,
ਜਿਨ੍ਹਾਂ ਦੇ ਹਿਰਦੇ ਤਨ ਉਹਦਾ ਹਿਰਦਾ, ਕਿਲਿਆਂ ਬਾਪੂ ਵਿਸ਼ਾਲ ਨੇ, ਜਿਵੇਂ ਕਿਲਾ ਹੁੰਦਾ,
ਕੋਟਣ ਸੋ ਜਿਨਕੇ ਤਨ ਰਾਜਤ,
ਕਿਲਿਆਂ ਵਰਗੇ ਵਿਸ਼ਾਲ ਨੇ ਜਿਨ੍ਹਾਂ ਦੇ ਹਿਰਦੇ ਮਨ, ਉਹਨਾਂ ਦੇ ਨੈਰੋ ਮਾਈਂਡਡ ਨਹੀਂ ਹੈ, ਵਿਸ਼ਾਲ ਹਿਰਦੇ ਵਾਲੇ, ਵਿਸ਼ਾਲ ਹਿਰਦੇ ਵਾਲੇ, ਕਮ ਸੇ ਕਮ ਸੱਚ ਨੂੰ ਸੱਚ ਮੰਨ ਲੈਣ ਵਾਲੇ, ਵਿਸ਼ਾਲ ਹਿਰਦੇ ਵਾਲੇ।
ਬਾਸਮ ਸੋ ਕਬੂਨ ਹੈ ਹਾਰੇ, ਬਾਸਵ ਸੋ ਕਬੂਨ ਹੈ ਹਾਰੇ,
ਬਾਸਵ
ਬਾਸਵ ਸੋ ਕਬੂਨ ਹੈ ਹਾਰੇ।
ਇੰਦਰ ਦੇਵਤਾ ਵੀ ਜਿਹਨਾਂ ਨੂੰ ਨਹੀਂ ਜਿੱਤ ਸਕਿਆ, ਇੰਦਰ ਦੇਵਤੇ ਨੂੰ ਘੱਟ ਹਿਰਦੇ ਵਾਲਾ ਬੰਦੇ ਦੇ ਪਹੁੰਚੇ,
ਬਾਸਵ ਸੋ
ਕਿਉਂ ਸੰਕੀਰਣਾ, ਇਹ ਦੇਵਤਿਆਂ ਦਾ ਰਾਜਾ ਨਾ ਬਸ, ਵੈਸੇ ਉਹ ਸ਼ੇਸ਼ ਨਾਗ ਨੂੰ ਵੀ ਕਹਿੰਦੇ ਨੇ, ਜਿਹੜਾ ਡੰਗ ਮਾਰਦਾ ਨਾ ਆਦਮੀ, ਚੰਗੇ ਆਦਮੀ ਦੇ ਵੀ ਡੰਗ ਮਾਰਦਾ, ਦੁੱਧ ਪਿਲਾਉਣ ਵਾਲੇ ਦੇ ਵੀ ਡੰਗ ਮਾਰਦਾ, ਉਹਨੂੰ ਬਸ ਉਹ ਕਹਿੰਦੇ ਆਪਾਂ ਦੁੱਧ ਪਿਲਾਈ ਹੈ। ਹੁਣ ਇਹ ਜਿਹੜੇ ਭਗਤੀ ਕਰਨ ਵਾਲੇ ਦੇ ਵੀ ਡੰਗ ਮਾਰਨ, ਤਾਂ ਕਰਕੇ ਇਹਨੂੰ ਬਸ ਉਹ ਕਿਹਾ, ਨਾਲੇ ਤਾਂ ਭਗਤੀ ਕਰਨ ਨੂੰ ਕਹਿੰਦੇ ਨੇ ਦੇਵਤੇ, ਨਾਲੇ ਜਦ ਇੱਕ ਭਗਤੀ ਤੋਂ ਖਾਸ ਤੇ ਤੋਂ ਟੱਪਦਾ ਫਿਰ ਉਹਦੇ ਡੰਗ ਮਾਰਦੇ ਨੇ, ਸਮਝ ਲੈ ਗੱਲ ਕਿਉਂ ਨਹੀਂ, ਲੜਦਾ ਕਹਿੰਦੇ ਨੇ ਭਗਤੀ ਕਰੋ, ਰੱਬ ਹੁੰਦਾ ਇਹ ਹੁੰਦਾ ਉਹ ਹੁੰਦਾ, ਜਦ ਇੱਕ ਸਟੇਜ ਤੋਂ ਆਦਮੀ ਗਾਹ ਜਾਂਦਾ ਫਿਰ ਉਹਨੂੰ ਕਹਿੰਦੇ ਨੇ ਇਹਨੂੰ ਰੋਕੋ, ਹੋਰ ਡੰਗ ਮਾਰੋ, ਥੱਲੇ ਸਿੱਟੋ, ਇਹਨੂੰ ਇਹ ਉਪਾਧੀ ਇੱਧਰ ਨੂੰ ਦਿੱਤੀ ਹੋਈ ਹੈ ਬਸ, ਉਹਦੀ ਕਿਹਦੀ ਦਿੱਤੀ ਹੈ ਫਿਰ ਵਿਗਿਆਨੀ ਨੇ, ਦੇਖੋ ਪੜ੍ਹੀ ਇਹ ਵੀ ਜਾਂਦਾ ਨੇ ਦੂਏ ਪਰ ਵਿਗਿਆਨੀ ਵੀ, ਇਹ ਨਹੀਂ ਕਹਿੰਦੇ ਵੀ ਸਾਡੇ ਇੱਧਰ ਦੇਵਤੇ ਦਾ ਨਾਂ ਇਹ ਸ਼ੇਸ਼ਨਾਗ ਕਿਉਂ ਰੱਖਿਆ ਹੋਇਆ, ਇਹੋ ਜਿਹੀ ਵਾਧੀ ਇਹਨੂੰ ਕਿਉਂ ਦੇਤੀ ਘਟੀਆ ਘਟੀਆ ਹੀ ਹੈ ਇੱਧਰ ਨੂੰ ਆਪੇ ਘਟਿਆ ਇਮਾਨਦਾਰ ਬਹੁਤ ਪਾ ਰਹੇ ਹੈ ਇਹਨਾਂ ਦੇ ਸਾਰੀਆਂ ਕਹਾਣੀਆਂ ਪਰੰਪਰਾ ਦੇ ਪਰ ਵਿਗਿਆਨੀ ਵਾਲੀਆਂ ਵੀ ਨੇ ਉਹ ਵੀ ਪੜ੍ਹੀ ਜਾਂਦੇ ਨੇ ਚੰਗੀਆਂ ਵੀ ਪੜ੍ਹੀ ਜਾਂਦੇ ਨੇ ਉਹ ਵੀ ਪੜ੍ਹੀ ਇਸ ਕਰਕੇ ਖਿਚੜੀ ਹੈ ਧਰਮ ਇਹਨਾਂ ਦੇ ਜਦ ਉਸਤ ਦੀ ਗੱਲ ਲੱਗਦਾ ਨੇ ਜਦ ਵੀ ਕੋਲ ਵੱਧਦਾ ਨੇ ਜਾਂ ਨਿੰਦਿਆ ਕਰਨ ਲੱਗਦਾ ਨੇ ਜਦ ਵੀ ਕੋਲ ਵੱਧਦੇ ਨੇ ਜਿਹਨਾਂ ਨੇ ਨਿੰਦਿਆ ਕੀਤੀ ਹੈ ਇੱਧਰ ਦੀ ਉਹਨਾਂ ਨੇ ਆਪਣੇ ਕੋਲ ਵੱਧਦੇ ਜਿਹਨਾਂ ਨੇ ਉਸਤਤੀ ਕੀਤੀ ਉਹਨਾਂ ਨੇ ਆਪਣੇ ਕੋਲ ਤੇ ਦੋਵੇਂ ਇਕੱਠੇ ਕਰ ਲਏ ਇਹਨਾਂ ਨੇ ਗਿਆਨ ਦੋਵੇਂ ਬੜੀ ਜਾਂਦੇ ਨੇ ਦੋਵੇਂ ਠੀਕ ਨੇ
ਰੋਸ ਭਰੇ ਨਾ ਫਿਰੇ ਰੰਤੇ ਤਨ ਬੋਟਿਨ ਲੈ ਨਭ ਗੀਤ ਪਧਾਰੇ
ਰੋਸ ਭਰੇ ਤੇ ਫਿਰ ਰਣਤੇ ਰੋਸ ਰੱਖਦੇ ਨੇ ਰੋਸ ਹੋਰ ਚੀਜ਼ ਹੈ ਕ੍ਰੋਧ ਹੋਰ ਚੀਜ਼ ਹੈ ਦੇਖੋ ਰੋਸ ਔਰ ਕ੍ਰੋਧ ਦੇ ਵਿੱਚ ਵੀ ਫਰਕ ਹੈ ਰੋਸ ਹੈ ਰੋਸ ਭਰੇ
ਨਾ ਫਿਰੇ ਰਣਤੇ
ਨਾ ਫਿਰੇ ਰਣਤੇ ਜੰਗ ਚੋਂ ਪਿੱਛੇ ਨਹੀਂ ਹਟੇ ਗਿਆਨ ਚਰਚਾ ਚੋਂ ਪਿੱਛੇ ਨਹੀਂ ਹਟੇ ਕਦੇ ਪਿੱਛੇ ਨਹੀਂ ਹਟੇ ਭੱਜੇ ਨਹੀਂ ਕਦੇ ਮੈਦਾਨ ਛੱਡ ਕੇ ਭੱਜੇ ਨਹੀਂ ਕਦੇ
ਤਨ ਬੋਟੀ ਨੇ ਲੈ ਨਭ ਗੀਤ ਪਧਾਰੇ
ਚਾਹੇ ਤਨ ਦੀ ਬੋਟੀ ਬੋਟੀ ਹੋ ਕੇ ਗਿਲ ਜਾ ਅਸਮਾਨ ਚ ਲੈ ਫਿਰਦੀਆਂ ਨੇ ਕੀ ਮਤਲਬ ਸਾਰਾ ਪਖੰਡਵਾਦ ਖੰਡਣ ਹੋ ਗਿਆ ਛੋਟੇ ਛੋਟੇ ਆਦਮੀ ਵੀ ਕਹਿੰਦੇ ਫਿਰਦੇ ਲੈ ਵੀ ਫਲਾਨੀ ਗੱਲ ਵੀ ਉਹਦੀ ਕੱਟੀ ਗਈ ਉੜ ਗਈਆਂ ਨਾ ਗਿਲ ਜਾ ਲੈ ਕੇ ਅਸਮਾਨ ਚ ਫਲਾਨੀ ਗੱਲ ਵੀ ਕੱਟੀ ਗਈ ਉਹ ਵੀ ਗਈ ਉਹ ਵੀ ਗਈ ਪਛਾ ਕਸਾਰੇ ਰੌਲਾ ਪੈ ਗਿਆ ਗਰਜਾ ਨੇ ਦਿਖਾਤੀਆਂ ਬੋਟੀਆਂ ਉੱਤੇ ਅਸਮਾਨ ਚ ਫਿਰਦੀਆਂ ਘੁੰਮਦੀਆਂ ਵੀ ਆ ਫਿਰਦੀਆਂ ਆਉਂਦੀਆਂ ਚਾਹੇ ਸਾਰੇ ਪ੍ਰਚਾਰ ਹੋ ਗਿਆ ਉਹਨਾਂ ਦੇ ਪਖੰਡਵਾਦ ਦਾ ਪਰ ਉਹ ਹਟੇ ਨਹੀਂ ਉਹਨਾਂ ਨੇ ਛੱਡਿਆ ਨਹੀਂ ਵੀ ਧੁਰਤੇ ਹੀ ਪਹੁੰਚਣਾ ਹੈ ਸੱਚ ਕੀ ਹੈ ਕਮ ਸੇ ਕਮ ਉਹਨਾਂ ਦੀ ਇਹ ਤਾਂ ਸੀਗੀ ਵੀ ਸੱਚ ਕੀ ਹੈ ਜਾਣਨ ਦੇ ਹੀ ਫਿਰਾਂਗੇ ਸੱਚ ਨੂੰ ਜਾਣਨ ਦੇ ਹੀ ਲੜਦੇ ਰਹੇ ਇਹ ਕੋਈ ਮਾੜੀ ਨਹੀਂ ਲੜਾਈ ਇਹ ਲੜਾਈ ਮਾੜੀ ਨਹੀਂ ਇਹ ਲੜਾਈ ਮਾੜੀ ਕਿੱਥੇ ਸੱਚ ਨੂੰ ਜਾਣਨ ਵਾਸਤੇ ਲੜ ਰਹੇ ਨੇ ਨਹੀਂ ਸੀ ਪਤਾ ਘੱਟ ਉਹ ਗੱਲਾਂ ਜਿਹੜੀਆਂ ਸੀ ਬੰਦੀ ਬੈਠੇ ਸੀ ਮਿੱਥਾ ਘੱਟ ਹੋੜੀ ਹੋਈ ਨੇ ਉਹ ਤਾਂ
ਤੇ ਨਿਰਪ ਭੂਮ ਭੂਮ ਗ੍ਰਹਿ ਰਣ ਭੂਮੀ ਸੋ ਕਾਲੀ ਕੇ ਕੋਪ ਕਿਰਪਾਨ ਕੇ ਮਾਰਾ ਦੇ
ਮਰ ਗਏ ਨਾ ਕੱਟ ਕੇ ਉੱਥੇ ਰਾਡੀ ਛੱਡ ਕੇ ਬੱਚੇ
ਤੇ ਨਿਰਪ ਭੂਮ ਗ੍ਰਹਿ ਰਣ ਭੂਮੀ
ਇਹ ਤੇ ਨਰ
ਤੇ ਭੂਮ ਗ੍ਰਹਿ ਰਣ ਭੂਮੀ
ਭੂਮ ਦੇ ਵਿੱਚ ਗਿਰ ਕੇ ਰਣ ਭੂਮੀ ਚ ਉਹਨਾਂ ਨੇ ਮਨ ਆਪਣਾ ਕਤਲ ਕਰਵਾ ਦਿੱਤਾ ਮਾਰਿਆ ਗਿਆ ਮਨੇ ਮਰਨਾ ਜਿਹੜੇ ਸਰੀਰ ਮਰਨਾ ਤਾਂ ਮਨੇ ਮਰਨਾ ਰਣ ਭੂਮੀ
ਸੋ ਕਾਲੀ ਕੇ ਕੋਪ ਕਿਰਪਾਨ ਕੇ
ਮਾਰੇ ਕਾਲੀ ਕੇ ਕੋਪ ਕਿਰਪਾਨ ਕੇ ਮਾਰੇ ਕਾਲੀ ਦੀ ਤਲਵਾਰ ਨਾਲ ਆਪਣਾ ਆਪ ਖਤਮ ਕਰਵਾ ਲਿਆ ਯਾਨੀ ਗੁਰਮਤ ਨਾਲ ਆਪਣਾ ਆਪ ਖਤਮ ਕਰਵਾ ਲਿਆ ਆਪਾਂ ਮਿਟਾ ਤਾ ਗੁਰਮਤ ਨੇ ਭਾਵੇਂ ਉਹਨਾਂ ਦਾ ਉਹਨਾਂ ਦਾ ਹੰਕਾਰ ਬਿਲਕੁਲ ਨਾਸ਼ ਕਰਤਾ ਚਾਹੇ ਉਹਨਾਂ ਦੀ ਮੈਂ ਨੂੰ ਖਤਮ ਕਰਤਾ ਪਰ ਭੱਜੇ ਨਿਕਲ ਇਹਦਾ ਮਤਲਬ ਉਹ ਵੀ ਜੀਵਨ ਮੁਕਤ ਹੋ ਗਏ ਜਿਹੜੇ ਭੱਜ ਗਏ ਬਚ ਗਏ ਉਹੀ ਗਏ ਨੇ ਉਹ ਬੁਰੇ ਨੇ ਇਹ ਚਰਚਾ ਚ ਜਿਹੜਾ ਭੱਜ ਜਾਵੇ ਉਹਨੂੰ ਮਾੜਾ ਬਣੇ ਤਾਂ ਹੀ ਜੰਗ ਚੋ ਜਿਹੜਾ ਸ਼ਹੀਦ ਹੋ ਜਾਵੇ ਉਹਨੂੰ ਚੰਗਾ ਬਣੇ ਆ ਜੰਗ ਇਹ ਤਾਂ ਜੰਗ ਦੀ ਗੱਲ ਹੈ ਦੂ ਜੰਗ ਦੀ ਵੀ ਗੱਲ ਇਹੀ ਹੈ ਜਿਹੜਾ ਸ਼ਹੀਦ ਹੋ ਜਾਵੇ ਉਹ ਸੁਰਗ ਚ ਜਿਹੜਾ ਭੱਜ ਜਾਵੇ ਉਹ ਨਰਕ ਚ ਕਿਰਪਾਨ ਨਾਲ ਵੱਢੇ ਗਏ ਸੱਚ ਨਾਲ ਝੂਠ ਵੱਢਿਆ ਗਿਆ ਉਹਨਾਂ ਦਾ ਕੱਖ ਨਹੀਂ ਰਿਹਾ ਚਾਹੇ ਆਪਣੇ ਗਿਆਨ ਦਾ ਸਭ ਕੁਛ ਨਾਸ ਹੋ ਗਿਆ ਪਰ ਭੱਜੇ ਨਹੀਂ ਯਾਨੀ ਜਿਹੜਾ ਸ਼ਬਦ ਹੈ ਇਹਨੂੰ ਗੁਰਬਾਣੀ ਦਾ ਸ਼ਬਦ ਇਹਦੇ ਨੂੰ ਮਰ ਗਏ ਸ਼ਬਦ ਮਰਿਆ ਸ਼ਬਦ ਮਾਰਦਾ ਹੀ ਹੈ ਮਰਿਆ ਫੁੱਟ ਜੀਵ ਹੈ ਜਿਉਂਦੇ ਹੋ ਜਾਣਗੇ ਮਨ ਤਾਂ ਮਾਰ ਲੈਂਦਾ ਇੱਕ ਵਾਰ ਜਿਹੜੀ ਗੁਰੂ ਜੀ ਦੀ ਕਿਰਪਾਨ ਹੈ ਉਹਦੇ ਨਾਲ ਮਰ ਤਾਂ ਗਏ ਨਾ ਮਰਨਾ ਹੀ ਔਖਾ ਹੈ ਜਿਉਂਦਾ ਹੁਣ ਨਹੀਂ ਔਖਾ ਜਿਉਂਦਾ ਤਾਂ ਉਹਨੇ ਆਪ ਕਰਨਾ ਕਬੀਰ ਕਹਿੰਦਾ ਮਰੂ ਤੋਂ ਹਰਕੇ ਦੁਆਰ ਮਰਨ ਮੈਂ ਕਹਿ ਮੈਂ ਹਰਕੇ ਦੁਆਰ ਸਾਡਾ ਕੰਮ ਸਿਰਫ ਸਾਡਾ ਬਸ ਮਰਨਾ ਜਿਉਂਦਾ ਹੋਣਾ ਸਾਡੇ ਬਸ ਦੀ ਗੱਲ ਨਹੀਂ ਜਿਉਂਦਾ ਹੋਣਾ ਨਹੀਂ ਬਸ ਦੀ ਗੱਲ ਮਰਨਾ ਬਸ ਦੀ ਗੱਲ ਹੈ ਗੁਰਬਾਣੀ ਨੂੰ ਮੰਨਣਾ ਬੰਦੇ ਬੰਦੇ ਮਰ ਸਕਦਾ ਮਨ ਜਿਉਂਦਾ ਨਹੀਂ ਹੋ ਸਕਦਾ ਨਾਨਕ ਨਾਮ ਮਿਲੇ ਤਾਂ ਹੀ ਤਾਂ ਨਾਨਕ ਮੰਗੇ ਨਾਮ ਦਾਨ ਕਿਰਪਾ ਕਰ ਹੋ ਰਿਹਾ ਤਾਂ ਉਹਨੇ ਨਾਮ ਦੇਣਾ ਨਾਮ ਨੇ ਸਪਰਸ਼ੇ ਦੇਣਾ ਹੋਰ ਨਾਮ ਕੀ ਦੇਣਾ
ਅੰਜਨ ਸੇ ਤਨ ਉਗਰ ਉਦਾ ਯੁੱਧ ਧੂਮਰੀ ਧੂਲ ਭਰੇ ਗਰਵੀਲੇ ਅੰਜਨ ਸੇ ਤਨ ਉਗਰ
ਉਗਰ ਅੰਜਨ ਸੇ ਤਨ ਤਨ ਕੀ ਹੈ ਉਹਦਾ ਅੰਜਨ ਸਰਬ ਧੂੜ ਧੱਦਾ ਧੂੜ ਪੁਨੀਤ ਤੇਰੇ ਜਨਮ ਧੱਦਾ ਧੂੜ ਪੁਨੀਤ ਤੇਰੇ ਜਨਮ ਤੇਰੇ ਜਨ ਕੀ ਹੁੰਦੇ ਨੇ ਜਿਵੇਂ ਆਸਮਾਨ ਚ ਧੂੜ ਹੈ ਧੂੜ ਹੈ ਆਸਮਾਨ ਦੇ ਵਿੱਚ ਧੁੱਪ ਕੀ ਹੈ ਸੂਰਜ ਦੀ ਧੂੜ ਹੈ ਸੂਰਜ ਦਾ ਆਪਣਾ ਸਰੀਰ ਧੂੜ ਹੈ ਧੂੜਿਆ ਹੋਇਆ ਅੰਜਨ ਹੈ ਗਿਆਨ ਅੰਜਨ ਗਿਆਨ ਹੈ ਬਿਖਰਿਆ ਹੋਇਆ ਪ੍ਰਭਾ ਬਿਖਰੀ ਹੋਈ ਹੈ ਆਕਾਸ਼ ਦੇ ਵਿੱਚ ਇਹ ਤੇਰਾ ਸਰੀਰ
ਅੰਜਨ ਸੇ ਤਨ ਉਗਰ ਉਦਾ ਯੁੱਧ ਧੂਮਰੀ ਧੂੜ ਭਰੇ ਗਰਵੀਲੇ
ਅੰਜਨ ਸੇ ਤਨ ਜਿਹਨਾਂ ਦੇ ਤਨ ਅੰਜਨ ਰੂਪ ਹੁੰਦੇ ਨੇ ਆ ਸਰੀਰ ਨਹੀਂ ਹੁੰਦਾ ਪੰਜ
ਅੰਜਨ ਸੇ ਤਨ
ਉਗਰ
ਅੰਜਨ ਸੇ ਤਨ ਉਗਰ
ਉਗਰ ਨਹੀਂ ਹੋ ਤਨ
ਉਦਾ ਯੁੱਧ
ਉਗਰ ਨਹੀਂ ਡਰ ਲੱਗਦਾ ਉਹਨਾਂ ਤੋਂ ਡਰ ਕਿਹਨੂੰ ਲੱਗਦਾ ਡਰ ਲੱਗਦਾ ਵਿਕਾਰਾਂ ਨੂੰ ਡਰ ਲੱਗਦਾ ਸੰਸਾਰ ਨੂੰ ਸੰਸਾਰ ਡਰਦਾ ਉੱਥੇ ਸੰਸਾਰ ਡਰਦਾ ਕਿਉਂਕਿ ਸੰਸਾਰ ਮਾਇਆ ਨਾਲ ਜੁੜਿਆ ਹੈ ਜਦੋਂ ਕਹਿੰਦਾ ਪਹਿਲਾਂ ਮਰਨ ਕਬੂਲ ਡਰ ਤਾਂ ਉਦੋਂ ਹੀ ਜਾਂਦਾ ਗੱਲੇ ਡਰਾਉਣੀ ਕਹਿੰਦਾ ਜੀਵਨ ਕੀ ਛੱਡ ਆਸ ਹੋਏ ਸਭਨ ਕੀ ਰੇੜਕਾ ਤਾਂ ਹਮਾਰੇ ਕੋਲ ਛੱਤ ਹੈ ਉਗਰ ਹੈ ਉਗਰ ਰੂਪ ਹੈ ਐਸਾ ਰੂਪ ਨਹੀਂ ਹੈ ਇਸ ਧਰਮ ਦਾ ਜਿਹਾ ਲੋਕ ਕਹਿਣ ਚਾਹੁੰਦੇ ਨੇ ਜਿਹੜੇ ਦੂਜੇ ਧਰਮਾਂ ਦਾ ਰੂਪ ਹੈ ਉਹ ਹੋਰ ਤਰ੍ਹਾਂ ਦਾ ਉਹ ਬਿੜਬਿੜ ਕਰਨ ਇਹਦੀ ਨਾ ਤਾਂ ਭਾਸ਼ਾ ਬਿੜਬਿੜ ਕਰਨ ਵਾਲੀ ਹੈ ਇਹ ਤਾਂ ਉਗਰ ਰੂਪ ਦੇਖੋ ਨਾ ਉਗਰ ਰੂਪ ਕਹਿੰਦੇ ਫਿਰ ਤਾਂ ਭਿਆਨਕ ਰੂਪ ਹੁੰਦਾ ਹਰ ਗੱਲ ਇਹਦੀ ਡਰਾਉਣੀ ਹੈ ਹਰ ਗੱਲ ਇਹਦੀ ਠੋਕ ਵਜਾ ਕੇ ਹੈ ਹਰ ਗੱਲ ਦੇ ਵਿੱਚ ਸੱਚ ਚ ਮਤਲਬ ਹੈ ਪੂਰੀ ਕੰਫੀਡੈਂਸ ਨਾਲ ਕਹੀ ਹੋਈ ਗੱਲ ਹੈ ਜਿਹੜੀ ਗੱਲ ਪੂਰੇ ਕੰਫੀਡੈਂਸ ਨਾਲ ਕਹੀ ਗਈ ਹੋਵੇ ਉਹ ਗੱਲ ਖਰਬੀ ਹੁੰਦੀ ਹੈ ਖਰਬੀ ਹੁੰਦੀ ਹੈ ਉਹ ਔਰ ਉਹਨਾਂ ਲੋਕਾਂ ਨੂੰ ਜ਼ਿਆਦਾ ਖਰਬੀ ਲੱਗਦੀ ਹੁੰਦੀ ਹੈ ਜਿਹੜੇ ਧਰਮ ਨਾਲ ਆਸਥਾ ਨਾਲ ਜੁੜੇ ਹੋਣ ਜਿਹਨਾਂ ਦਾ ਸ਼ਰਧਾ ਹੋਵੇ ਧਰਮਾਂ 'ਤੇ ਉਹਨਾਂ ਵਾਸਤੇ ਜ਼ਿਆਦਾ ਖਰਬੀ ਲੱਗਦੀ ਹੈ ਗੱਲ ਇਸ ਕਰਕੇ ਆਮ ਲੋਕ ਇਹਨੂੰ ਪਸੰਦ ਨਹੀਂ ਕਰਦੇ ਬੋਲੀ ਨੂੰ ਪਸੰਦ ਨਹੀਂ ਕਰਦੇ ਸੱਚ ਕੌੜਾ ਕਾਹਦਾ ਲੱਗਦਾ ਖਰਬਾ ਜੋ ਹੈ ਨਾ ਦੀ ਬੋਲੀ ਖਰਬੀ ਹੈ ਤੂੰ ਜਿੱਦਣ ਇਹਦੀ ਬੋਲੀ ਨੂੰ ਮਿੱਠੀ ਬਣਾ ਦਿੱਤਾ ਸੱਚ ਨਹੀਂ ਰਹਿਣਾ ਹੈ ਜੇ ਇਹਦੀ ਬੋਲੀ ਨੂੰ ਮਿੱਠੀ ਬਣਾ ਦਈਏ ਨਾ ਫਿਰ ਇਹ ਸੱਚ ਨਹੀਂ ਰਹਿਣਾ ਪੰਡਤ ਨੇ ਬੋਲੀ ਬਦਲ ਲਈ ਪੰਡਤੇ ਹੈ ਬੋਲੋ ਮਿੱਠੇ ਉਹਦੇ ਮਿੱਠੇ ਹੋ ਗਏ ਨਾ ਬਿਠੇ ਉਹ ਬਿਠੇ ਗਏ ਗਿਆਨ ਜਦ ਪੰਡਿਤ ਨੇ ਮੂੰਹ ਦਾ ਮਿਠਾਸ ਪੈਦਾ ਕਰ ਲਈ ਰੋਵੇ ਪੰਡਿਤ ਗਿਆਨ ਗਵਾਏ ਗਿਆਨ ਗਿਆ ਜਦ ਮੂੰਹ ਦਾ ਮਿਠਾਸ ਪੈਦਾ ਕਰ ਲਓਗੇ ਗਿਆਨ ਚਲਿਆ ਜਾਣਾ ਵਿੱਚੋਂ ਇਹਨਾਂ ਨਹੀਂ ਰਹਿਣਾ ਇਹ ਇਸੇ ਭਾਸ਼ਾ ਚ ਪੜ੍ਹਾਈ ਪੜ੍ਹਾਉਂਦੀ ਹੈ ਜਿਹੜੇ ਲੋਕ ਇਹਨੂੰ ਕਹਿੰਦੇ ਨੇ ਜੀ ਭਾਸ਼ਾ ਠੀਕ ਕਰੋ ਉਹਨਾਂ ਨੂੰ ਪਤਾ ਹੀ ਨਹੀਂ ਹੈ ਉਹਨਾਂ ਨੂੰ ਪਤਾ ਨਹੀਂ ਇਸ ਗੱਲ ਦਾ ਕਿ ਇਹਦੀ ਭਾਸ਼ਾ ਠੀਕ ਕਰਿਆ ਤੇ ਇਹਦਾ ਸੱਚ ਖਤਮ ਹੋ ਜਾਂਦਾ ਹੁੰਦਾ ਇਹ ਸੱਚ ਨਹੀਂ ਰਹਿੰਦਾ ਹੁੰਦਾ ਫਿਰ ਮਜਬੂਰੀ ਹੈ ਭਾਸ਼ਾ ਰੱਖਣੀ ਜੇ ਇਹਦੀ ਭਾਸ਼ਾ ਖਰਬੀ ਹੋਊਗੀ ਖਰਬੀ ਉਗਣਾ ਵਾਸਤੇ ਗੁਰਮੁਖਾਂ ਨੂੰ ਕਹਿੰਦੇ ਨਹੀਂ ਲੱਗਦੀ ਗੁਰਮੁਖਾਂ ਨੂੰ ਕਹਿੰਦੇ ਲੱਗਦੀ ਕਮ ਅਜ ਕਮ ਇਹ ਦੇਖਣ ਚ ਜਿਹਨੂੰ ਖਰਬੀ ਲੱਗਦੀ ਹੈ ਵੀ ਅਸੀਂ ਸਾਖਤਾਂ ਦੇ ਚੱਲੇ ਮਨਮੁੱਖ ਬਣੀ ਮਨਮੁੱਖਾਂ ਨੂੰ ਨਹੀਂ ਇੰਨੀ ਖਰਬੀ ਲੱਗਦੀ ਮਨਮੁੱਖਾਂ ਨੂੰ ਇੰਨੀ ਖਰਬੀ ਨਹੀਂ ਲੱਗਦੀ ਜਿੰਨੀ ਉਹਨਾਂ ਲੋਕਾਂ ਨੂੰ ਖਰਬੀ ਲੱਗਦੀ ਹੈ ਜਿਹੜੇ ਸਮਝਦੇ ਨੇ ਅਸੀਂ ਵਿਦਵਾਨ ਸਾਨੂੰ ਕੁਛ ਪਤਾ ਉਹਨਾਂ ਨੂੰ ਖਰਬੀ ਜ਼ਿਆਦਾ ਲੱਗਦੀ ਹੈ ਜਿਹਨਾਂ ਨੇ ਕੋਈ ਜਾਣਿਆ ਨਹੀਂ ਹੈਗਾ ਉਹਨਾਂ ਨੂੰ ਨਹੀਂ ਖਰਬੀ ਲੱਗਦੀ ਜਿਹੜੇ ਕਹਿੰਦੇ ਨੇ ਸਾਨੂੰ ਸਭ ਕੁਛ ਪਤਾ ਉਹਨਾਂ ਨੂੰ ਖਰਬੀ ਲੱਗਦੀ ਹੈ ਕਿਉਂਕਿ ਉਹਨਾਂ ਦੇ ਖਿਲਾਫ਼ ਹੈ ਉਹਨਾਂ ਦੇ ਉਹਨਾਂ ਦੇ ਜ਼ਿਆਦਾ ਖਿਲਾਫ਼ ਹੈ
ਅੰਜਨ ਸੇ ਤਨ ਉਗਰ ਉਧਰ ਉਹਦਾ ਯੁੱਧ ਧੂਮਰੀ ਧੂਰ ਪਰੇ ਕਰ ਵੀ ਲੈ
ਧੂਮਰੀ ਧੂਰ
ਪਰੇ ਕਰ ਵੀ
ਪਰੇ ਕਰ ਵੀ ਲੈ
ਉਹਦਾ ਯੁੱਧ
ਤਨ ਭਾਵੇਂ ਹਿਰਦਾ ਭਾਵ ਸਰੀਰ ਕਰਕੇ ਭਾਵੇਂ ਉਹ ਵੀ ਇਹੀ ਨੇ ਅੰਦਰਲਾ ਸਰੀਰ ਆਤਮਾ ਉਹਨਾਂ ਦੀ ਉਹੀ ਜਿਹੀ ਹੋਈ ਹੈ ਜਿਹੋ ਜਿਹੀ ਸਾਡੀ ਹੈ ਗੁਰਮੁਖਾਂ ਦੀ ਆਤਮਾ ਔਰ ਮਨਮੁਖ ਦੀ ਆਤਮਾ ਇੱਕੋ ਜਿਹੀ ਹੁੰਦੀ ਕੁਛ ਕੋਈ ਫਰਕ ਨਹੀਂ ਹੁੰਦਾ ਫਰਕ ਕਿੱਥੇ ਪੈਂਦਾ ਜਾ ਕੇ ਫਰਕ ਪੈਂਦਾ ਜਿਹੜੀ ਉਹ ਅੱਖ 'ਚ ਧੂੜ ਪਈ ਹੋਈ ਹੈ
ਉਮਰੀ ਧੂੜ ਭਰੇ
ਉਹ ਜਿਹੜੇ ਮਨ ਦੇ ਵਿੱਚ ਉਹਨਾਂ ਨੇ ਭਰਮ ਹੈ ਫਰਕ ਉੱਥੋਂ ਪੈਂਦਾ ਹੈ ਬੁੱਧੀ ਮਰ ਗਈ ਉਹਨਾਂ ਦੀ ਅਕਲ ਮਰ ਗਈ ਤੂੰ ਭਰੀ ਧੂਏ ਨਾਲ ਭਰ ਕੇ ਮਰ ਗਈ ਧੂਏ ਨਾਲ ਭਰ ਗਈ ਅੰਦਰ ਧੂੰਆਂ ਹੋ ਗਿਆ ਧੁੱਪ ਦੇ ਵਿੱਚ ਵੀ ਧੂੰਆਂ ਕਰਦੀ ਹੈ ਚਾਨਣ ਹੋਵੇ ਧੁੱਪ ਹੋਵੇ ਧੂੰਕ ਕਰਦੀ ਉਹਨਾਂ ਥਾਂ ਕਾਲਾ ਹੋ ਜਾਂਦਾ ਇਹਦਾ ਮਤਲਬ ਇਹ ਤਾਂ ਨਹੀਂ ਵੀ ਧੁੱਪ ਕਿਤੇ ਚਲੀ ਗਈ ਉੱਥੋਂ ਜਿੱਦੇ ਏਰੀਆ 'ਚ ਧੁੱਪ ਹੈ ਜੇ ਧੂੰਆਂ ਕਰਦੀ ਹੈ ਉਹ ਵੀ ਕਾਲਾ ਹੋ ਜਾਂਦਾ ਉਹਨਾਂ ਏਰੀਆ ਕਾਲਾ ਹੋ ਜਾਂਦਾ ਸਰੀਰ ਉਹਨਾਂ ਦਾ ਨਹੀਂ ਫਰਕ ਕੋਈ ਵੀ ਸਾਡੇ ਨੂੰ ਉਹੋ ਜਿਹਾ ਹੀ ਸਰੀਰ ਹੈ ਅਤੇ ਇੱਕੋ ਜਿਹੀ ਹੈ ਗੁਰਮੁਖ ਦੀ ਔਰ ਮਨਮੁਖ ਦੀ ਪਰ ਉਹਨਾਂ ਦੇ ਅੰਦਰ ਆ ਜਿਹੜਾ ਭਰਮ ਦਾ ਧੂੰਆਂ ਹੋ ਗਿਆ ਔਰ ਜਿੰਨਾ ਜ਼ਿਆਦਾ ਧੂੰਆਂ ਉਹਨਾਂ ਹੰਕਾਰ ਜ਼ਿਆਦਾ ਜਿੰਨਾ ਘੱਟ ਧੂੰਆਂ ਉਹਨਾਂ ਘੱਟ ਹੰਕਾਰ ਹੈ ਜਿੰਨਾ ਧੂੰਆਂ ਗਾੜਾ ਹੈ ਉਹਨਾਂ ਗਾੜਾ ਹੰਕਾਰ ਹੈ ਗੁਰਬੀਲੇ ਗੁਰਬੀਲੇ ਕਹਿੰਦੇ ਨੇ ਹੋ ਗਏ ਧੂਮਰੀ ਧੂੜ ਸਾਰੀ ਧੂੜ ਇਕੱਠੀ ਹੋ ਗਈ ਸੰਸਾਰ ਦੀ ਧੂੰਆਂ ਹੋ ਗਿਆ ਅਗਿਆਨਤਾ ਦਾ ਧੂੰਆਂ ਹੋ ਗਿਆ ਅਗਿਆਨਤਾ ਦਾ ਧੂੰਆਂ
ਚੌਪੀ ਚੜੇ ਚਹੋਰ ਉਤੇ ਚਿਤ ਭੀਤਰ ਚੌਪੀ ਜਿਰੇ ਚਟਕੀਲੇ ਚੌਪੀ ਚੜੇ ਚਹੋਰ ਉਤੇ
ਚੌ ਨਾਲ ਚਾਰਾਂ ਪਾਸਿਆਂ ਤੇ ਚੜ ਕੇ ਆਏ ਉਹ ਲੜਨ ਵਾਸਤੇ
ਚੌਪੀ ਚੜੇ ਚਹੋਰ ਉਤੇ
ਚਹੋਰ ਉਤੇ
ਚਿਤ ਭੀਤਰ ਚੌਪੀ ਜਿਰੇ ਚਟਕੀਲੇ
ਚਿਤ ਵਿੱਚ ਬੜਾ ਚੌ ਸੀ ਕਹਿੰਦੇ ਤੇ ਦੇਖੋ ਹੁਣ ਕੀ ਕਰਦੇ ਹਾਂ ਐ ਚੌ ਨਾਲ ਆਏ ਸੀ ਵੀ ਜਿੱਤ ਕੇ ਆਵੋਗੇ ਜਾਂ
ਜਿਰੇ ਚਟਕੀਲੇ
ਕੇਰ ਲਈ ਚਹੂ ਔਰਤ ਤੇ ਉੱਥੇ ਉਹਨਾਂ ਨਾਲ ਚੜੇ ਚੜੇ ਤਾਂ ਜਿਹੜੇ ਇੱਕ ਨਕਸ਼ ਕਈ ਨਕਸ਼ੇ ਨੇ ਚੰਡੀ ਚੰਡੀ ਦੀ ਵਾਰ ਚ ਚਾਰੇ ਪਾਸੇ ਤੇ ਘੇਰ ਲੈਂਦੇ ਨੇ ਚਾਰੇ ਪਾਸੇ ਤੇ ਇਕੱਠੇ ਹੋ ਕੇ ਆਏ ਬਹੁਤੇ ਆਦਮੀ ਬਹੁਤੇ ਆਦਮੀ ਦਾ ਪ੍ਰਭਾਵ ਪੈ ਉੱਤੇ ਪ੍ਰਭਾਵ ਤਾਂ ਅਕਲ ਦਾ ਫਿਰ ਬਹੁਤੇ ਆਦਮੀ ਦਾ ਕੀ ਪ੍ਰਭਾਵ ਪੈਣ
ਚੌਪ ਹੀ ਚੜੇ ਚਹੋਂ ਔਰ ਉੱਤੇ ਚਿਤ ਭੀਤਰ ਚੌਪ ਜਿਰੇ ਚਟਕੀਲੇ
ਬੜਾ ਚਿਤ ਵਿੱਚ ਚੌ ਹੈ ਚਟਕੀਲੇ ਇੱਕ ਦੂਜੇ ਨੂੰ ਕਰਦੇ ਆਉਂਦੇ ਨੇ ਮਜ਼ਾਕ ਕਰਦੇ ਆਉਂਦੇ ਨੇ ਆਪਣੀ ਗਿਣਤੀ ਜੋ ਜ਼ਿਆਦਾ ਉਹਨਾਂ ਦੀ ਗਿਣਤੀ ਜ਼ਿਆਦਾ ਪਰਮ ਗਿਆਨੀਆਂ ਦੀ ਗਿਣਤੀ ਜ਼ਿਆਦਾ ਹੀ ਹੁੰਦੀ ਹੈ ਹਮੇਸ਼ਾ ਹੀ ਗਿਣਤੀ ਜ਼ਿਆਦਾ ਉਹਨਾਂ ਦੇ ਜਿਹੜੇ ਬੰਦੇ ਸੀ ਜ਼ਿਆਦਾ ਆ ਗਏ ਚਰਚਾ ਕਰਨ ਨਾਲ ਬੰਦਿਆਂ ਨੇ ਉੱਥੇ ਫੌਜ ਨੇ ਲੜਨਾ ਗੱਲ ਤਾਂ ਗਿਆਨ ਦੀ ਹੋਣੀ ਸਵਾਲ ਤਾਂ ਗਿਆਨ ਦਾ ਲੈਵਲ ਕੀ ਹੈ
ਧਾਵਤ ਤੇ ਧੁਰਵਾਸੇ ਦਸੋ ਦਿਸ ਤੇ ਝੱਟਦੇ ਪਟਕੇ ਬਕਟੀਲੇ
ਜਿਸ ਵੇਲੇ ਗਿਆਨ ਚਰਚਾ ਹੁੰਦੀ ਹੈ ਉਹ ਜਿਹੜੇ ਪੁਆਇੰਟ ਨੂੰ ਹਾਰਦੇ ਨੇ ਛੱਡ ਕੇ ਦੂਏ ਪਾਸੇ ਹੋ ਜਾਂਦੇ ਨੇ ਉੱਤੋਂ ਆ ਕੇ ਦੂਏ ਪਾਸੇ ਹੋ ਗਏ ਦਸਾਂ ਦਸਾਂ ਨੂੰ ਭੱਜਦੇ ਨੇ ਉਹ ਇੱਕ ਪੁਆਇੰਟ ਤੇ ਰਹਿੰਦੇ ਹੀ ਨਹੀਂ ਜਿਹੜੇ ਪੁਆਇੰਟ ਦੀ ਚਰਚਾ ਹੁੰਦੀ ਹੈ ਉੱਥੋਂ ਹਾਰ ਜਾਂਦੇ ਨੇ ਛੱਡ ਦੂਏ ਪਾਸੇ ਚਲੇ ਜਾਂਦੇ ਨੇ ਦਸਾਂ ਦਸਾਂ ਵਾਂ ਉਹਨੂੰ ਘੁੰਮੀ ਜਾਂਦੇ ਨੇ ਇੱਕ ਪੁਆਇੰਟ ਤੇ ਟਿਕ ਕੇ ਚਰਚਾ ਨਹੀਂ ਕਰਦੇ ਜਿਹੜੇ ਬਹੁਤੇ ਕਮਜ਼ੋਰ ਹੁੰਦੇ ਨੇ ਨਾ ਲੋਕ ਉਹ ਇੱਕ ਗੱਲ ਕਰਨਗੇ ਉਹ ਉੱਥੇ ਹਾਰ ਕੇ ਦੂਈ ਫੜ ਲੈਣਗੇ ਦੂਈ ਦੀ ਧੀ ਫੜ ਲਈ ਤੀਹ ਦੀ ਚੌਥੀ ਉਹ ਖੜਦੇ ਹੀ ਨਹੀਂ ਕਦੋਂ ਦਸਾਂ ਦਸਾਂ ਵਾਰ ਨੂੰ ਭੱਜੇ ਫਿਰੀ ਜਾਂਦੇ ਨੇ ਹੁਣ ਵੀ ਕਥੋਂ ਤੁਸੀਂ ਟਿਕ ਕੇ ਇੱਕ ਗੱਲ ਨੂੰ ਤਾਂ ਪਹਿਲਾਂ ਮੁਕਾ ਲਓ ਪਹਿਲਾਂ ਤਾਂ ਰਿਜ਼ਲਟ ਕੱਢੋ ਵੀ ਠੀਕ ਹੈ ਤੁਸੀਂ ਗਲਤ ਹੈ ਉੱਥੋਂ ਫਿਰ ਉਹਦੇ ਨਾਲ ਦੂਈ ਜੋੜ ਕੇ ਗੱਲ ਕਰੋ ਦਸਾਂ ਦਸਾਂ ਵਾਰ ਨੂੰ ਭੱਜੇ ਫਿਰੀ ਜਾਂਦੇ ਰਿਜ਼ਲਟ ਉੱਥੇ ਕੀ ਨਿਕਲਣਾ
ਰੌਰ ਪਰੇ ਰਣ ਰਾਜਵ ਰੋਚਣ ਰੋਸ ਭਰੇ ਰਣ ਸਿੰਘ ਰਜੀਲੇ
ਰੌਰ ਭਰੇ ਰੌਲਾ ਪਾਉਂਦੇ ਰੌਲੇ ਚ ਪਾਉਣਾ ਚਾਹੁੰਦੇ ਨੇ ਹਰੇਕ ਗੱਲ ਨੂੰ
ਰੌਰ ਭਰੇ ਰਣ ਰਾਜਿਵ
ਹਾਂ ਰਣ ਦੇ ਵਿੱਚ ਜਿਹੜਾ ਹੈ ਗਿਆਨ ਚਰਚਾ ਨੂੰ ਇੱਕ ਰੌਲਾ ਬਣਾਉਣਾ ਝਗੜਾ ਰੌਲਾ ਬਣਾਉਣਾ ਚਾਹੁੰਦੇ ਵੀ ਰੌਲੇ ਚ ਪਾ ਕੇ ਜਿਵੇਂ ਉਹ ਵਿਦਯੋਤਮਾ ਦੀ ਕਹਾਣੀ ਹੁੰਦੀ ਹੈ ਨਾ ਆਪਣਾ ਜਿਹੜਾ ਸੀ ਕਾਲੀਦਾਸ ਕਾਲੀਦਾਸ ਵਾਲੀ ਵੀ ਰੌਲੇ ਚ ਪਾ ਕੇ ਜਿੱਤ ਲੋ ਪਤਾ ਨਾ ਕਹਾਣੀ ਦਾ ਜਿੱਤਦੀ ਸੀ ਉਹਦੀ ਕੁਣਤਾ ਤੇ ਉਹ ਟੈਕਨੀਕ ਉਹ ਵੀ ਵਰਤਦੇ ਨੇ ਫਿਰ ਇਹ ਵੀ ਟੈਕਨੀਕ ਹੈ ਜ਼ਿਆਦਾ ਬੰਦੇ ਆ ਜਾਓ ਇਕੱਠੇ ਹੋ ਕੇ ਕੋਈ ਕੋਈ ਸਵਾਲ ਕਰ ਦੋ ਕੋਈ ਕੋਈ ਕਰ ਦੋ ਤੀਆ ਕਰ ਦੋ ਚੌਥਾ ਕਰ ਦੋ ਇੱਕ ਤੋਂ ਡਿਗੜੇ ਨਾ ਦੋ ਗੱਲ ਨੂੰ ਪਤਾ ਰੌਲੇ ਚ ਪਾਈ ਜੇ ਗੱਲ ਨੂੰ ਰੌਲੇ ਚ ਪਾ ਲਓ ਉਹਨਾਂ ਨੇ ਕਿਹਾ ਵੀ ਦੋਸਤ ਨਹੀਂ ਸੀ ਜਿੱਤ ਹੁੰਦੀ ਕਿਸੇ ਪੰਡਿਤ ਇਕੱਠੇ ਹੋ ਕੇ ਆ ਕੇ ਉਹਨਾਂ ਨੇ ਕਿਹਾ ਵੀ ਐਂ ਕਰੋ ਹੁਣ ਇੱਕ ਇਹਦੇ ਨਾਲ ਭਠਗੀ ਕਰੋ ਇੱਕ ਉਹ ਲੱਕੜ ਵੱਢਦਾ ਸੀ ਜਿਹੜੇ ਟਾਹਣੇ ਤੇ ਵੱਢਦਾ ਸੀ ਉਸੇ ਤੇ ਬੈਠਾ ਸੀ ਬੈਠਾ ਦਾ ਤਾਂ ਸੀ ਵੀ ਛੇਤੀ ਟੁੱਟ ਜੂ ਮੇਰੇ ਬੋਝ ਨਾ ਵੀ ਜਦ ਟੁੱਟੂਗਾ ਤਾਂ ਮੈਂ ਪਰੇ ਹੋ ਜੂ ਪਹਿਲਾਂ ਹੀ ਪਤਾ ਲੱਗੇ ਜਾਂਦਾ ਟੁੱਟਣ ਤੋਂ ਪਹਿਲਾਂ ਉਹ ਸਮਝਦੇ ਸੀ ਪਾਗਲ ਹੈ ਪਾਗਲ ਦਾ ਥਾਂ ਨਹੀਂ ਉਹ ਜੇ ਪਾਗਲ ਹੁੰਦਾ ਐਡਾ ਬੜਾ ਗ੍ਰੰਥ ਲਿਖ ਦਿੰਦਾ ਪਹਿਲਾਂ ਜੋ ਵੀ ਹੈ ਚੱਲ ਉਹਨਾਂ ਨੇ ਲਿਆ ਕੇ ਉਹਨੂੰ ਕਹਿ ਤੈਨੂੰ ਗੁਰੂ ਬਣਾਉਣਿਆ ਸੀ ਆਪਣਾ ਤੂੰ ਬੋਲਣਾ ਨਹੀਂ ਉਹ ਲਿਆ ਕੇ ਕਹਿਤਾ ਗੁਰੂ ਬਣਾਤਾ ਦੋ ਚਾਰ ਦਿਨ ਉਹਨੂੰ ਸਿਖਾਤਾ ਵੀ ਬੋਲ ਰੱਖਿਆ ਹੈ ਇਹਦਾ ਬੋਲਦਾ ਨਹੀਂ ਹੈ ਸਾਡਾ ਗੁਰੂ ਹੈ ਧੋਤੀ ਧਾਤੀ ਲਾ ਕੇ ਉਹਨੂੰ ਤੁਰਨਾ ਫਿਰਨਾ ਸਿਖਾਤਾ ਵੀ ਤੁਰਨਾ ਬੈਠਣਾ ਪਹਿਲਾਂ ਤੁਰਨਾ ਵੀ ਆਉਂਦਾ ਬੈਠਣਾ ਵੀ ਨਹੀਂ ਆਉਂਦਾ ਅਣਜਾਣ ਆਦਮੀ ਨੂੰ ਸਿਖਾ ਕੇ ਫਿਰ ਦਿਓ ਤੁਹਾਨੂੰ ਦਿੱਤਾ ਰਾਜੇ ਤੇ ਲਿਆ ਕੁੜੀ ਉਹ ਕੁੜੀ ਸੀ ਰਾਜੇ ਨੇ ਬਿਠਾਲਤਾ ਲਓ ਜੀ ਇਹ ਸਾਡਾ ਗੁਰੂ ਹੈ ਇਹ ਚਰਚਾ ਕਰੂਗਾ ਕਰੂਗਾ ਇਸ਼ਾਰੇ ਨਾਲ ਇਹ ਬੋਲਦਾ ਨਹੀਂ ਹੈਗਾ ਫਿਰ ਇਹਦਾ ਅਰਥ ਆਪਾਂ ਕਰ ਲਾਂਗੇ ਚਲੋ ਜੀ ਠੀਕ ਹੈ ਹੁਣ ਬਿਠਾਲਤਾ ਉਹ ਤਾਂ ਉੱਚੇ ਤੋਂ ਬਿਠਾਲਤਾ ਬੜੇ ਬੜੇ ਬ੍ਰਹਮ ਥੱਲੇ ਬਹਿ ਕੇ ਗੁਰੂ ਜੋ ਬਣਾਇਆ ਸੀ ਹੁਣ ਮੂਰਖ ਨੂੰ ਗੁਰੂ ਬਣਾ ਕੇ ਆਪਣਾ ਉਹ ਠੱਗੀ ਕਰ ਰਹੇ ਨੇ ਉਹ ਇਹਦਾ ਨਕਸ਼ਾ ਹੈ ਉਹਨੇ ਇੱਕ ਉਂਗਲੀ ਖੜੀ ਕੀਤੀ ਵਿਦਯੋਤਮਾ ਨੇ ਕਹਿੰਦੇ ਵਿਦਯੋਤਮਾ ਨੇ ਕਿਹਾ ਤੁਸੀਂ ਕਰੋ ਜੀ ਪ੍ਰੈਸ਼ਰ ਉਹਨੇ ਇੱਕ ਉਂਗਲੀ ਖੜੀ ਕਰਤੀ ਉਹਨੇ ਦੋ ਕਰਤੀ ਸਮਝਿਆ ਜੀ ਉਹਨੇ ਐਂ ਕਰਤਾ ਉਹਨੇ ਐਂ ਕਰਤਾ ਜਲ ਜੀ ਕਹਿੰਦੇ ਬਸ ਖਤਮ ਉਹਨੇ ਪੰਜਾ ਦਿਖਾਤਾ ਉਹਨੇ ਐਂ ਕਰਤਾ ਚਲੋ ਜੀ ਕਹਿੰਦੇ ਬਸ ਇੱਥੇ ਹੀ ਆਪਾਂ ਦੋਵੇਂ ਸਵਾਲਾਂ ਤੇ ਆਪਾਂ ਚਰਚਾ ਕਰ ਲੈਂਦੇ ਉਹਨੂੰ ਤਾਂ ਨਾਲ ਗਿਆ ਆਪਣੇ ਕਮਰੇ 'ਚ ਲੈ ਕੇ ਪਰੇ ਵੀ ਇਹ ਬੋਲਣਾ ਪਵੇ ਕੁਝ ਵੀ ਪਤਾ ਨਾ ਲੱਗੇ ਜਿਵੇਂ ਉੱਥੇ ਚਰਚਾ ਸ਼ੁਰੂ ਕਰ ਲਈ ਦਸ ਵਜੇ ਤੇਰਾ ਕੀ ਮਤਲਬ ਸੀ ਤੇਰਾ ਇੱਕ ਦਾ ਕਹਿਣ ਦਾ ਮਤਲਬ ਵੀ ਪਰਮੇਸ਼ਰ ਏਕ ਹੈ ਪਰਮਾਤਮਾ ਕਹਿੰਦੀ ਹਾਂ ਕਹਿੰਦਾ ਪਰ ਜੇ ਸ੍ਰਿਸ਼ਟੀ ਹੋਊ ਅਦੂਈ ਨਾਲ ਤਾਂ ਹੀ ਉਹਦੀ ਹੋਂਦ ਦੱਸੂ ਕੌਣ ਇੱਕ ਕੌਣ ਇਸ ਵਕਤ ਤਾਂ ਦੋ ਨੇ ਨਾ ਜਦ ਇੱਕ ਹੁੰਦਾ ਜਦ ਉਹਦੀ ਹੋਂਦ ਔਰ ਅਣਹੋਂਦ ਬਰਾਬਰ ਹੁੰਦੀ ਜਾਂ ਕੋਈ ਦੱਸਣ ਵਾਲਾ ਹੀ ਨਹੀਂ ਹੈ ਉਹ ਹਰ ਬੰਦਾ ਤਾਂ ਦੁਗਾਰਾ ਉਹਨੂੰ ਤਾਂ ਦੁਗਾਰਾ ਹੀ ਹੈ ਕੋਈ ਤੇ ਉਸ ਵੇਲੇ ਜਦ ਇੱਕ ਹੈ ਦੱਸ ਫਿਰ ਉਦੋਂ ਕੀ ਹੈ ਉਦੋਂ ਬਾਰੇ ਕੋਈ ਦੱਸ ਨਹੀਂ ਸਕਦਾ ਉਹ ਗ੍ਰੰਥ ਦੱਸ ਨਹੀਂ ਰਿਹਾ ਕੋਈ ਜਦੋਂ ਇੱਕ ਹੈ ਸਿਰਫ ਉਹ ਇਕੱਲਾ ਹੀ ਹੈ ਉਦੋਂ ਫਿਰ ਦੱਸ ਕੀ ਹੈ ਕੁਛ ਵੀ ਨਹੀਂ ਕੋਈ ਗ੍ਰੰਥ ਬਹੁਤ ਨੇ ਸਾਰੇ ਗ੍ਰੰਥ ਹੁਣ ਦੋ ਨੇ ਉਹ ਤਾਂ ਸਰੀਰ ਨੂੰ ਦੂਆ ਮੰਨਦੇ ਨੇ ਚੇਤਰ ਚੇਤਰ ਮਨ ਨੂੰ ਨਹੀਂ ਮੰਨਦੇ ਚਲ ਉਹਨਾਂ ਨੇ ਕਰਕੇ ਜੀ ਕਮਾਇਆ ਇੱਕ ਉਹ ਆਪ ਹੈ ਤਾਂ ਹੀ ਗੱਲ ਚੱਲਦੀ ਹੈ ਨਹੀਂ ਤਾਂ ਗੱਲ ਚੱਲਦੀ ਨਹੀਂ ਹੈ ਉਹ ਕਰਕੇ ਰੌਲਾ ਰੌਲਾ ਪਾ ਕੇ ਫਿਰ ਆ ਗਿਆ ਵੀ ਪੰਜ ਤੱਤ ਨੇ ਉਹ ਕਹਿੰਦੇ ਜੇ ਇਕੱਠੇ ਨਹੀਂ ਹੁੰਦੇ ਉਹਨੇ ਕਸੂਰ ਉਹਨੇ ਕਿਹਾ ਵੀ ਉਹ ਕਹਿੰਦੇ ਥੱਪੜ ਮਾਰੋ ਕਹਿੰਦਾ ਕਸੂਰ ਮਾਰੋ ਇੱਕ ਨੂੰ ਉਹਨੇ ਕਿਹਾ ਇੱਕ ਅੱਖ ਬਾਦੂ ਕਹਿੰਦਾ ਮੈਂ ਤੇਰੀ ਦੋਏ ਭਾਂਤੂ ਉਹ ਤਾਂ ਹੁਣ ਆਪਣਾ ਉਹਦਾ ਇਸ਼ਾਰਾ ਇਹ ਸਮਝਿਆ ਉਹਨੇ ਕਿਹਾ ਦੋਏ ਭਾਂਤੂ ਉਹਨੇ ਕਿਹਾ ਮੈਂ ਥੱਪੜ ਮਾਰੋ ਕਹਿੰਦਾ ਮੈਂ ਮਾਰੂ ਉਹ ਤਾਂ ਅਰਥ ਇਹ ਲੈ ਗਿਆ ਇਹ ਗਿਆਨ ਦੀ ਚਰਚਾ ਗਿਆਨ ਵਾਲੇ ਗੱਲ ਕਰਦੇ ਨੇ ਉਹਨੂੰ ਤਾਂ ਪਤਾ ਨਹੀਂ ਪੜਦਾ ਇੱਕ ਉਂਗਲ ਕਿਉਂ ਦਿਖਾਈ ਆ ਦੋ ਕਿਉਂ ਦਿਖਾਈਆਂ ਨੇ ਪੰਜਾ ਕਿਉਂ ਦਿਖਾਇਆ ਕਸਮ ਕਿਉਂ ਕਰੇ ਉਹ ਕਹਿੰਦਾ ਵੀ ਜਿੰਨਾ ਚਿਰ ਪੰਜ ਤੱਤ ਇਕੱਠੇ ਨਹੀਂ ਹੁੰਦੇ ਸਰੀਰ ਬਣਦਾ ਹੀ ਨਹੀਂ ਵਿੱਚ ਆਤਮਾ ਰਲਦੀ ਹੋਈ ਨਹੀਂ ਗੱਲ ਚੱਲਦੀ ਹੋਈ ਨਹੀਂ ਚੱਲ ਜੀ ਰੌਲਾ ਰੌਲਾ ਪਾ ਕੇ ਉਹ ਜਿੱਤ ਲਿਆ ਇਹ ਰੌਲੇ ਦੀ ਗੱਲ ਹੈ ਉਹ
ਰੌਲ ਪਲੇ ਰਣ ਰਾਜਵ
ਰਣ ਰਾਜਵ ਜਿਹੜੇ ਗਿਆਨਵਾਨ ਆਪਣੇ ਆਪ ਨੂੰ ਸਮਝਦੇ ਨੇ ਰਾਜਵ ਉਹ ਰੌਲੇ ਚ ਪੜੋ ਚਾਹੁੰਦੇ ਨੇ ਗੱਲ ਨੂੰ ਰੌਲਾ ਜ਼ਿਆਦਾ ਪਾਉਂਦੇ ਨੇ
ਲੋਚਨ ਰੋਸ ਭਰੇ ਰਣ ਸਿੰਘ ਰਜੀਲੇ
ਅੱਛਾ ਜੇ ਉਹਦੀ ਨਹੀਂ ਮੰਨਦੇ ਤਾਂ ਫਿਰ ਉਹ ਅੱਖਾਂ ਕੱਢਦੇ ਨੇ ਅੱਖਾਂ ਚ ਗੁੱਸਾ ਕਰਦੇ ਨੇ ਹਜੇ ਤੁਸੀਂ ਤਾਂ ਮੰਨਦੇ ਹੀ ਨਹੀਂ ਇਹ ਤਾਂ ਗੱਲ ਆਏ ਯਾਨੀ ਗਿਆਨ ਚਰਚਾ ਨੂੰ ਛੱਡ ਕੇ ਕੁਝਤਾਵਾਜੀ ਦੇ ਵਿੱਚ ਲੈ ਕੇ ਜਾਂਦੇ ਨੇ ਗੱਲ ਗਿਆਨ ਚਰਚਾ ਇੱਕ ਕਿਸਮ ਦੀ ਨਹੀਂ ਹੁੰਦੀ ਅਨੇਕ ਪ੍ਰਕਾਰ ਦੀ ਗਿਆਨ ਚਰਚਾ ਅਨੇਕ ਪ੍ਰਕਾਰ ਦੇ ਬੰਦੇ ਆਉਂਦੇ ਨੇ ਅਨੇਕ ਉਹਨੇ ਪ੍ਰਕਾਰ ਦੀ ਗਿਆਨ ਚਰਚਾ ਹੁੰਦੀ ਰੋਸ ਭਰੇ
ਰਣ ਸਿੰਘ ਲੋਚਨ ਰੋਸ ਭਰੇ ਰਣ ਸਿੰਘ ਰਜੀਲੇ
ਰਣ ਸਿੰਘ ਰਜੀਲੇ ਰਣ ਦੇ ਵਿੱਚ ਜਿਹੜੇ ਰਜੀਲੇ ਰਜੀਲੇ ਕਹਿੰਦੇ ਨੇ ਗਿਆਨਵਾਨ ਰਾਜ ਹੋਵੇ ਜਿਹਨਾਂ ਚ ਗਿਆਨ ਹੋਵੇ ਸੋਚੀ ਹੋਵੇ ਸੋਚੀ ਵਾਲੇ ਵੀ ਗੁੱਸਾ ਕਰਦੇ ਸੋਚੀ ਵਾਲਾ ਗੁੱਸਾ ਨਹੀਂ ਕਰਦਾ ਸੋਚੀ ਕਰੀ ਹੈ ਜੇ ਗੁੱਸਾ ਉਹਦੇ ਵਿੱਚ ਸ਼ਾਂਤ ਨਹੀਂ ਹੈ ਜੇ ਗੁੱਸਾ ਤਾਂ ਸ਼ਾਂਤ ਨਹੀਂ ਹੈ ਸ਼ਾਂਤੀ ਨਹੀਂ ਹੈ ਮੇਰੀ ਗੱਲ ਨੂੰ ਕਿਉਂ ਨਹੀਂ ਮੰਨੇ ਤੇਰੀ ਗੱਲ ਨੂੰ ਕੌਣ ਮੰਨੂਗਾ ਤੇਰੀ ਨਹੀਂ ਮੰਨੀ ਜਾਣੀ ਮੰਨੀ ਤਾਂ ਜਾਣੀ ਹੈ ਸੱਚ ਦੀ ਗੱਲ ਸੱਚ ਕੀ ਉਹ ਮੰਨੀ ਜਾਣੀ ਹੈ ਉਹ ਇਹ ਕਹਿਣਾ ਸੀ ਨਾ ਵੀ ਤੁਸੀਂ ਇਹ ਕਹਿ ਰਹੇ ਤੁਸੀਂ ਇਹ ਕਹਿ ਰਹੇ ਮੈਂ ਕਿਹਾ ਅਸੀਂ ਮੈਂ ਕੁਛ ਨਹੀਂ ਕਹਿੰਦੇ ਅਸੀਂ ਤੂੰ ਪਹਿਲਾਂ ਮੂਲ ਪਾਠ ਪੜ ਅਸੀਂ ਕਿਸੇ ਬਾਣੀ ਦਾ ਅਰਥ ਕੀਤਾ ਦੀ ਵਿਆਖਿਆ ਕੀਤੀ ਗੁਰਬਾਣੀ ਦਾ ਦਰਜਾ ਉਹ ਤੂੰ ਪੜ੍ਹਤੇ ਪਹਿਲਾਂ ਹੀ ਕਹੀ ਜਾਣਾ ਤੁਸੀਂ ਆ ਜਾਂਦੇ ਹੋ ਪੜ੍ਹੀ ਹੈ ਨਹੀਂ ਤੈਨੂੰ ਵਿਸ਼ੇ ਦਾ ਤੈਨੂੰ ਪਤਾ ਨਹੀਂ ਚਰਚਾ ਤੂੰ ਕਰਨ ਲੱਗ ਗਿਆ ਸਿਆਣੇ ਬੰਦੇ ਜਿੰਨਾ ਚਿਰ ਵਿਸ਼ੇ ਦਾ ਗਿਆਨ ਨਾ ਹੋਵੇ ਚਰਚਾ ਨਹੀਂ ਕਰਦੇ ਹੁੰਦੇ ਤੈਨੂੰ ਸਿਆਣਾ ਕਹੂ ਕੌਣ ਉਹ ਲਿਖ ਦਿੱਤਾ ਉੱਥੇ ਸਿਆਣੇ ਨਹੀਂ ਕਰਦੇ ਹੁੰਦੇ ਚਰਚਾ ਉਹਨੇ ਕਿਹਾ ਵੀ ਮੇਰੇ ਤਾਂ ਬਜਗੀ ਚਪੇੜ ਉਹਨੇ ਲਿਖਣਾ ਛੱਡ ਕੇ ਕਰਕੇ ਹੁਣ ਉਹ ਪੜ੍ਹਨ ਲੱਗਿਆ ਹੋਊ ਤੂੰ ਸਾਨੂੰ ਦੱਸ ਵੀ ਆਹ ਭਗਤੀ ਹੈ ਤੁਸੀਂ ਇਹਦਾ ਅਰਥ ਆਹ ਉਲਟ ਕੀਤਾ ਬਿਲਕੁਲ ਜੋ ਲਿਖਿਆ ਗੁਰਬਾਣੀ ਦੇ ਵਿੱਚ ਉਹਦੇ ਅਸੀਂ ਅਰਥ ਉਹਨੂੰ ਅਰਥ ਆਇਆ ਲੈਂਗੁਏਜ ਦੇ ਵਿੱਚ ਸਾਡੀ ਲੈਂਗੁਏਜ ਦੇ ਵਿੱਚ ਤੁਸੀਂ ਦੱਸੋ ਵੀ ਉੱਥੇ ਤਾਂ ਆਹ ਕਿਹਾ ਸੀ ਤੁਸੀਂ ਆਹ ਕਿਉਂ ਕਹਿ ਤਾ ਇਹੀ ਕੁਛ ਕਿਹਾ ਹੋਇਆ ਠੀਕ ਉੱਥੇ ਪ੍ਰਚਾਰ ਹੈ ਜਿੱਥੇ ਗਲਤ ਹੋਇਆ ਜੋ ਤੁਸੀਂ ਪ੍ਰਚਾਰ ਮੰਨੀ ਬੈਠੇ ਨਾ ਭਗਤਾਂ ਦਾ ਗੁਰੂ ਦਾ ਉਹ ਹੈ ਹੀ ਅਸਲ 'ਚ ਤੁਹਾਨੂੰ ਤਾਂ ਲੱਗਦਾ ਇਹੀ ਪ੍ਰਚਾਰ ਹੈ ਗੁਰਬੰਧਾ ਜੀ ਇਹ ਨਹੀਂ ਹੈ ਫਿਰ ਸਾਨੂੰ ਦੱਸੋ ਵੀ ਇੱਥੋਂ ਤੁਸੀਂ ਜਾਣ ਬੁੱਝ ਕੇ ਕੀਤਾ ਗਲਤ ਜਿਹੜਾ ਅਸੀਂ ਜਾਣ ਬੁੱਝ ਕੇ ਗਲਤ ਕੀਤਾ ਉਹਨੂੰ ਅਸੀਂ ਕਹਾਂਗੇ ਅਸੀਂ ਕੀਤਾ ਆਹ ਥੋੜ੍ਹਾ ਕਹਿੰਦੇ ਸਨਮਾਨ ਅਸੀਂ ਧੰਨਵਾਦ ਵੀ ਕਰਾਂਗੇ ਜੇ ਸਾਨੂੰ ਤੁਸੀਂ ਦੱਸੋ ਅਸੀਂ ਵੀ ਜਿੱਦ ਕਰਦੇ ਹਾਂ ਉਦੋਂ ਤੇ ਜਬ ਕਰ ਗਿਆ ਮੇਰੀ ਗੱਲ ਨੂੰ ਕਦੇ ਕੋਈ ਨਾ ਮੰਨੇ ਮੇਰੀ ਗੱਲ ਨੂੰ ਕਿਉਂ ਕੋਈ ਮੰਨੂਗਾ ਜੇ ਮੈਂ ਕਿਸੇ ਦੀ ਨਹੀਂ ਮੰਨਦਾ ਮੇਰੀ ਨੂੰ ਕੋਈ ਕਿਉਂ ਮੰਨੇ ਜਾਂ ਮੈਂ ਨਹੀਂ ਕਿਸੇ ਦੀ ਮੰਨਦਾ ਗੱਲ ਤਾਂ ਇਹ ਹੈ ਵੀ ਬਾਣੀ ਕੀ ਕਹਿੰਦੀ ਬਸ।